ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, 643 ਅੰਗ 943 ਉੱਪਰੋਂ ਤੀਜੀ ਲਾਈਨ। ਚਲੋ ਜੀ,
ਮੈਂ ਵਿੱਚ ਹੋ ਖੋਵੈ,
ਨਹੀਂ ਇੱਥੋਂ ਤਾਂ ਨਹੀਂ ਸੀ, ਮੈਣ ਕੇ ਦੰਤ ਉੱਪਰੋਂ ਤੀਜੀ ਲਾਈਨ।
ਮੈਣ ਕੇ ਦੰਤ ਕਿਉਂ ਖਾਈਐ ਸਾਰ,
ਹਾਂਜੀ ਸਵਾਲ ਕੀਤਾ ਸਿੱਧਾ ਨੇ, ਮੈਣ ਕੇ ਦੰਤ, ਮੈਣ ਮੈਨੇ ਮੋਮ ਦੇ ਦੰਦਾਂ ਨਾਲ ਸੰਸਾਰ ਰੂਪੀ ਸਾਰ ਮੈਨੇ ਲੋਹੇ ਨੂੰ ਜਿਹੜਾ ਕਰੜਾ ਹੈ ਕਿਵੇਂ ਖਾਧਾ ਜਾਵੇ। ਹਾਂਜੀ,
ਜਿਤ ਗਰਭ ਜਾਏ ਸੋ ਕਵਣ ਆਹਾਰ,
ਦੂਜਾ ਸਵਾਲ, ਜਿਤ ਗਰਭ ਜਾਏ ਜਿਸ ਕਰਕੇ ਹੰਕਾਰ ਚਲਾ ਜਾਵੇ ਸੋ ਕਵਣ ਆਹਾਰ, ਆਹਾਰ ਮੈਨੇ ਭੋਜਨ, ਉਹ ਭੋਜਨ ਕਿਹੜਾ ਹੈ।
ਘਰ ਮੰਦਰ ਅਗਨ ਪਰਾਹਨ
ਪੇਰਾਹਨ, ਹਿਵੇ ਕਾ ਘਰ ਮੰਦਰ, ਹਿਵੇ ਹੁੰਦੀ ਹੈ ਬਰਫ ਅਤੇ ਬਰਫ ਚੋਂ ਲੈਣੀ ਆ ਠੰਡ, ਹਿਵਾ ਬਰਫ ਨੂੰ ਕਹਿੰਦੇ ਨੇ, ਹਿਵੇ ਕਰਕੇ ਹਿਮਾਲਾ ਪਰਬਤ ਕਹਿ ਜਾਂਦਾ ਨਾ, ਹਿਵੇ ਹਿਮਾਲਾ ਹਿਮ ਬਰਫ ਨੂੰ ਕਹਿੰਦੇ ਨੇ, ਬਰਫ ਚੋਂ ਲੈ ਲੈਣਾ ਠੰਡ, ਠੰਡੀ ਚ ਕੋਈ ਲੈਣੀ ਆ ਸ਼ਾਂਤੀ। ਸੋ ਜਿਹੜਾ ਸ਼ਾਂਤੀ ਦਾ ਘਰ ਮੰਦਰ ਹੈ, ਹਾਂਜੀ ਅਗਨ ਪੇਰਾ, ਉਹਦੇ ਵਿੱਚ ਕਿਵੇਂ ਸਥਿਤ ਹੋਇਆ ਜਾਵੇ, ਤੀਜਾ ਸਵਾਲ ਹੈ। ਅੱਗੇ ਅਗਨ ਪੇਰਾਹਨ, ਪਰਾਹਨ ਨਾਮ ਦਾ ਚੋਲੇ ਦਾ, ਅਗਨੀ ਦਾ ਜਿਹੜਾ ਚੋਲਾ ਹੈ ਇਹਦੀ ਨਿਵਿਰਤੀ ਕਿਵੇਂ ਹੋਵੇ, ਅਗਨੀ ਰੂਪੀ ਚੋਲੇ ਦੀ ਨਿਵਿਰਤੀ ਕਿਵੇਂ ਹੋਵੇ, ਪਰਾਹਨ ਮੈਨੇ ਚੋਲਾ। ਅਗਲਾ ਪੰਜਵਾਂ ਸਵਾਲ,
ਕਵਨ
ਘਰ ਦੇ ਅੰਦਰ ਅਰਥ ਆ ਜੀ ਉੱਥੇ ਮੰਦਰ ਕਰਕੇ,
ਕਵਨ ਗੁਫਾ ਜਿਤ ਰਹੇ ਅਵਾਹਨ,
ਉਹ ਕਿਹੜੀ ਗੁਫਾ ਹੈ ਜਿਤ ਰਹੇ ਅਵਾਹਨ, ਅਵਾਹਨ ਦਾ ਅਰਥ ਹੁੰਦਾ ਸਥਿਤ, ਉਹ ਕਿਹੜੀ ਗੁਫਾ ਜਿਹਦੇ ਵਿੱਚ ਇਹ ਸਥਿਤੀ ਹੋਵੇ, ਸਥਿਰ ਰਹਿਣਾ ਹੋਵੇ, ਕਿਹੜੀ ਗੁਫਾ ਹੈ ਉਹ। ਹਾਂਜੀ,
ਇਤ ਉਤ ਕਿਸ ਕੋ ਜਾਣ ਸਮਾਵੇ,
ਉਤ ਤੇ ਇਤ ਉਤ,
ਇਤ ਉਤ
ਇੱਥੇ ਵਿਸ਼ਰਾਮ ਕਰਨਾ,
ਇਤ ਉਤ ਕਿਸ ਕੋ ਜਾਣ ਸਮਾਵੇ,
ਇਤ ਅੰਦਰ, ਇਹ ਬਾਹਰ ਅਤੇ ਅੰਦਰ, ਕਿਹਨੂੰ ਜਾਣਿਆ ਸਮਾਇਆ ਕਿਹਨੂੰ ਜਾਣਨਾ ਕਰੀਏ, ਕੌਣ ਸਮਾਇਆ ਅੰਦਰ ਅਤੇ ਬਾਹਰ, ਜਾਂ ਇਹ ਤਾਂ ਹੈ ਲੋਕ ਵਿੱਚ ਉਹ ਤਾਂ ਪ੍ਰਲੋਕ ਵਿੱਚ, ਕੌਣ ਸਮਾਇਆ ਕਿਵੇਂ ਜਾਣੀਏ। ਹਾਂਜੀ,
ਕਵਨ ਧਿਆਨ ਮਨ ਮਨ ਹੈ ਸਮਾਵੈ,
ਉਹ ਕਿਹੜਾ ਧਿਆਨ ਹੈ ਜਿਹਦੇ ਕਰਕੇ ਮਨ ਮਨ ਹੈ ਸਮਾਵੈ, ਮਨ ਮਨੌਤ ਵਿੱਚੋਂ ਮਨੌਤ ਵੱਲੋਂ ਸਮਾ ਜਾਵੇ। ਹਾਂ,
ਹੋ ਹੋ ਮੈਂ ਵਿੱਚ ਹੋਂ ਖੋਵੈ,
ਹੁਣ ਪਹਿਲਾਂ ਜਿਹੜਾ ਉੱਤਰ ਹੈ ਨਾ, ਪੰਜਵੇਂ ਸਵਾਲ ਦਾ ਉੱਤਰ ਪਹਿਲਾਂ ਦਿੰਦੇ ਨੇ ਮਹਾਰਾਜ ਜੀ, ਮੁੜ ਤੋਂ ਨਹੀਂ ਉੱਤਰ ਦੇ ਰਹੇ, ਪੰਜਵੇਂ ਸਵਾਲ ਦਾ ਉੱਤਰ ਦੇ ਰਹੇ ਨੇ। ਪੰਜਵਾਂ ਸਵਾਲ ਕੀ ਸੀ, ਕਵਨ ਗੁਫਾ ਜਿਤ ਰਹੇ ਅਵਾਹਨ, ਇਹ ਸੀ ਨਾ ਪੰਜਵਾਂ, ਹੁਣ ਇਹਦਾ ਉੱਤਰ ਦਿੰਦੇ ਨੇ ਮਹਾਰਾਜ ਜੀ, ਕਹਿੰਦੇ ਹੋ ਹੋ ਮੈਂ ਵਿੱਚ ਹੋਂ ਖੋਵੈ, ਸਵਾਲ ਸੀ ਉਹ ਕਿਹੜੀ ਗੁਫਾ ਹੈ ਜਿੱਥੇ ਅਵਾਹਨ ਸਥਿਤ ਰਹੇ ਮਨ, ਹੁਣ ਇਹਦਾ ਉੱਤਰ ਦਿੰਦੇ ਨੇ, ਹੋ ਹੋ ਮੈਂ ਵਿੱਚੋਂ ਖੋਵੈ, ਹਾਂ ਮੈਂ ਅਨਮੈਂ ਕੋਸ਼ ਨਹੀਂ, ਪੰਜ ਕੋਸ਼ ਲਿਖਾਏ ਨਾ ਤੁਹਾਨੂੰ ਅੱਗੇ ਯਾਦ ਨੇ, ਪੰਜ ਕੋਸ਼ ਲਿਖਾਏ ਨੇ, ਅਨਮੈਂ ਕੋਸ਼, ਪ੍ਰਾਣਮੈਂ ਕੋਸ਼, ਮਨੋਮੈਂ ਕੋਸ਼, ਵਿਗਿਆਨਮੈਂ ਕੋਸ਼ ਅਤੇ ਆਨੰਦਮੈਂ ਕੋਸ਼, ਇਹ ਪੰਜ ਕੋਸ਼ ਨੇ, ਕੋਸ਼ ਨਾਮ ਪਰਦੇ ਦਾ ਹੈ, ਆਪਣੀ ਆਤਮਾ ਦੇ ਮੂਹਰੇ ਇਹ ਪੰਜ ਪਰਦੇ ਲੱਗੇ ਹੋਏ ਨੇ, ਉਹਨੂੰ ਦੇਖਣ ਨਹੀਂ ਦਿੰਦੇ। ਸੋ ਇਸ ਕਰਕੇ ਸਥਿਤੀ ਕਿਵੇਂ ਹੋਵੇ ਉੱਥੇ, ਮਹਾਰਾਜ ਜੀ ਕਹਿੰਦੇ ਹਾਂ ਹਾਂ ਮੈਂ ਵਿੱਚੋਂ ਖੋਵੈ, ਮੈਂ ਅਨਮੈਂ ਕੋਸ਼ਾਂ, ਹੋ ਮੈਨੇ ਇਹ ਖੋ ਦੇਵੇ ਇਹ ਪਰਦੇ ਨੂੰ, ਹਾਂ ਮੈਂ ਪ੍ਰਾਣਮੈਂ ਕੋਸ਼ਾਂ ਨੂੰ ਖੋ ਦੇਵੇ, ਮੈਂ ਮਨੋਮੈਂ ਕੋਸ਼ਾਂ ਖੋ ਦੇਵੇ, ਮੈਂ ਵਿਗਿਆਨਮੈ ਕੋਸ਼ ਹੈ ਇਹਨੂੰ ਖੋ ਦੇਵੇ। ਮੈਂ ਜੋ ਆਨੰਦਮੈ ਕੋਸ਼ ਹੈ ਇਹਨਾਂ ਪਰਦਿਆਂ ਨੂੰ ਖੋ ਕੇ ਵਿੱਚੋਂ, ਹਾਂਜੀ ਜਦੋਂ ਖੋ ਦੇਵਾਂਗੇ ਫਿਰ ਸਥਿਤੀ ਹੋ ਆਵੇਗੀ ਆਤਮਾ ਵਿੱਚ। ਪਰ ਜਦ ਪਰਦੇ ਦੂਰ ਹੋ ਗਏ ਆਤਮਾ ਸਾਹਮਣੇ ਦੀ ਜਾਵੇਗੀ। ਪੰਜਵੇਂ ਦਾ ਉੱਤਰ ਆ ਗਿਆ ਇੱਥੇ। ਹੋਰ ਦੂਜਾ ਮਿੱਟ ਹੈ,
ਦੂਜਾ ਮਿੱਟ ਹੈ ਏਕੋ ਹੋਵੇ,
ਇਹ ਵੀ ਸਥਿਤੀ ਦਾ ਕਾਰਨ ਹੈ। ਦੁਆਇਤ ਨੂੰ ਮੇਟ ਦਿਓ, ਪਹਿਲਾਂ ਪਰਦੇ ਦੂਰ ਕਰ ਦਈਏ ਮੇਟ 'ਤੇ, ਫਿਰ ਦੁਆਇਤ ਦੂਰ ਕਰ ਦਈਏ, ਦੂਜਾ ਪਣ ਜਿਹੜਾ, ਫਿਰ ਏਕੋ ਹੋਵੇ ਇੱਕ ਦਾ ਸਰੂਪ ਹੋ ਜਾਂਦਾ।
ਜਗ ਕਰੜਾ ਮਨ ਮੁੱਖ ਗਵਾਰ,
ਗੱਗੇ ਨੂੰ ਕੰਨਾ ਲਾ ਦਿਓ,
ਗਾਵਾਰ।
ਇਹ ਹੁਣ ਪਹਿਲੇ ਸਵਾਲ ਦਾ ਉੱਤਰ ਹੁਣ ਆਇਆ। ਪਹਿਲਾ ਸਵਾਲ ਕੀ ਸੀ, ਮੈਣ ਕੇ ਦੰਤ ਕਿਉਂ ਖਾਈਏ ਸਾਰ, ਮੋਮ ਦੇ ਦੰਦਾਂ ਨਾਲ ਸੰਸਾਰ ਰੂਪੀ ਜਿਹੜਾ ਲੋਹਾ ਕਰੜਾ ਉਹਨੂੰ ਕਿਵੇਂ ਖਾਧਾ ਜਾਵੇ। ਇੱਥੇ ਉੱਤਰ ਦੇ ਰਹੇ ਨੇ ਮਹਾਰਾਜ ਜੀ, ਜੱਗ ਕਰੜਾ, ਪਹਿਲਾਂ ਅਨੁਵਾਦ ਕਰਦੇ ਨੇ, ਜੱਗ ਹੈ ਤਾਂ ਕਰੜਾ ਲੋਹੇ ਮੰਗੂ, ਇਹਦੇ ਵਿੱਚ ਲੱਗ ਕੇ ਮਨਮੁੱਖ ਗਵਾਰ ਹੋ ਰਹੇ ਨੇ। ਉੱਤਰ ਕੀ ਹੈ, ਸ਼ਬਦ ਕਮਾਈਆ ਖਾਈਆ ਸਾਰ, ਸ਼ਬਦ ਦੀ ਕਮਾਈ ਕਰਿਓ ਉਪਦੇਸ਼ ਦੀ, ਫਿਰ ਇਹ ਸੰਸਾਰ ਰੂਪੀ ਲੋਹਾ ਜਿਹੜਾ ਨਾ ਉਹ ਮੋਮ ਦੇ ਦੰਦਾਂ ਨਾਲ ਖਾਧਾ ਜਾਂਦਾ। ਅੱਗੇ ਜੀ,
ਸ਼ਬਦ ਕਮਾਈਏ ਖਾਈਏ ਸਾਰ,
ਹਾਂ ਇਹ ਕਰ ਲਿਆ ਆਪਾਂ, ਇਹਦਾ ਉੱਤਰ ਹੋ ਗਿਆ। ਇਹ
ਅੰਤਰ ਬਾਹਰ ਇੱਕੋ ਜਾਣੇ,
ਇਹ ਹੁਣ ਛੇਵੇਂ ਸਵਾਲ ਦਾ ਉੱਤਰ ਇੱਥੇ ਆਇਆ। ਛੇਵਾਂ ਸਵਾਲ ਕੀ ਸੀ, ਇਹ ਤੋਂ ਉੱਤ ਕਿਸ ਕੋ ਜਾਣ ਸਮਾਵੈ, ਇਹੀ ਸੀ ਨਾ, ਹਾਂ ਇਹ ਤੋਂ ਉੱਤ ਕਿਸ ਕੋ ਜਾਣ ਸਮਾਵੈ, ਇਹਦਾ ਉੱਤਰ ਹੈ ਹੁਣ ਇੱਥੇ, ਅੰਤਰ ਬਾਹਰ ਇੱਕੋ ਜਾਣੇ। ਉੱਥੇ ਪੁੱਛਿਆ ਸੀ ਨਾ ਸਵਾਲ, ਇਹ ਤਾਂ ਅੰਦਰ ਅਤੇ ਬਾਹਰ ਕੌਣ ਸਮਾਇਆ ਹੋਇਆ, ਛੇਵਾਂ ਸਵਾਲ ਸੀ, ਇੱਥੇ ਉੱਤਰ ਹੈ ਹੁਣ, ਅੰਤਰ ਬਾਹਰ ਇੱਕੋ ਜਾਣਾ, ਅੰਦਰ ਅਤੇ ਬਾਹਰ ਇੱਕ ਨੂੰ ਸਮਾਇਆ ਜਾਣੂ, ਛੇਵੇਂ ਦਾ ਉੱਤਰ ਆ ਗਿਆ। ਅੱਗੇ,
ਨਾਨਕ ਅਗਨ ਮਰੈ ਸਤਿਗੁਰ ਕੈ ਭਾਣੀ,
ਇਹ ਹੁਣ ਸੱਤਵੇਂ ਸਵਾਲ ਦਾ ਉੱਤਰ ਹੈ। ਸੱਤਵਾਂ ਸਵਾਲ ਕੀ ਸੀ, ਕਮਲ ਧਿਆਨ ਮਨ ਮਨਹ ਸਮਾਵੈ, ਉਹ ਕਿਹੜਾ ਧਿਆਨ ਆ ਜਿਸ ਕਰਕੇ ਮਨ ਮਨੌਤ ਵੱਲੋਂ ਹਟ ਰਵੇ ਅਤੇ ਸਮਾ ਜਾਵੇ। ਹੁਣ ਇੱਥੇ ਉੱਤਰ ਹੈ ਸੱਤਵੇਂ ਦਾ, ਨਾਨਕ ਅਗਨ ਮਰੈ, ਜਦੋਂ ਤ੍ਰਿਸ਼ਨਾ ਦੀ ਅਗਨ ਮਰ ਜਾਵੇ ਨਾ, ਸਤਿਗੁਰ ਕਹਿ ਪਾਣੇ ਅਤੇ ਸਤਿਗੁਰ ਦੇ ਪਾਣੇ ਵਿੱਚ ਚੱਲੇ, ਫਿਰ ਮਨ ਜਿਹੜਾ ਨਾ ਮਨੌਤ ਵੱਲੋਂ ਹਟਿਆ ਰਹਿੰਦਾ, ਇਹਦਾ ਉੱਤਰ ਹੈ। ਹੁਣ ਅਜੇ ਦੂਜੇ ਸਵਾਲ ਦਾ ਉੱਤਰ ਨਹੀਂ ਆਇਆ, ਤੀਜੇ ਦਾ ਨਹੀਂ ਆਇਆ, ਚੌਥੇ ਦਾ ਵੀ ਨਹੀਂ ਉੱਤਰ ਆਇਆ, ਹੁਣ ਅਗਲੀ ਪੌੜੀ 'ਚ ਦੇਣਗੇ ਮਹਾਰਾਜ ਜੀ। ਸੌਖੀ ਹੈ ਨਾ ਬਾਣੀ, ਚਲ
ਸੱਚ ਭੈ ਰਾਤਾ ਗਰਭ ਨਿਵਾਰੈ,
ਮਾਇਕ ਨਹੀਂ ਚੱਲਦੇ, ਲਾਗੇ ਕਰ ਲਓ ਮਾਇਕ, ਉੱਚੀ ਬੋਲੋ, ਸਾਬਾ
ਸੱਚ ਭੈ ਰਾਤਾ ਗਰਭ ਨਿਵਾਰੈ।
ਹਾਂਜੀ, ਇਹ ਦੂਜੇ ਸਵਾਲ ਦਾ ਉੱਤਰ ਹੁਣ ਆਇਆ। ਦੂਜਾ ਸਵਾਲ ਕੀ ਸੀ, ਹਾਂ ਇਹ ਸਵਾਲ ਸੀ, ਜਿਤ ਗਰਭ ਜਾਏ ਸੋ ਕਵਣ ਹਾਰ, ਉਹ ਕਿਹੜਾ ਭੋਜਨ ਹੈ ਜਿਸ ਕਰਕੇ ਹੰਕਾਰ ਚੱਲਿਆ ਜਾਵੇ। ਹੁਣ ਇੱਥੇ ਉੱਤਰ ਦੇ ਦੇਣ ਮਹਾਰਾਜ ਜੀ, ਸੱਚ ਭੈ ਰਾਤਾ, ਸੱਚੇ ਪਰਮੇਸ਼ਰ ਦੇ ਜਿਹੜਾ ਭੈ ਵਿੱਚ ਰੱਤਾ ਹੈ ਨਾ, ਇਉਂ ਗਰਭ ਦੀ ਹੰਕਾਰ ਦੀ ਨਿਵਿਰਤੀ ਹੁੰਦੀ ਹੈ। ਅਤੇ ਭੋਜਨ ਕੀ ਹੈ, ਇੱਕੋ ਜਾਤਾ ਪੜ੍ਹਿਓਗੇ,
ਇੱਕੋ ਜਾਤਾ ਸ਼ਬਦ ਵਿਚਾਰ,
ਹਾਂ ਸ਼ਬਦ ਦੀ ਵਿਚਾਰ ਕਰਕੇ ਇੱਕ ਨੂੰ ਜਾਣ ਲੈਣਾ, ਜਿਹੜਾ ਇਉਂ ਇਹ ਭੋਜਨ ਸਕਣਾ ਕਰੇ,
ਸ਼ਬਦ ਵਸੈ ਸੱਚ ਅੰਤਰ ਹੀ
ਆ। ਇਹ ਹੁਣ ਤੀਜੇ ਸਵਾਲ ਦਾ ਉੱਤਰ ਹੈ। ਤੀਜਾ ਸਵਾਲ ਕੀ ਸੀ, ਹੇਵੈ ਕਾ ਕਰ ਮੰਦਰ, ਇਹੀ ਸੀ ਨਾ, ਹਾਂ ਹੇਵੈ ਨਾ ਬਰਫ਼ ਦਾ, ਬਰਫ਼ ਦਾ ਘਰ ਕੀ ਹੈ, ਸ਼ਾਂਤੀ ਠੰਡ, ਹਾਂ ਉਹ ਕੀ ਹੈ, ਉਹਦਾ ਕਿਹੜਾ ਘਰ ਹੈ, ਇੱਥੇ ਉੱਤਰ ਦੇ ਰਹੇ ਨੇ, ਸ਼ਬਦ ਵਸੈ ਸੱਚ,
ਸ਼ਬਦ ਵਸੈ ਸੱਚ,
ਸੱਚੇ ਪਰਮੇਸ਼ੁਰ ਦਾ ਜਿਹੜਾ ਸ਼ਬਦ ਹੈ ਮਨ ਵਿੱਚ ਜਦੋਂ ਵਸ ਜਾਵੇ, ਕਿੱਥੇ ਵਸ ਜਾਵੇ, ਅੰਤਰ ਹੀ ਆ, ਹੀ ਦੇ ਅੰਦਰ ਵਸ ਜਾਵੇ, ਫਿਰ ਕੀ ਹੋ ਜਾਊਗਾ, ਉੱਤਰ ਦਿੱਤਾ ਅੱਗੇ,
ਤਨ ਸੀਤਲ ਰੰਗ ਰੰਗੀ,
ਹਾਂ ਉਹਦੇ ਰੰਗ ਵਿੱਚ ਰੰਗਿਆ ਹੋ ਕਰਕੇ ਤਨ ਅਤੇ ਮਨ ਫਿਰ ਜਿਹੜਾ ਹੈ ਸ਼ੀਤਲ ਹੋ ਜਾਂਦਾ ਹੈ। ਇਹ ਚੌਥੇ ਸਵਾਲ ਦਾ ਉੱਤਰ ਹੈ। ਚੌਥਾ ਸਵਾਲ ਕੀ ਸੀ, ਅਗਨ ਪਿਰਾਹਨ, ਅਗਨ ਦੇ ਚੋਲੇ ਦੀ ਨਿਵਿਰਤੀ ਕਿਵੇਂ ਹੋਵੇ। ਮਾਰਗਨ ਜਿਹੜੇ ਕਾਮ ਕ੍ਰੋਧ ਆਦਿਕ ਵਿਸ਼ੇ ਨੇ ਨਾ, ਇਹਨਾਂ ਦੀ ਅਗਨ ਨੂੰ ਨਿਵਾਰ ਦੇਵੇ, ਕਿਵੇਂ ਨਿਵਾਰੇ, ਅੱਗੇ
ਨਾਨਕ ਨਦਰੀ ਨਦਰ ਪਿਆਰੇ,
ਹੇ ਪਿਆਰੇ ਉਹ ਨਦਰੀ ਦੀ ਨਜ਼ਰ ਦੁਆਰਾ ਇਹ ਨਿਵਾਰੇ ਜਾਣ।
ਕਵ
ਪਵਨ ਮੁਖ ਚੰਦ ਹਿਵੇ ਘਰ ਛਾਇਆ।
ਦਲਾਮਾ ਲਾ ਦੋ ਮਾਤਾ ਜੀ।
ਕਵਨ ਮੁਖ ਚੰਦ ਹਿਵੇ ਘਰ ਛਾਇਆ,
ਮੁਖ 'ਤੇ ਵਿਸਰਾਮ ਕਰੀ ਜਾਣਾ। ਇੱਥੇ ਮੁੱਖ ਦਾ ਅਰਥ ਕਈ ਵਾਰੀ ਆਊ, ਮੁੱਖ ਪਾਠ ਇਹਦਾ ਦੁਆਰਾ ਅਰਥ ਹੁੰਦਾ ਹੈ। ਮੁੱਖ ਮੈਨੇ ਦੁਆਰਾ, ਕਵਨ ਮੁੱਖ ਕਿਸ ਦੁਆਰਾ, ਚੰਦ ਹਿਵੇ ਘਰ ਛਾਇਆ। ਹਿਵੇ ਮੈਨੇ ਆਉਣੇ ਦੱਸਿਆ ਸੀ, ਬਰਫ਼ ਤੋਂ ਕੀ ਲੈਣਾ ਹੈ, ਠੰਡ, ਠੰਡ ਤੋਂ ਕੀ ਹੁੰਦੀ ਹੈ, ਸ਼ਾਂਤੀ। ਹਾਂ, ਜਿਹੜਾ ਸ਼ਾਂਤੀ ਦਾ ਘਰ ਸਤੋਗੁਣ ਰੂਪ ਚੰਦਰਮਾ ਹੈ, ਇੱਥੇ ਚੰਦ ਦਾ ਅਰਥ ਹੈ ਸਤੋਗੁਣ। ਸਤੋਗੁਣ ਰੂਪ ਚੰਦਰਮਾ ਜਿਹੜਾ ਸ਼ਾਂਤੀ ਦਾ ਘਰ, ਹਾਂ, ਉਹਦੇ ਵਿੱਚ ਛਾਇਆ ਮੈਨੇ ਸਥਿਤੀ ਕਿਵੇਂ ਹੋਵੇ, ਹਾਂਜੀ, ਕਿਸ ਦੁਆਰਾ ਹੋਵੇ, ਹਾਂਜੀ, ਛਾਇਆ ਦਾ ਅਰਥ ਇੱਥੇ ਜੀ ਸਥਿਤੀ। ਇਸ ਵਿੱਚ, ਇਸ ਘਰ ਦੇ ਵਿੱਚ, ਹਿਰਦੇ ਰੂਪੀ ਘਰ ਵਿੱਚ ਸਥਿਤੀ ਕਿਵੇਂ ਹੋਵੇ, ਜਿਹੜਾ ਸਤੋਗੁਣ ਰੂਪ ਚੰਦਰਮਾ ਹੈ, ਸ਼ਾਂਤੀ ਦਾ ਜਿਹੜਾ ਘਰ ਹੈ, ਉਹਦੀ ਹਿਰਦੇ ਵਿੱਚ ਸਥਿਤੀ ਕਿਵੇਂ ਹੋਵੇ, ਇਹ ਸਵਾਲ ਹੈ। ਚਲੋ ਅੱਗੇ,
ਕਵਨ ਮੁੱਖ ਸੂਰਜ ਤਪੈ ਤਪਾਇਆ।
ਹਾਂ, ਉਹ ਕਿਸ ਕਿਸ ਦੁਆਰਾ, ਸੂਰਜ ਕਿਹੜਾ ਗਿਆਨ ਦਾ, ਗਿਆਨ ਰੂਪੀ ਸੂਰਜ ਤਪਾਇਆ ਹੋਇਆ ਕਿਵੇਂ ਤਪੇ, ਜਾਂ ਚੜ੍ਹਾਇਆ ਹੋਇਆ ਕਿਵੇਂ ਚੜ੍ਹੇ, ਗਿਆਨ ਰੂਪੀ ਸੂਰਜ ਹਿਰਦੇ ਵਿੱਚ। ਹਾਂ, ਤੀਜਾ ਸਵਾਲ ਹੋ ਗਿਆ, ਦੂਜਾ ਹੁਣ ਤੀਜਾ ਚੱਲ ਰਿਹਾ।
ਕਵਨ ਮੁੱਖ ਕਾਲ ਜੋਤ ਨਿਤ ਰਹੇ।
ਕਿਸ ਦੁਆਰਾ ਜਿਹੜਾ ਕਾਲ ਹੈ, ਜੋਤ ਮੈਨੇ ਰੋਜ਼, ਜੋਤ ਮੈਨੇ ਵੇਖਦਾ ਹੈ, ਕਿੰਨੇ ਕੁ ਨਿੱਤ ਨਿੱਤ ਵੇਖ ਰਿਹਾ, ਇਹ ਜਿਹੜਾ ਕਾਲ ਨਿੱਤ ਸਾਨੂੰ ਵੇਖ ਰਿਹਾ ਹੈ, ਇਹਦੀ ਨਿਵਰਤੀ ਕਿਵੇਂ ਹੋਵੇ, ਕਿਸ ਦੁਆਰਾ ਹੋਵੇ। ਅੱਗੇ,
ਕਵਨ ਬੁੱਧ ਗੁਰਮੁਖ ਪਤ ਰਹੇ।
ਹਾਂਜੀ, ਕਵਨ ਬੁੱਧ ਉਹ ਕਿਹੜੀ ਬੁੱਧੀ ਹੈ ਜਿਸ ਕਰਕੇ ਗੁਰਮੁਖ ਦੀ ਪਤ ਬਣੀ ਰਹੇ, ਉਹ ਬੁੱਧ ਕਿਹੜੀ ਹੈ। ਹਾਂਜੀ,
ਕਵਨ ਜੋਧ ਜੋ ਕਾਲ ਸੰਘਾਰਾ ਹੈ।
ਉਹ ਐਸਾ ਕਿਹੜਾ ਜੋਧਾ ਹੈ ਜਿਹੜਾ ਕਾਲ ਰੂਪੀ ਦੁਸ਼ਮਣ ਨੂੰ ਸੰਘਾਰਾ ਮੈਨੇ ਮਾਰ ਲਵੇ, ਸੰਘਾਰਾ ਦਾ ਨਾਸ ਕਰਨਾ। ਹਾਂਜੀ,
ਬੋਲੇ ਬਾਣੀ ਨਾਨਕ ਵਿਚਾਰ ਹੈ।
ਇੱਥੇ ਤੱਕ ਸਵਾਲ ਸੀ, ਅਗਲੀ ਲੈਣ ਸਿਧਾਂਤ ਦੀ। ਮਹਾਰਾਜ ਜੀ ਕਹਿੰਦੇ ਨੇ, ਹੇ ਅੰਗਦ ਜੀ, ਸਿੱਧਾਂ ਨੇ ਐਂ ਵਿਚਾਰ ਰੂਪੀ ਬਾਣੀ ਬੋਲੀ ਸਾਡੇ ਨਾਲ, ਇਹ ਕਿਹਨੂੰ ਸੁਣਾ ਰਹੇ ਨੇ ਬਾਣੀ, ਬਾਬੇ ਬੁੱਢੇ ਨੂੰ ਅਤੇ ਹੋਰ ਗੁਰੂ ਅੰਗਦ ਸਾਹਿਬ ਜੀ ਨੂੰ। ਵਿਚਾਰੀ ਕਿੱਥੇ ਸੀ ਇਹ ਬਾਣੀ ਸਿੱਧ ਗੋਸ਼ਟ ਕਰਤਾਰਪੁਰ, ਠੀਕ ਹੈ। ਹੁਣ ਸਵਾਲ ਜਵਾਬ ਕਿੱਥੇ ਹੋਏ ਸੀ, ਸਿੱਧਾਂ ਨਾਲ ਸੁਮੇਲ ਪਾਦਾ, ਇੱਕੇ ਥਾਂ 'ਤੇ ਹੋਏ ਸੀ ਨਾ, ਹੋਰ ਤਾਂ ਨਹੀਂ ਨਾ ਕਿੱਥੇ ਹੋਏ, ਅੱਛਾ ਬਟਾਲੇ ਹੋਏ ਸੀ ਦੂਜੇ, ਹਾਂਜੀ, ਦੋ ਥਾਂ 'ਤੇ ਹੋਏ ਸੀ, ਹਾਂਜੀ, ਅੱਛਾ ਬਟਾਲੇ, ਅਚਲ ਸਾਹਿਬ, ਹਾਂਜੀ, ਮੰਦਰ ਵੀ ਬਹੁਤ ਵੱਡਾ ਜੋਗ ਆਉਂਦਾ ਉੱਥੇ ਪੁਰਾਣਾ ਉਦੋਂ, ਹਾਂਜੀ, ਚਲੋ।
ਸ਼ਬਦ ਭਾਖਤ ਸਸ ਜੋਤ ਅਪਾਰਾ।
ਹੁਣ ਪਹਿਲੇ ਸਵਾਲ ਦਾ ਉੱਤਰ ਹੈ, ਕਮਨ ਮੁੱਖ ਚੰਦ ਹਿਵੇ ਘਰ ਸਾਇਆ। ਮਹਾਰਾਜ ਜੀ ਕਹਿੰਦੇ ਸ਼ਬਦ ਭਾਖਤ, ਗੁਰੂ ਦੇ ਸ਼ਬਦ ਨੂੰ ਜਿਹੜਾ ਭਾਖਤ ਮੈਨੇ ਉਚਾਰਨਾ ਹੈ ਨਾ, ਸੋ ਇਹ ਜਿਹੜਾ ਸੀ ਸਤੋਗੁਣ ਰੂਪ ਚੰਦਰਮਾ ਜਿਹੜਾ ਅਪਾਰ ਜੋਤ ਵਾਲਾ ਹੈ, ਹਾਂਜੀ,
ਸੱਸ ਘਰ ਸੂਰ ਵਸੇ ਮਿਟੇ ਅੰਧਿਆਰਾ।
ਇਹਦਾ ਉੱਤਰ ਹੋ ਗਿਆ ਨਾ, ਸ਼ਬਦ ਭਾਖਣੇ ਕਰਕੇ ਜਿਹੜਾ ਅਪਾਰ ਰੂਪ ਜੋਤੀ ਵਾਲਾ ਸਤੋਗੁਣ ਰੂਪ ਚੰਦਰਮਾ ਸੀ ਜੀ, ਉਹ ਇਉਂ ਹਿਰਦੇ ਘਰ ਵਿੱਚ ਫਿਰ ਸਥਿਤ ਹੋ ਜਾਂਦਾ ਹੈ। ਕਿਵੇਂ ਹੁੰਦਾ, ਸ਼ਬਦ ਭਾਖਤ ਕਰਕੇ, ਸ਼ਬਦ ਦੇ ਬੋਲਣੇ ਕਰਕੇ। ਦੂਜਾ ਸਵਾਲ, ਸਸਕਰ ਸੂਰ ਵਸੈ ਮਿਟਾਇਆ ਅੰਧਿਆਰਾ, ਸਤੋਗੁਣ ਰੂਪ, ਸਤੋਗੁਣ ਵਿਸ਼ਿਸ਼ਟ ਅੰਤਸਕਰਨ ਰੂਪੀ ਘਰ ਦੇ ਵਿੱਚ ਸੂਰ ਵਸੈ, ਗਿਆਨ ਰੂਪੀ ਸੂਰਜ ਵਸ ਜਾਵੇ, ਫਿਰ ਮਿਟਾਇਆ ਅੰਧਿਆਰਾ, ਅਗਿਆਨਤਾ ਦਾ ਹਨੇਰਾ ਮਿਟ ਜਾਂਦਾ, ਦੂਜੇ ਦਾ ਉੱਤਰ ਆ ਗਿਆ। ਅੱਗੇ,
ਸੁੱਖ ਦੁੱਖ ਸਮ ਕਰ ਨਾਮ ਅਧਾਰਾ।
ਸੁੱਖ ਅਤੇ ਨਾਮ ਦੇ ਆਸਰੇ ਦੁਆਰਾ ਸੁੱਖ ਅਤੇ ਦੁੱਖ ਨੂੰ ਜਿਹੜਾ ਸਮਾਨ ਸਮਝਣਾ ਨਾ, ਜਿਹੜਾ ਕਾਲ ਉਹ ਦੇਖਦਾ ਸੀ ਉਹ ਹਟ ਜਾਏਗਾ। ਹਾਂਜੀ,
ਆਪੇ ਪਾਰ ਉਤਰਨਹਾਰਾ,
ਉਤਾਰਨਹਾਰਾ,
ਉਤਾਰਨਹਾਰਾ।
ਹਾਂ, ਇਹ ਚੌਥੇ ਸਵਾਲ ਦਾ ਉੱਤਰ ਹੈ, ਕਮਲ ਬੁੱਧ ਗੁਰਮੁਖ ਪਤਰਾ ਹੈ, ਉਹ ਕਿਹੜੀ ਬੁੱਧੀ ਹੈ ਜਿਹਦੇ ਕਰਕੇ ਗੁਰਮੁਖ ਦੀ ਪਤ ਰਵੇ। ਮਹਾਰਾਜ ਕਹਿੰਦੇ ਆਪੇ ਪਾਰ ਉਤਾਰਨਹਾਰਾ, ਜਦੋਂ ਗੁਰਮੁਖ ਨੂੰ ਇਹ ਨਿਸ਼ਚਾ ਹੋ ਜਾਵੇ ਵੀ ਪਰਮੇਸ਼ੁਰ ਆਪੇ ਉਤਾਰਨ ਵਾਲਾ ਨਾ, ਫਿਰ ਉਹ ਬੁੱਧੀ ਹੈ ਜਿਸ ਕਰਕੇ ਪਤ ਬਣ ਆਉਂਦੀ ਹੈ। ਜਦੋਂ ਬੁੱਧੀ ਵਿੱਚ ਨਿਸ਼ਚਾ ਹੋ ਜਾਵੇ, ਇਹ ਬੁੱਧੀ ਹੈ ਨਿਸ਼ਚੇ ਵਾਲੀ ਵੀ ਪਾਰ ਉਤਾਰਨ ਵਾਲਾ ਉਹ ਆਪੇ ਹੈ। ਹਾਂਜੀ,
ਗੁਰ ਪਰਚੇ
ਦਲਾਵਾਂ ਜੀ,
ਪਰਚੇ
ਇਹ ਹੁਣ ਪੰਜਵੇਂ ਸਵਾਲ ਦਾ ਉੱਤਰ ਹੈ। ਹਾਂਜੀ, ਗੁਰੂ ਦੇ ਉਪਦੇਸ਼ ਦੁਆਰਾ ਮਨ ਨੂੰ ਸੱਚੇ ਵਿੱਚ ਜਦੋਂ ਸਮਾ ਜਾਂਦਾ ਹੈ, ਹਾਂਜੀ, ਇਹੀ ਸਭ ਤੋਂ ਵੱਡਾ, ਹਾਂਜੀ, ਜੋ ਹਾਂ ਇਹ ਸਭ ਤੋਂ ਵੱਡਾ ਯੋਧਾ ਇਹ ਹੈ ਜਿਹੜਾ ਕਾਲ ਨੂੰ ਮਾਰ ਲੈਂਦਾ। ਜਦੋਂ ਮਨ ਸੱਚ ਵਿੱਚ ਸਮਾ ਗਿਆ, ਮਨ ਇੱਦਾਂ ਯੋਧਾ ਬਣ ਜਾਏਗਾ ਜਿਹੜਾ ਕਾਲ ਨੂੰ ਮਾਰਨ ਦੇ ਸਮਰੱਥ ਹੋਏਗਾ। ਇਹਦਾ ਉੱਤਰ ਆ ਗਿਆ ਪੰਜਵੇਂ ਦਾ, ਪੰਜਾਂ ਦੇ ਉੱਤਰ ਆ ਗਏ ਜੀ। ਹੁਣ ਪੰਜੇ ਸਵਾਲ ਸੀ, ਅਗਲੀ ਪੰਕਤੀ ਸਿਧਾਂਤ ਦੀ ਮਹਾਰਾਜ ਜੀ ਕਹਿ ਰਹੇ ਨੇ,
ਪਰਮਵਤ ਨਾਨਕ ਕਾਲ ਨਾ ਖਾਏ।
ਮਹਾਰਾਜ ਜੀ ਕਹਿੰਦੇ ਫਿਰ ਕਾਲ ਨਹੀਂ ਖਾਂਦਾ ਜੀ।
ਨਾਮ ਧਨ ਸਭ ਹੀ
ਜਾਂ ਇਹਦੇ ਵਿੱਚ ਉੱਤਰ ਹੈ, ਗੁਰਪਰਚੈ ਗੁਰਪਰਚੈ ਮਨ ਸਾਥ ਸਮਾਏ, ਪਰਚਾ ਨਾਮ ਉਪਦੇਸ਼ ਦਾ ਹੈ। ਜਦੋਂ ਗੁਰੂ ਦੇ ਉਪਦੇਸ਼ ਵਿੱਚ ਜਿਹੜਾ ਸੱਚਾ ਹੈ ਉਹਦੇ ਵਿੱਚ ਸਮਾ ਜਾਵੇ ਗੁਰੂ ਦਾ ਉਪਦੇਸ਼ ਲੈ ਕੇ, ਤਾਂ ਮਹਾਰਾਜ ਜੀ ਕਹਿੰਦੇ ਫਿਰ ਕਾਲ ਨਹੀਂ ਖਾਂਦਾ, ਐਸਾ ਉਹ ਯੋਧਾ ਬਣ ਜਾਂਦਾ ਮਨ। ਅੱਗੇ ਜੀ,
ਨਾਮ ਤਤ ਸਭ ਹੀ ਸਿਰ ਜਪੈ।
ਇਹ ਹੁਣ ਸਿਧਾਂਤ ਦੀਆਂ ਪੰਕਤੀਆਂ ਨੇ, ਸਵਾਲ ਉੱਤਰ ਨਹੀਂ ਹੈਗੇ ਇਹਦੇ 'ਚ। ਇਹ ਪੌੜੀ ਵਿੱਚ ਸਿਧਾਂਤ ਹੈ ਆਪਣਾ ਦੱਸ ਰਹੇ ਨੇ ਮਹਾਰਾਜ। ਜਿਹੜਾ ਤਤ ਸਾਰੇ ਵੇਦਾਂ ਸ਼ਾਸਤਰਾਂ ਦਾ ਤੱਤ ਰੂਪ ਨਾਮ ਹੈ ਨਾ, ਸਭ ਹੀ ਸਿਰ ਜਪ ਹੈ। ਸਿਰ ਮੈਨੂੰ ਸ਼੍ਰੋਮਣੀ ਜਪ ਹੈ ਮੈਨੂੰ ਜਾਣਿਆ ਜਾਂਦਾ, ਇਹ ਸਾਰਿਆਂ ਸਾਧਨਾਂ ਦਾ ਸ਼੍ਰੋਮਣੀ ਜਾਣਿਆ ਜਾਂਦਾ। ਸਿਰ ਮੈਨੂੰ ਸ਼੍ਰੋਮਣੀ ਜਪ ਹੈ ਮੈਨੂੰ ਜਾਣਿਆ ਜਾਂਦਾ ਜਿਹੜਾ ਨਾਮ ਹੈ। ਹਾਂਜੀ,
ਮੇਰੇ ਨਾਮ
ਨਾਵੇ ਨਹੀਂ ਜੀ, ਨਾਵੇ ਪੜ੍ਹਨ
ਨਾਵੇ
ਨਾਮ ਦਾ ਵਾਚਕ, ਠੀਕ ਹੈ। ਹੁਣ
ਕੁੱਲ
ਕਾਲ
ਕਾਲ ਸੰਤਾਪ ਹੈ,
ਹਾਂ, ਨਾਮ ਤੋਂ ਬਿਨਾਂ ਜਿਹੜੇ ਨੇ ਉਹਨਾਂ ਨੂੰ ਦੁੱਖ ਵੀ ਸੰਤਾਪੇਗਾ, ਉਹਨਾਂ ਨੂੰ ਕਾਲ ਵੀ ਸੰਤਾਪੇਗਾ, ਦੁੱਖ ਦਏਗਾ। ਸਭ ਤੱਤੋ ਤੱਤੋ ਤੱਤ
ਮਿਲੇ,
ਦਲਾਮਾ ਲਾ ਕੇ ਪੜ੍ਹਾਂਗੇ, ਮਿਲੇ ਪੜ੍ਹ ਲਓ ਸਾਰੇ, ਤੱਤੋ ਤੱਤ ਮਿਲੇ ਮਨ ਮਾਨੈ। ਇਹ ਡੂੰਘੇ ਅਰਥ ਨੇ, ਇਹਦੇ ਸਮਝਣ ਦਾ ਯਤਨ ਕਰਿਓ, ਬਿਰਤੀ ਕਾਗਰ ਕਰਕੇ ਸਮਝ ਆਊਗਾ। ਤੱਤੋ ਤੱਤ ਮਿਲੈ, ਸੋ ਜੀਵ ਦਾ ਜਿਹੜਾ ਹੈ ਮਨ ਗੁਰੂ ਨਾਲ ਮਿਲ ਜਾਵੇ, ਗੁਰੂ ਦੇ ਮਨ 'ਤੇ ਮਨ ਜਾਵੇ, ਅਤੇ ਗੁਰੂ ਦਾ ਮਨ ਸਿੱਖ ਦੀ ਸੇਵਾ 'ਤੇ ਮਨ ਜਾਵੇ, ਫਿਰ ਸਮਝ ਲਓ ਤੱਤੋ ਤੱਤ ਮਿਲੈ ਮਨ ਮਾਨੈ। ਸਿੱਖ ਦਾ ਮਨ ਗੁਰੂ ਦੇ ਉਪਦੇਸ਼ 'ਤੇ ਮਨ ਜਾਵੇ ਅਤੇ ਗੁਰੂ ਦਾ ਮਨ ਸਿੱਖ ਦੀ ਸੇਵਾ 'ਤੇ ਮਨ ਜਾਵੇ, ਜਦੋਂ ਇਉਂ ਹੋ ਗਿਆ ਇਹਦੋਂ ਬਾਅਦ ਮਨ ਮਾਨੈ, ਫਿਰ ਗੁਰੂ ਦੇ ਮਨ ਨਾਲ ਮੰਤਰ ਦਾ ਹੈ, ਗੁਰੂ ਦੇ ਮੰਤਰ 'ਤੇ ਉਹਦਾ ਮਨ ਮੰਨ ਜਾਵੇ ਦੂਜੀ ਗੱਲ, ਫਿਰ ਤੱਤੋ ਤੱਤ ਮਿਲੇ, ਫਿਰ ਇੱਥੋਂ ਦੁਬਾਰਾ ਅਰਥ ਫਿਰ ਸ਼ੁਰੂ ਹੋਵੇਗਾ। ਤੋ ਜਿਹੜਾ ਤੱਤੋ ਮਿਲ ਸਿਧਾਂਤ ਰੂਪ ਜੀਵ ਹੈ, ਤੱਤ ਮਿਲੇ ਸਿਧਾਂਤ ਰੂਪ ਪਰਮੇਸ਼ੁਰ ਨਾਲ ਮਿਲ ਜਾਵੇਗਾ। ਸੋ ਅੱਗੇ
ਦੂਜਾ ਜਾਏ ਕਿਰਤ ਘਰ ਆਨੇ,
ਠੀਕ ਹੈ, ਦੂਜਾ ਜਾਏ ਦੂਜਾਪਣ ਚਲਾ ਜਾਵੇ ਅੰਦਰੋਂ, ਇੱਕ ਤਾਂ ਘਰ ਆਉਂਦਾ, ਇੱਕ ਪਰਮੇਸ਼ੁਰ ਦੇ ਏਕਤਾ ਰੂਪੀ ਘਰ ਵਿੱਚ ਆ ਜਾਂਦਾ ਹੈ। ਹਾਂਜੀ,
ਬੋਲੇ
ਦਲਾਵਾਂ ਜੀ, ਬੋਲੈ
ਬੋਲੈ
ਹੁਣ ਲੱਗ ਗਈ ਹਾਂ
ਪਵਨ,
ਠੀਕ ਸਰ,
ਗਰ ਜੈ,
ਇੱਥੇ ਵੀ ਦਲਾਵਾਂ ਲਾ ਦਿਓ,
ਗਰ ਜੈ,
ਹਾਂ ਇਹੋ ਸਮਝਣ ਲੱਗ ਗਈ ਹਾਂ, ਪੜ੍ਹ ਲਓ ਸਾਰੇ, ਬੋਲੈ ਪਵਨ
ਗਗਨ
ਗਰਜੈ,
ਗਗਨ ਗਰਜੈ,
ਪਰਮੇਸ਼ੁਰ ਦੀ ਸੱਤਾ ਕਰਕੇ ਹਵਾ ਬੋਲ ਰਹੀ ਹੈ, ਪਰਮੇਸ਼ੁਰ ਦੀ ਸੱਤਾ ਕਰਕੇ ਗਗਨ ਆਕਾਸ ਗਰਜ ਰਿਹਾ ਹੈ, ਜਾਂ ਦੂਜੇ ਅਰਥ ਵਿੱਚ ਬੋਲੈ ਪਵਨਾ ਗਗਨ ਗਰਜੈ, ਪਰਮੇਸ਼ੁਰ ਦੀ ਸੱਤਾ ਕਰਕੇ ਪੰਜ ਤੱਤਾਂ ਦਾ ਬਣਿਆ ਸਰੀਰ ਹੈ, ਇੱਕ ਤਾਂ ਪਵਨ ਆ ਗਈ ਹਵਾ, ਗਗਨ ਆ ਗਿਆ ਆਕਾਸ, ਤਿੰਨ ਕੋਲੋਂ ਲਾਓ ਹੋਰ ਕਿਹੜੇ ਨੇ, ਪਾਣੀ ਧਰਤੀ ਅਗਨੀ। ਸੋ ਇਹ ਜਿਹੜੇ ਪੰਜੇ ਤੱਤਾਂ ਦਾ ਰਤ ਸਰੀਰ ਹੈ, ਇਹ ਪਰਮੇਸ਼ੁਰ ਕਰਕੇ ਬੋਲਦਾ ਅਤੇ ਗਰਜਦਾ। ਹਾਂਜੀ, ਉਹਦਾ ਬੁਲਾਇਆ ਹੋਇਆ ਬੋਲਾਂ ਮੈਨੇ ਬੁਲਾਇਆ ਹੋਇਆ ਹੀ ਗਰਜ ਰਿਹਾ ਇਹ ਸਰੀਰ, ਜਦੋਂ ਨਿਕਲ ਜਾਵੇ ਉਹ ਅੰਦਰੋਂ ਸਤਾ, ਫਿਰ ਵਿਖਾਊਗਾ ਬੋਲ ਕੇ ਕਿਹੜਾ ਬੋਲੂਗਾ, ਫਿਰ ਵੇਖ ਕੇ ਵਿਖਾਓ ਅੱਖਾਂ ਨਾਲ ਕਿਹੜਾ ਵੇਖੂਗਾ, ਕੰਨਾਂ ਨਾਲ ਸੁਣ ਕੇ ਵਿਖਾਓ ਕਿਹੜਾ ਵੇਖ ਸੁਣੇਗਾ। ਸੋ ਉਹਦੀ ਸਤਾ ਕਰਕੇ ਪੰਜਾਂ ਤੱਤਾਂ ਤੋਂ ਰਚਿਆ ਹੋਇਆ ਸਰੀਰ, ਉਹਦੀ ਸੱਤਾ ਕਰਕੇ ਬੁਲਾਇਆ ਹੋਇਆ ਗਰਜਾ ਮੈਨੇ ਬੋਲਦਾ। ਚਲੋ ਅੱਗੇ,
ਨਾਨਕ
ਬਿਨਾਂ ਉਹ ਤੋਂ ਬੋਲੋਗੇ,
ਨਾਨਕ ਨਹਿ ਚੱਲ ਮਿਲਣ ਸਹਿਜੇ।
ਮਹਾਰਾਜ ਜੀ ਕਹਿੰਦੇ ਜਿਹੜਾ ਨੇਚਰ ਸਰੂਪ ਪਰਮੇਸ਼ਰ ਹੈ ਨਾ, ਜਿਹੜਾ ਨੇਚਰ ਹੈ, ਸੋ ਉਹਦੇ ਵਿੱਚ ਸਹਿਜ ਹੀ ਮਿਲਣਾ ਕਰ। ਹੁਣ ਜੀ ਚਲੋ ਅੰਤਰ
ਸੁਣ,
ਨੰਨੇ 'ਤੇ ਟਿੱਪੀ ਨਹੀਂ ਲਾਈ,
ਅੰਤਰ ਸੁਣ
ਨੰਨੇ 'ਤੇ ਮਿਲਾ ਦਿਓ, ਸੁਣ
ਸੁਣ
ਨੰਨੇ ਟਿੱਪੀ ਨੰਗ ਬੋਲੋ ਜੀ, ਸੁਣ ਨੰਗ ਬੋਲੋ ਸਾਰੇ, ਅੰਤਰ ਸੁਣ ਨੰਗ
ਅੰਤਰ ਸੁਣ ਨੰਗ
ਬਾਹਰ ਸੁਣ ਨੰਗ
ਬਾਹਰ ਸੁਣ ਨੰਗ
ਤੇਰੇ ਪਵਨ ਸੁਣ ਮ ਸੁਣ ਨੰਗ
ਤੇਰੇ ਪਵਨ ਸੁਣ ਨੰਗ ਮ ਸੁਣ ਨੰਗ
ਫਿਰ ਬੋਲਿਓ,
ਅੰਤਰ ਸੁਣ ਨੰਗ ਬਾਹਰ ਸੁਣ ਨੰਗ ਤੇਰੇ ਪਵਨ ਸੁਣ ਮ ਸੁਣ ਨੰਗ।
ਹਾਂ ਪੜ੍ਹਨ ਵੇਲੇ ਸੁਣ ਮ ਸੁਣਨੇ ਹੋ ਜਾਂਦੇ ਨੇ। ਇਹ ਸਵਾਲ ਸੀ ਸਿੱਧਾਂਤ ਜੀ, ਕਹਿੰਦੇ ਜਿਹੜੀ ਚੀਜ਼ ਇੰਦਰੀਆਂ ਦੇ ਵਿਸ਼ੇ ਨਹੀਂ ਹੁੰਦੇ ਉਹ ਸੁੰਨ ਹੁੰਦੀ ਹੈ। ਫਿਰ ਸੁੰਨ ਦਾ ਅਰਥ ਹੁੰਦਾ ਜਿਹਦਾ ਕੋਈ ਖਾਲੀ ਹੋਵੇ, ਕੁਛ ਵੀ ਨਾ ਹੋਵੇ, ਜੜ। ਇਸ ਕਰਕੇ ਕਹਿੰਦੇ ਫਿਰ ਪਰਮੇਸ਼ੁਰ ਜਿਹੜਾ ਹੈ ਉਹਨੂੰ ਸੁੰਨ ਮੰਨਿਆ ਗਿਆ ਹੈ ਵੀ ਉਹ ਅਫੋਰਾ ਹੈ, ਤਾਂ ਉਹਦੇ ਵਿੱਚ ਫਿਰ ਸੁੰਨਵਾਦ ਪੈਦਾ ਹੁੰਦਾ ਹੋਊਗਾ ਵੀ ਤਾਂ ਜੜ ਹੈ ਵੀ ਖਾਲੀ ਹੈ। ਉਹਦੇ ਉੱਤਰ ਵਿੱਚ ਮਹਾਰਾਜ ਜੀ ਕਹਿੰਦੇ ਨੇ ਸੁੰਨ ਮਸੁੰਨੰਗ, ਇੱਥੋਂ ਅਰਥ ਸ਼ੁਰੂ ਹੋਊਗਾ, ਸੁੰਨ ਮਸੁੰਨੰਗ। ਸੁੰਨ ਜਿਹੜਾ ਫੁਰ ਪਰਮੇਸ਼ੁਰ ਹੈ ਨਾ ਉਹ ਜੜ ਨਹੀਂ ਹੈਗਾ। ਜੇ ਤੁਸੀਂ ਕਹੋ ਵੀ ਉਹ ਫੁਰ ਹੋ ਗਿਆ ਅਤੇ ਜੜ ਹੋ ਗਿਆ, ਨਹੀਂ, ਉਹ ਫਿਰ ਵੀ ਮਸੁੰਨੰਗ ਮਾਨੇ ਚੇਤਨ ਹੈ, ਫਿਰ ਵੀ ਉਹ ਚੇਤਨ ਰੂਪ ਰਹਿੰਦਾ, ਜੜ ਨਹੀਂ ਹੈ। ਇਸ ਕਰਕੇ ਤੁਹਾਡਾ ਸੁੰਨਵਾਦ ਖਤਮ ਕਰਤਾ ਮਹਾਰਾਜ ਜੀ ਕਹਿੰਦੇ, ਸੁੰਨ ਨਹੀਂ ਆ ਉਹ। ਜਿਵੇਂ ਉਹ ਕਹਿੰਦੇ ਨੇ ਕੋਈ ਬੰਦਾ ਸੁੰਨ ਜਿਹਾ ਹੋ ਗਿਆ ਜੀ, ਫਿਰ ਨਾ ਕੁਝ ਨਹੀਂ ਕਰ ਦੂਗਾ, ਉਹਦਾ ਤਾਂ ਸੁੰਨ ਹੋ ਗਿਆ, ਉਹ ਨਹੀਂ, ਉਹਦੇ 'ਚ ਹੈਗਾ ਇਹ, ਉਹ ਫਿਰ ਵੀ ਚੇਤਨ ਹੈ, ਅਫੁਰ ਹੁੰਦਾ ਹੋਇਆ ਵੀ। ਫਿਰ ਉਹ ਕਿੱਥੇ ਹੈ ਮਹਾਰਾਜ ਕਹਿੰਦੇ, ਫਿਰ ਅੰਤਰ ਸੁੰਨੰਗ, ਸੁੰਨੰਗ ਜਿਹੜਾ ਪਰਮੇਸ਼ੁਰ ਅਫੁਰ ਹੋਇਆ ਨਾ, ਸੁੰਨੰਗ ਮਾਨੇ ਅਫੁਰ। ਜਦੋਂ ਪਰਮੇਸ਼ੁਰ ਨੇ ਸਾਰੀ ਸ੍ਰਿਸ਼ਟੀ ਖਤਮ ਕਰਤੀ ਸੀ ਨਾ, ਫਿਰ ਇਕੱਲਾ ਹੀ ਰਹਿੰਦਾ ਸੀ, ਕੋਈ ਫੁਰਨਾ ਨਹੀਂ ਸੀ ਸ੍ਰਿਸ਼ਟੀ ਬਣਾਉਣ ਦਾ, ਉਦੋਂ ਇਹਨੂੰ ਸੁੰਨ ਕਿਹਾ। ਜਦੋਂ ਸਾਰੀ ਸ੍ਰਿਸ਼ਟੀ ਮਹਾਂਪਰਲ ਹੋ ਜਾਂਦੀ ਹੈ, ਨਾ ਧਰਤੀ ਰਹਿੰਦੀ ਹੈ, ਨਾ ਆਕਾਸ਼ ਰਹਿੰਦਾ, ਨਾ ਚੰਦ ਸੂਰਜ ਤਾਰੇ, ਕੁਝ ਨਹੀਂ ਰਹਿੰਦਾ, ਇੱਥੇ ਇਕੱਲਾ ਹੀ ਪਰਮੇਸ਼ੁਰ ਹੁੰਦਾ, ਉਦੋਂ ਇਹਨੂੰ ਕੀ ਕਿਹਾ, ਸੁੰਨੰਗ। ਸੁੰਨ ਦੇ ਅਰਥ ਨੇ ਅਫੁਰ ਹੈ, ਉੱਥੇ ਹੁਣ ਕੋਈ ਫੁਰਨਾ ਨਹੀਂ, ਹੁਣ ਤਾਂ ਫੁਰਨਾ ਸ੍ਰਿਸ਼ਟੀ ਦੀ ਪਾਲਣਾ ਕਰਦਾ, ਮਾਰਦਾ, ਸਾਰਾ ਕੁਛ ਸੰਭਾਲਦਾ, ਪਰ ਉਦੋਂ ਤਾਂ ਇਕੱਲਾ ਹੀ ਹੁੰਦਾ, ਕੋਈ ਫੁਰਨਾ ਹੀ ਨਹੀਂ। ਫਿਰ ਕਹਿੰਦੇ ਅੰਤਰ ਸੁੰਨੰਗ, ਜਿਹੜਾ ਪਰਮੇਸ਼ੁਰ ਅੰਤਰ ਨਾਮ, ਇੱਥੇ ਸੁਪਨ ਅਵਸਥਾ ਵਿੱਚ ਵੀ ਅਫੁਰ ਪਰਮੇਸ਼ੁਰ ਹੈਗਾ, ਜਦੋਂ ਸੁਪਨੇ ਵਿੱਚ ਹੁੰਦੇ ਹਾਂ ਅਤੇ ਜਦ ਵੀ ਉਹ ਹੁੰਦਾ, ਸਾਡੇ ਸੁਪਨੇ ਨੂੰ ਕੌਣ ਦੱਸ ਰਿਹਾ ਵੀ ਅੱਜ ਮੈਨੂੰ ਆਹ ਸੁਪਨਾ ਆਇਆ। ਅੰਤਰ ਸੁੰਨ, ਜਿਹੜਾ ਸੁਪਨ ਅਵਸਥਾ ਵਿੱਚ ਵੀ ਅਫੁਰ ਸੀ, ਬਾਹਰ ਸੁੰਨੰਗ, ਸੋ ਬਾਹਰ ਹੈਗਾ ਜਿਹੜਾ ਜੀ ਜਾਗਰਤ ਅਵਸਥਾ, ਹੁਣ ਆਪਾਂ ਜਾਗਰਤ ਅਵਸਥਾ ਵਿੱਚ ਬੈਠੇ ਹਾਂ, ਉਹ ਫੁਰ ਵਾਹਿਗੁਰੂ ਹੁਣ ਵੀ ਸਾਡੇ ਹਰੇਕ ਕਰਮ ਨੂੰ ਵੇਖ ਰਹੇ ਆ। ਫਿਰ ਤੇਰੇ ਭਵਨ, ਤਿੰਨੇ ਭਵਨ ਕਿਹੜੇ ਨੇ, ਦੋ ਤਾਂ ਹੋ ਗਏ ਨਾ, ਦੋ ਭਵਨ ਤਾਂ ਸੁਪਨ ਅਵਸਥਾ, ਜਾਗਰਤ ਅਵਸਥਾ, ਤੀਜਾ ਭਵਨ ਕਿਹੜਾ ਫਿਰ, ਸੁਖੋਫਤ। ਜਦੋਂ ਘੂਕ ਸੁੱਤਾ ਹੁੰਦਾ ਕਹਿੰਦਾ ਜੀ ਅੱਜ ਮੈਂ ਬੜਾ ਸੁੱਤਾ, ਇਹ ਕਿਹਨੇ ਦੱਸਿਆ ਇਹਨੂੰ ਮੈਂ ਬੜਾ ਸੁੱਤਾ, ਮਨ ਤਾਂ ਉਦੋਂ ਸੁੱਤਾ ਹੁੰਦਾ, ਇਹ ਕੌਣ ਆ ਉਹਨੂੰ ਦੱਸਣ ਵਾਲਾ ਵੀ ਅੱਜ ਮੈਂ ਬੜਾ ਸੁੱਤਾ, ਨਾ ਤਾਂ ਕਿਸੇ ਗੁਆਂਢੀ ਨੇ ਕੁਝ ਨਹੀਂ ਦੱਸਿਆ, ਕਿਸੇ ਨਾਲ ਦੇ ਘਰ ਵਾਲੇ ਨਹੀਂ ਦੱਸਿਆ, ਉਹ ਆਪ ਹੀ ਕਹਿੰਦਾ ਅੱਜ ਮੈਂ ਬੜਾ ਸੁੱਤਾ। ਸੋ ਉਹ ਜਿਹੜਾ ਇਹਨੂੰ ਦੱਸਣ ਵਾਲਾ ਹੈ, ਇਹਦੀ ਸੁਖੋਪਤ ਅਵਸਥਾ ਵਿੱਚ ਵੀ ਉਹ ਫੁਰ ਹੈਗਾ। ਹਾਂਜੀ,
ਚੌਥੇ ਸੁੰਨੇ
ਸੁੰਨੇ
ਸੁੰਨੇ ਜੋ ਨਰ ਜਾਣੇ ਤਾਂ ਕਹੋ ਪਾਪ ਨਾ ਪੁੰਨਿੰਗ
ਪੁੰਨੰਗ
ਪੁੰਨਿੰਗ
ਨਿੰਗ ਨਹੀਂ ਕਰਨਾ ਨਾ। ਫਿਰ ਗੱਗਾ ਲੱਗ ਜਾਊ, ਨੰਨੇ ਦੀ ਜਿਹੜੀ ਟਿੱਪੀ ਦੀ ਆਵਾਜ਼ ਹਮੇਸ਼ਾ ਨੱਕ 'ਚ ਆਉਂਦੀ ਹੈ, ਨੰਗ ਹਾਂ ਨੱਕ 'ਚ ਰਹਿੰਦੀ ਹੈ, ਪਰ ਜੇ ਖਾਲੀ ਹੋਵੇ ਤਾਂ ਬੋਲਿਆ ਜਾਊ। ਚਲ ਬੋਲੋ ਸਾਰੇ, ਚੌਥਾ ਸੁੰਨੇ
ਚੌਥਾ ਸੁੰਨੇ
ਜੋ ਨਰ ਜਾਣੇ
ਜੋ ਨਰ ਜਾਣੇ
ਤਾਂ ਕੋ ਪਾਪ ਨਾ ਪੁੰਨੰਗ
ਤਾਂ ਕੋ ਪਾਪ ਨਾ ਪੁੰਨਿੰਗ
ਹੁਣ ਹੋਇਆ ਠੀਕ। ਹਾਂਜੀ, ਕਹਿੰਦੇ ਮਹਾਰਾਜ ਜੀ ਤਿੰਨਾਂ ਤੋਂ ਤਿੰਨੇ ਅਵਸਥਾ ਨੂੰ ਛੱਡ ਕੇ ਸੁਪਨ, ਸੁਖੋਪਤ, ਜਾਗਰਤ ਤੋਂ ਅਗਲਾ ਪਦ ਕੀ ਹੈ ਫਿਰ, ਚੌਥਾ ਗਿਆਨ ਵਾਲਾ, ਚੌਥਾ ਸੁੰਨਾ। ਚੌਥੇ ਪਦ ਵਿੱਚ ਜਦੋਂ ਫਿਰ ਪਰਮੇਸ਼ੁਰ ਨੂੰ ਜਿਹੜਾ ਨਰ ਜਾਣ ਲਵੇ ਉਹਨੂੰ ਫਿਰ ਨਾ ਪਾਪ ਨਾ ਪੁੰਨ ਫਿਰ ਨਹੀਂ ਕੋਈ ਲੱਗਦਾ, ਚੌਥੇ ਪਦ ਵਾਲੇ ਨੂੰ। ਜਿਵੇਂ ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਦਸਮ ਗ੍ਰੰਥ ਵਿੱਚ, ਹਨੇ ਕੋਟ ਪਿੱਪਣੰਗ ਨਹਿ ਪਾਪ ਤਾਕੋ, ਕਰੋੜਾ ਬਾਹਮਣ ਮਾਰ ਦਿਓ ਮਾਰੇ ਕਹਿੰਦੇ ਉਹਨੂੰ ਬਾਹਮਣ, ਉਸ ਉਹਨੂੰ ਪਾਪ ਨਹੀਂ ਕੋਈ ਲੱਗਦਾ ਇਸ ਅਵਸਥਾ ਵਾਲੇ ਨੂੰ ਜਿਹੜਾ ਚੌਥੇ ਪਦ ਵਾਲਾ ਹੈ। ਹਨੇ ਕੋਟ ਪਿੱਪਰੰਗ ਨਾ ਹੈ ਪਾਪ ਤਾ ਕਹੋ, ਅਤੇ ਅੱਗੇ ਕਹਿੰਦੇ ਨੇ ਕਰੇ ਜਗ ਕੋਟੰਗ ਨਾ ਹੀ ਪੁੰਨ ਤਾਂ ਕਹੋ। ਕਰੋਣਾ ਜੱਗ ਕਰ ਲਵੇ ਉਹਨੂੰ ਪੁੰਨ ਪੁੰਨ ਕੋਈ ਨਹੀਂ ਜਿਹੜੇ ਇਸ ਅਵਸਥਾ ਵਾਲਾ। ਜਿਵੇਂ ਮਹਾਂਭਾਰਤ ਵਿੱਚ ਅਰਜਨ ਤੋਂ ਕਿੰਨੇ ਮਰਵਾ ਦਿੱਤੇ, 18 ਖੂਨੀ ਲੋਕ ਮਰੇ, ਠੀਕ ਹੈ ਨਾ। ਅਤੇ ਉੱਥੇ ਉਹਨੂੰ ਦੱਸਿਆ ਵੀ ਪਾਪ ਉਹਨੇ ਇੱਥੇ ਕੋਈ ਨਹੀਂ, ਉਹ ਗਿਆਨ ਵਾਸਤਾ ਉਹਨੂੰ ਗਿਆਨ ਕਰਾਇਆ ਪਹਿਲਾਂ ਗੀਤਾ ਦੁਆਰਾ, ਕੋਈ ਪਾਪ ਪੁੰਨ ਨਹੀਂ। ਗਿਆਨ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਯੁੱਧ ਹੋਏ ਕਿੰਨੇ ਮਾਰੇ ਗਏ ਹੋਣਗੇ, ਉਦੋਂ ਕੋਈ ਪਾਪ ਪੁੰਨ ਥੋੜ੍ਹਾ ਲੱਗਿਆ ਹੋਣਾ ਉੱਥੇ। ਸੋ ਜਿਹੜਾ ਗਿਆਨ ਅਵਸਥਾ ਵਿੱਚ ਹੈ ਉਹਨੂੰ ਪਾਪ ਅਤੇ ਪੁੰਨ ਦਾ ਕੋਈ ਅਸਰ ਨਹੀਂ ਹੁੰਦਾ। ਪਰ ਸੋ ਕਿ ਆਪਾਂ ਨੇ ਖੂਨੀ ਦਾ ਅਰਥ ਕੀਤਾ ਸੀ ਨਾ, ਖੂਨੀ ਖੂਨੀ ਕਿਹਨੂੰ ਕਹਿੰਦੇ ਹੈ, ਕੋਈ ਯਾਦ ਪਰਸੋਂ ਲਿਖਾਏ ਸੀ, ਦੋ ਦਿਨਾਂ 'ਚ ਭੁੱਲ ਗਏ। ਚਲੋ ਫਿਰ ਲਿਖਿਆ, ਯਾਦ ਕਰ ਲਓ, ਕਾਪੀ ਹੁਣ ਦੇਖ ਲਓ ਕਿਤੇ, ਜਾ ਕੇ ਚੈੱਕ ਨਹੀਂ ਕਰਦੇ ਕਦੇ, ਯਾਦ ਨਹੀਂ ਕਰਦੇ। ਹਾਂਜੀ ਚਲੋ,
ਘੱਟ ਘੱਟ ਸੁਣ ਕਾ ਜਾਣੇ ਪਿਓ।
ਹਾਂ, ਘੱਟ ਘੱਟ ਵਿੱਚ ਜਿਹੜਾ ਬਾਈ ਉਹ ਪਰਮੇਸ਼ੁਰ ਹੈ ਨਾ, ਅਫੁਰ ਉਹਦੇ ਭੇਦ ਨੂੰ ਜਾਣ ਲਵੇ। ਉਹ ਅਫੁਰ ਇੱਕ ਦੇ ਵਿੱਚ ਬੈਠਾ ਕਿ ਸਾਰਿਆਂ 'ਚ ਬੈਠਾ? ਹਾਂ, ਘੱਟ ਘੱਟ 'ਚ ਬੈਠਾ। ਹਾਂ, ਉਹਦੇ ਭੇਦ ਨੂੰ ਜਾਣੇ, ਫਿਰ ਕੀ ਹੋ ਜੂਗਾ ਜੇ ਭੇਦ ਜਾਣ ਲਵੇ?
ਆਦਿ ਪੁਰਖ ਨਿਰੰਜਨ ਦਿਓ,
ਜਿਹੜਾ ਸਾਰਿਆਂ ਪੁਰਖਾਂ ਦੀ ਆਦਿ ਵਿੱਚ ਹੈ, ਨਿਰੰਜਨ ਮਾਇਆ ਤੋਂ ਰਹਿਤ ਹੈ, ਦਿਓ ਮੈਨੇ ਪ੍ਰਕਾਸ਼ ਰੂਪ ਹੈ, ਫਿਰ ਉਹਦਾ ਹੀ ਰੂਪ ਹੋ ਜਾਂਦਾ। ਹਾਂਜੀ,
ਜੋ ਜਨ ਨਾਮ,
ਜੋ ਜਨ 'ਤੇ ਵਿਸ਼ਰਾਮ ਕਰਕੇ,
ਜੋ ਜਨ,
ਹਾਂ ਜਿਹੜਾ ਜਨ ਕੀ ਕਰੇ,
ਨਾਮ ਨਿਰੰਜਨ ਰਾਤਾ,
ਨਿਰੰਜਨ ਦੇ ਵਾਹਿਗੁਰੂ ਦੇ ਨਾਮ ਵਿੱਚ ਰਤ ਜਾਵੇ, ਫਿਰ ਕੀ ਹੋ ਜਾਂਦਾ ਉਹ?
ਨਾਨਕ ਸੋਈ,
ਨਾਨਕ 'ਤੇ ਵਿਸ਼ਰਾਮ, ਨਾਨਕ
ਸੋਈ ਪੁਰਖ ਵਿਧਾਤਾ।
ਹਾਂ, ਉਹ ਮਹਾਰਾਜ ਕਹਿੰਦੇ ਜਿਹੜਾ ਉਹ ਪੁਰਖ ਹੈ ਨਾ, ਫਿਰ ਵਿਧਾਤਾ ਜਿਹੜਾ ਫਲ ਵਰਦਾਤਾ ਪਰਮੇਸ਼ੁਰ ਹੈ, ਵਿਧਾਤਾ ਦੇ ਅਰਥ ਨੇ ਜਿਹੜਾ ਫਲ ਵਰਦਾਤਾ, ਉਹਦਾ ਰੂਪ ਹੋ ਜਾਂਦਾ। ਫਲ ਵਰਦਾਤੇ ਪਰਮੇਸ਼ੁਰ ਦਾ, ਵਿਧਾਤਾ ਦਾਤਾ ਫਲ ਵਰਦਾਤਾ, ਉਹਦਾ ਰੂਪ ਹੋ ਜਾਂਦਾ ਜੀ। ਫਿਰ ਜਿਹੜਾ ਨਾਮ ਵਿੱਚ ਰਤਾ ਹੈ, ਕਿੱਡੀ ਵੱਡੀ ਪ੍ਰਾਪਤੀ ਹੈ, ਰੱਬ ਵਰਗੇ ਹੀ ਬਣ ਜਾਣਾ। ਹੁਣ ਕਿਹਦੇ ਵਰਗੇ ਹਾਂ? ਬੰਦਿਆਂ ਵਰਗੇ, ਕੁਛ ਬੰਦਿਆਂ ਤੋਂ ਵੀ ਡਾਊਨ ਹੋ ਜਾਂਦਾ। ਉਹ ਸੁੰਦਰ ਲਿਖਿਆ ਕਿਸੇ ਨੇ, ਵਾਹਿਗੁਰੂ ਜੀ ਮਹਾਂਪੁਰਖ ਟਕਸਾਲ ਵਿੱਚ ਵਿਦਾਂਤ ਦੇ ਗ੍ਰੰਥ ਪੜ੍ਹਾਉਂਦੇ ਹੁੰਦੇ ਸੀ, ਵਿਦਾਂਤ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਬਈ ਪਸ਼ੂ ਅਤੇ ਮਨੁੱਖ ਦੇ ਚਾਰ ਚੀਜ਼ਾਂ ਸਾਂਝੀਆਂ ਨੇ, ਪਸ਼ੂ ਅਤੇ ਮਨੁੱਖ ਦੀਆਂ ਆਪੋ ਵਿੱਚ ਹੀ। ਪਰ ਫਿਰ ਮਨੁੱਖ ਦੀ ਵਿਸ਼ੇਸ਼ਤਾ ਕੀ, ਉਹ ਵੀ ਦੱਸੀ ਹੈ। ਨਿੰਦਰਾ ਭੋਜਨ ਭੋਗ ਪੈ, ਨਰਨ ਪਸ਼ੂ ਸਮਝਾਨ, ਗਿਆਨ ਨਾਲ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ੂ ਜਾਨ। ਸੋ ਚਾਰ ਚੀਜ਼ਾਂ ਪਸ਼ੂ ਅਤੇ ਮਨੁੱਖ ਦੀਆਂ ਕਿਹੜੀਆਂ ਸਾਂਝੀਆਂ ਨੇ? ਨਿੰਦਰਾ, ਪਸ਼ੂ ਵੀ ਸੌਂਦਾ ਮਨੁੱਖ ਵੀ ਸੌਂਦਾ, ਸਾਂਝੀ ਹੈ ਨਾ, ਹੋ ਸਕਦਾ ਪਸ਼ੂ ਨਾਲ ਜ਼ਿਆਦਾ ਸੌਂਦੇ ਹੋਈਏ। ਨਿੰਦਰਾ ਭੋਜਨ, ਢਿੱਡ ਪਸ਼ੂ ਵੀ ਭਰਦਾ ਮਨੁੱਖ ਵੀ ਭਰਦਾ, ਬਰਾਬਰ ਹੈ ਨਾ। ਨਿੰਦਰਾ ਭੋਜਨ ਭੋਗ, ਭੋਗੀ ਮਨੁੱਖ ਵੀ ਆ ਪਸ਼ੂ ਵੀ ਹੈ। ਭੈ, ਮਨੁੱਖ ਵੀ ਡਰਦਾ ਪਸ਼ੂ ਵੀ ਡਰਦਾ। ਸੋ ਚਾਰ ਚੀਜ਼ਾਂ ਮਨੁੱਖ ਅਤੇ ਪਸ਼ੂ ਦੀਆਂ ਬਰਾਬਰ ਨੇ, ਪਸ਼ੂ ਦੀ ਅਤੇ ਉਹਦੀ ਸਾਂਝੀਆਂ ਹੀ ਨੇ। ਨੀਂਦ, ਨਿੰਦਰਾ, ਭੋਜਨ, ਭੋਗ ਅਤੇ ਭੈ, ਅਤੇ ਵਿਸ਼ੇਸ਼ਤਾ ਕੀ ਹੋਈ ਫਿਰ? ਹਾਂ, ਗਿਆਨ, ਨਰਨ ਗਿਆਨ, ਗਿਆਨ ਨਾਲ ਨਜ ਅਧਿਕਤਾ। ਵਿਸ਼ੇਸ਼ਤਾ ਹੈ ਕਿ ਮਨੁੱਖ ਕੋਲ ਜੇ ਗਿਆਨ ਹੋਵੇ ਫਿਰ ਤਾਂ ਮਨੁੱਖ ਨਾਲੋਂ ਵੱਧ ਕੇ ਹੈ, ਗਿਆਨ ਬਿਨਾਂ ਪਸ਼ੂ ਜਾਨ, ਜੇ ਗਿਆਨ ਹੀ ਨਹੀਂ ਫਿਰ ਪਸ਼ੂ ਸਮਝੋ ਵਿੱਚ ਅੱਜ ਤਾਂ ਸਾਂਝੀਆਂ ਹੈਗੀਆਂ ਹੀ ਨੇ। ਵੱਧ ਕੇ ਜਿਹੜੀ ਗੱਲ, ਉਹ ਗਿਆਨ ਹੈ ਮਨੁੱਖ ਕੋਲ ਜੇ ਹੋਵੇ, ਜੇ ਨਹੀਂ ਹੈਗਾ ਫਿਰ ਤਾਂ ਖੋਤਾ ਹੀ ਹੈ। ਚਲੋ ਜੀ,
ਸੁਣੋ ਸੁਣ ਕਹਿ ਸਭ ਕੋਈ
ਸਵਾਲ। ਸਿੱਧ ਕਹਿੰਦੇ ਜੀ, ਜੀ ਸਾਰੇ ਸੁਣੋ ਸੁਣ ਕਹੀ ਜਾਂਦੇ ਵੀ ਅਫੋਰਾ ਪਰਮੇਸ਼ੁਰ, ਅਫੋਰਾ ਪਰਮੇਸ਼ੁਰ, ਸਭ ਕੋਈ ਕਹਿੰਦਾ। ਹਾਂਜੀ,
ਅਨਹਤ ਸੁਣ ਕਹਾਂ ਤੇ ਹੋਈ।
ਫਿਰ ਹੁਣ ਇਹ ਕਹਿੰਦੇ ਜੀ, ਜਿਹੜਾ ਅਨਹਤ ਹੱਦ ਤੋਂ ਰਹਿਤ ਜਿਹੜਾ ਪਰਮੇਸ਼ੁਰ ਸੁਣਨਾ ਹੈ, ਅਫੋਰਾ ਹੈ, ਕਹਾਂ ਤੇ ਹੋਈ, ਉਹਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਕਹੀਂ ਤਾਂ ਸਾਰੇ ਜਾਂਦੇ ਨੇ ਅਫੋਰ, ਅਫੋਰ ਪਰਮੇਸ਼ੁਰ ਸੁਣ ਸੁਣ ਕਹੀ ਜਾਂਦੇ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਹਾਂਜੀ,
ਅਨਹਤ ਸੁਣ
ਰੱਤੇ ਤੇ ਵਿਸਰਾਮ,
ਅਨਹਤ ਸੁਣ ਰੱਤੇ ਸੇ ਕੈਸੇ,
ਜਿਹੜੇ ਅਨਹਤ ਸੁਣ ਵਿੱਚ ਰੱਤੇ ਹੋਏ ਨੇ ਉਹ ਕੈਸੇ ਨੇ? ਹੁਣ ਨਾਲੇ ਉੱਤਰ ਦਿੱਤਾ ਮਹਾਰਾਜ ਨੇ ਅਗਲੀ ਲਾਈਨ 'ਚ,
ਜਿਸ 'ਤੇ ਉਪਜੇ ਸਹੀ ਜੈਸੇ।
ਹਾਂ, ਇਹਦਾ ਉੱਤਰ ਹਾਲ ਹੈ, ਸਵਾਲ ਸੀ ਨਾ, ਅਨਹਤ ਸੁਣ ਰੱਤੇ ਸੇ ਕੈਸੇ, ਜਿਹੜੇ ਇੱਕ ਰਸ ਪਰਮੇਸ਼ੁਰ ਵਿੱਚ ਰੱਤੇ ਹੋਏ ਨੇ ਉਹ ਕਿਹੋ ਜਿਹੇ ਨੇ? ਉੱਤਰ ਦੇ ਦਿੱਤਾ, ਜਿਸ 'ਤੇ ਉਪਜੇ ਤਿਸ ਹੀ ਜੈਸੇ, ਜੇ ਅਫੁਰ ਪਰਮੇਸ਼ੁਰ ਤੋਂ ਉਪਜੇ ਸੀ ਉਹਦੇ ਵਰਗੇ ਨੇ ਉਹ। ਹਾਂਜੀ ਫਿਰ ਹੋਰ ਕੈਸੇ ਨੇ? ਉਹ ਜੰਮ ਕੇ ਆਉਂਦੇ ਨਹੀਂ, ਮਰ ਕੇ ਜਾਂਦੇ ਨਹੀਂ। ਆਉਣਾ ਜਾਣਾ ਨਹੀਂ ਉਹਨਾਂ ਦਾ, ਜੰਮ ਕੇ ਆਉਣਾ ਨਹੀਂ, ਮਰ ਕੇ ਜਾਣਾ ਨਹੀਂ।
ਨਾਨਕ ਗੁਰਮੁਖ ਮਨ ਸਮਝਾਹੇ।
ਮਹਾਰਾਜ ਕਹਿੰਦੇ ਫਿਰ ਗੁਰਾਂ ਦੁਆਰਾ ਇਉਂ ਮਨ ਨੂੰ ਸਮਝਾ ਲੈਂਦੇ ਨੇ। ਹੁਣ ਤੁਸੀਂ ਕਹੋਗੇ ਪਹਿਲੀ ਗੱਲ ਤਾਂ ਉੱਤਰ ਆਇਆ ਨਹੀਂ ਅਜੇ, ਸੁਣੋ ਸੁਣ ਕਹਿ ਸਭ ਕੋਈ, ਉਹ ਅੱਗੇ ਦੇਣਗੇ ਹੁਣ ਅਗਲੀ ਪੌੜੀ 'ਚ 53ਵੀਂ ਵਿੱਚ। ਉਹਦੀ ਪ੍ਰਾਪਤੀ ਕਿਵੇਂ ਹੋਵੇ ਜੀ? ਉਹ ਮਹਾਰਾਜ ਨੇ ਫਿਰ ਜਿਵੇਂ ਜਿਵੇਂ ਐਡਜਸਟ ਕੀਤਾ, ਉਹਨਾਂ ਦੀ ਮਰਜ਼ੀ ਸੀ, ਉਹਨੇ ਤੁਹਾਨੂੰ ਕਰਨਾ ਪਊ। ਇਹ ਸਿੱਧੇ ਗੋਸ਼ਟ ਸੌਖੀ ਹੈ ਨਹੀਂ ਆਉਂਦੀ ਹੈਗਾ, ਕਿਸੇ ਕਿਸੇ ਦੀਆਂ ਪੰਕਤੀ ਪੌੜੀਆਂ ਦੇ ਇੱਦਾਂ ਨਾਲ ਨਾਲ ਉਤਰਨੇ ਭਾਅ ਜੀ। ਕੁਝ ਪੌੜੀਆਂ ਦੇ ਸਵਾਲ ਦੇ ਲੈਣੇ ਨੇ, ਉਹ ਕਿਸੇ ਕਿਸੇ ਲਾਈਨ 'ਚ ਨੇ ਜਾ ਕੇ, ਕਦੇ ਕਿਸੇ ਲਾਈਨ 'ਚ ਨੇ, ਜਾਂ ਕਿਸੇ ਅਗਲੀ ਪੌੜੀ 'ਚ ਨੇ। ਹਾਂਜੀ ਸਿੱਧਾਂ ਨੂੰ ਤਾਂ ਹੀ ਕਾਬੂ ਕਰਨਾ ਸੀ ਨਾ। ਚਲੋ ਇੱਥੇ ਉੱਤਰ ਦਿੱਤਾ। ਹੁਣ ਉਹਨੇ ਕਹਿੰਦਾ ਵੀ ਆਨਾ ਤਾਂ ਸੁਣਨ ਕਹਾਂ ਤੇ ਹੋਈ, ਅਫੁਰ ਅਫੁਰ ਜਿਹੜਾ ਸਾਰਾ ਕੋਈ ਕਹਿੰਦਾ ਨਾ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਇੱਥੇ ਉਹਨੂੰ ਦੱਸ ਰਹੇ ਨੇ ਨੌ ਸਰ, ਸਰ ਦਾ ਅਰਥ ਇੱਥੇ ਸਰੋਵਰ ਨਹੀਂ, ਅੱਗੇ ਆਪਾਂ ਸਰੋਵਰ ਕਰਦੇ ਹਾਂ। ਹੁਣ ਇੱਥੇ ਸਰ ਦਾ ਅਰਥ ਗੋਲਕਾਂ, ਕਿੰਨੀਆਂ ਗੋਲਕਾਂ ਨੇ ਆਪਣੀਆਂ? ਨੌ। ਨੌ ਗੋਲਕਾਂ ਕਿਹੜੀਆਂ ਨੇ? ਦੋ ਅੱਖਾਂ ਦੇ ਸਰਾਖ, ਦੋ ਕੰਨਾਂ ਦੇ ਸਰਾਖ, ਮੂੰਹ ਦਾ ਸਰਾਖ, ਨੱਕ ਦੇ ਦੋ ਸਰਾਖ, ਦੋਵੇਂ ਗੁਪਤ ਅੰਗਾਂ ਦੇ ਸਰਾਖ। ਇਉਂ ਇਹ ਜਿਹੜੇ ਨੌ ਗੋਲਕਾਂ ਜਿਹੜੀਆਂ ਨੇ ਨਾ ਸਾਡੀਆਂ, ਸੁਭਰ ਮੈਨੇ ਇਹਨਾਂ ਨੂੰ ਰੋਕ ਕੇ, ਸੁਭਰ ਨਾਮ ਇੱਥੇ ਰੋਕਣ ਦਾ। ਅੱਗੇ ਆਪਾਂ ਸੁਭਰ ਦਾ ਅਰਥ ਕੀ ਕਰਦੇ ਹਾਂ? ਜੋ ਲੱਬਾ ਲੱਬ ਭਰਿਆ ਹੋਇਆ ਹੋਵੇ, ਨੱਕੋ ਨੱਕ ਭਰਿਆ ਹੋਵੇ, ਪਰ ਇੱਥੇ ਰੋਕਣ ਦਾ ਅਰਥ ਹੈ। ਨੌ ਗੋਲਕਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਦੇ ਉਹਨਾਂ ਨੂੰ ਰੋਕ ਕੇ ਫਿਰ ਕੀ ਕਰੇ? ਦਸਵੇਂ ਪੂਰੇ, ਦਸਵੇਂ ਦੁਆਰ ਵਿੱਚ ਸਵਾਸਾਂ ਨੂੰ ਪੂਰਨ ਕਰੇ। ਹਾਂਜੀ ਨੌ ਗੋਲਕਾਂ ਤੋਂ ਬਾਅਦ ਕਿਹੜਾ ਹੋਇਆ ਜੀ? ਦਸਵਾਂ ਦੁਆਰ ਹੀ ਹੈ ਨਾ। ਹਾਂ ਆਨੰਦ ਸਾਹਿਬ 'ਚ ਆਉਂਦਾ ਨਾ, ਕਿਵੇਂ ਆਉਂਦਾ? ਹਾਂਜੀ ਹਾਂ, ਪਰ ਦਸਵਾਂ ਗੁਪਤ ਰਖਾਇਆ, ਸੋ ਉਹ ਨੌ ਗੋਲਕਾਂ ਨੇ ਦਸਵਾਂ ਗੁਪਤ ਹੈ। ਸੋ ਮਹਾਰਾਜ ਜੀ ਕਹਿੰਦੇ ਇਹ ਜਿਹੜੀਆਂ ਨੌ ਗੋਲਕਾਂ ਦੇ ਦਿਲ ਨੂੰ ਰੋਕ ਕੇ ਦਸਵੇਂ ਪੂਰਾ ਦਸਵੇਂ ਦੁਆਰ ਵਿਸ਼ਵਾਸਾਂ ਨੂੰ ਚੜ੍ਹਾਵੇ, ਪੂਰਨ ਕਰੇ, ਫਿਰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਾਂ ਇਹ ਤਾਂ ਫਿਰ ਕਹੋਗੇ ਤਾਂ ਜੀ ਯੋਗ ਮਤ ਆ ਗੱਲ ਹੈ, ਗੁਰਮਤ ਕੀ ਹੋਈ? ਮਹਾਰਾਜ ਕਹਿੰਦੇ ਨੌ ਸਰ ਸੁਭਰ ਦਸਵੇਂ ਪੂਰੇ। ਸੋ ਨੌ ਗੋਲਕਾਂ ਦੇ ਜਿਹੜੇ ਦਸਵੇਂ ਦਸ ਇੰਦਰੀਆਂ ਨੇ ਉਹਨਾਂ ਦੇ ਵਿਸ਼ਿਆਂ ਨੂੰ ਰੋਕੇ। ਹਾਂਜੀ ਫਿਰ ਜਦੋਂ ਵਿਸ਼ੇ ਰੋਕ ਲਏ, ਹਾਂਜੀ
ਤੈਂ ਅਨਹਦ ਸੁਣ ਵਜਾਹੇ ਤੂਰੇ।
ਹਾਂ ਫਿਰ ਜਿਹੜਾ ਅਨਹਤ ਮੈਨੇ ਹੱਦ ਤੋਂ ਰਹਿਤ ਪਰੇ, ਸੁਣ ਅਫੁਰ ਪਰਮੇਸ਼ੁਰ ਹੈ, ਵਜਾਵਹਿ ਤੂਰੇ, ਤੂਰੇ ਮੈਨੇ ਸ਼ੀਘਰ ਹੀ ਵਜਾਵੇ ਮੈਨੇ ਪ੍ਰਗਟ ਹੋ ਜਾਵੇਗਾ। ਸਵਾਲ ਸੀ ਨਾ ਵੀ ਉਹਦੀ ਪ੍ਰਾਪਤੀ ਕਿਵੇਂ ਹੋਵੇ, ਆ ਉੱਤਰ ਆ ਗਿਆ, ਇੱਦਾਂ ਪ੍ਰਾਪਤੀ ਹੁੰਦੀ ਹੈ। ਤੂਰੇ ਮੈਨੇ ਸ਼ੀਘਰ ਛੇਤੀ ਹੀ ਵਜਾਵੇ ਮੈਨੇ ਪ੍ਰਗਟ ਹੋ ਜਾਵੇਗਾ। ਚਲੋ
ਸਾਚੇ ਰਾਜੇ
ਯੋਗ ਮਤ ਅਨੁਸਾਰ ਸੀ ਇਹ, ਇਹ ਆਪਾਂ ਪੰਕਤੀ ਨਾਲ ਜੋੜੀ ਨਹੀਂ ਸੀ। ਨੌ ਸਰ ਸੁਭਰ, ਨੌ ਗੋਲਕਾਂ ਨੂੰ ਰੋਕ ਕੇ ਦਸਵੇਂ ਦੁਆਰ ਸਵਾਹ ਚੜ੍ਹਾਉਣੇ ਸੀ, ਫਿਰ ਉੱਥੇ ਕੀ ਹੁੰਦਾ, ਦਸਵੇਂ ਦੁਆਰ 'ਚੋਂ ਸਵਾਹ ਚੜ੍ਹ ਗਏ, ਵਜਾਵ ਹੈ ਤੂਰੇ, ਤੂਰੇ ਮੈਨੇ ਫਿਰ ਵਾਜੇ, ਵਜਾਵ ਹੈ ਮੈਨੇ ਵੱਜਦੇ ਨੇ। ਚਲੋ ਉਹਦੇ ਨਾਲ ਜੋੜਿਆ ਸੀ
ਸਾਚੇ ਰਾਜੇ,
ਦਰਾਵਾਂ ਨਹੀਂ ਲਾਈਆਂ,
ਸਾਚੇ
ਦਰਾਵਾਂ 'ਚ ਲੱਗੀਆਂ,
ਸਾਚੇ
ਹੁਣ ਲੱਗੀਆਂ
ਰਾਜੇ ਦੇਖ ਹਜ਼ੂਰੇ।
ਭੈਣ ਵੀ ਨਹੀਂ ਦੱਸਦੀ ਕੋਲੋਂ
ਕੱਟ।
ਅੱਛਾ ਸੱਚਾ ਰਾਜੇ, ਸੱਚੇ ਨਾਲ ਰਚ ਜਾਵੇ, ਹਜ਼ੂਰੇ ਨੂੰ ਜਿਹੜੇ ਦੇਖਦੇ ਨੇ ਪਰਮੇਸ਼ੁਰ ਨੂੰ, ਹਜ਼ੂਰ ਹਜ਼ੂਰ ਦੇਖਦੇ ਨੇ। ਹਾਂਜੀ ਸੱਚੇ 'ਚ ਰਚ ਕੇ ਜਿਹੜੇ ਪਰਮੇਸ਼ੁਰ ਨੂੰ ਹਜ਼ੂਰ ਜਾਣਦੇ ਨੇ, ਸੱਚੇ ਵਿੱਚ ਰਚ ਕੇ ਫਿਰ ਕੀ ਹੁੰਦਾ ਹੈ ਉਹਨਾਂ ਦਾ ਅੱਗੇ ਪ੍ਰਾਪਤੀ? ਘੱਟ ਘੱਟ
ਸਾਚ ਰਹਿਆ ਭਰ ਪੂਰੇ,
ਉਹ ਫਿਰ ਘੱਟ ਘੱਟ ਵਿੱਚ ਹਿਰਦੇ ਹਿਰਦੇ ਵਿੱਚ ਪਰਮੇਸ਼ੁਰ ਨੂੰ ਭਰਪੂਰ ਜਾਣਦੇ ਨੇ। ਹਾਂਜੀ
ਗੁਪਤੀ ਬਾਣੀ ਪ੍ਰਗਟ ਹੋਏ,
ਹੁਣ ਜੀ ਗੁਪਤੀ ਬਾਣੀ ਪ੍ਰਗਟ ਹੋਏ, ਇੱਥੇ ਹੁਣ ਗੁਪਤੀ 'ਤੇ ਰੁਕ ਕੇ ਅਰਥ ਕਰਨਾ ਪਊਗਾ। ਚਾਲ ਜਿਹੜੇ ਚਾਲ ਮੁਤਾਬਕ ਬਾਣੀ 'ਤੇ ਵਿਸਰਾਮ ਹੈ ਗੁਪਤੀ ਬਾਣੀ, ਪਰ ਅਰਥ ਵਾਸਤੇ ਗੁਪਤੀ, ਗੁਪਤੀ ਕੌਣ ਹੈ? ਆਤਮਾ ਗੁਪਤ ਹੈ, ਪਰਮੇਸ਼ੁਰ ਗੁਪਤੀ ਹੈ, ਗੁਪਤ ਹੈ, ਕਿਵੇਂ ਪ੍ਰਗਟ ਹੁੰਦਾ? ਬਾਣੀ ਪ੍ਰਗਟ ਹੋਏ, ਬਾਣੀ ਦੁਆਰਾ ਪ੍ਰਗਟ ਹੁੰਦਾ ਨਾ। ਅੰਦਰ ਸਾਡੇ ਗੁਪਤ ਹੋ ਕੇ ਬੈਠਾ ਹੈ ਤਾਂ ਸਹੀ, ਪਰ ਗੁਪਤ ਅਜੇ ਕਿਵੇਂ ਪ੍ਰਗਟ ਹੋਊਗਾ? ਬਾਣੀ, ਬਾਣੀ ਤਾਂ, ਬਾਣੀ ਨਾਲ ਹੀ ਤਾਂ ਪ੍ਰਗਟ ਹੋ ਜਾਏ। ਸ਼ੁੱਧ ਪੜ੍ਹੋਗੇ, ਸ਼ੁੱਧ ਕਿਵੇਂ ਪੜ੍ਹੀ ਜਾਊਗੀ ਜੇ ਸੰਥਿਆ 'ਤੇ ਆਊਗੇ? ਲੋੜ ਹੈ ਕਿ ਨਹੀਂ? ਫਿਰ ਉਹ ਕਹਿੰਦੇ ਜਪਜੀ ਸਾਹਿਬ ਤਾਂ ਰੋਜ਼ ਕੱਢਦੇ ਹਾਂ ਜੀ, ਪਰ ਪੜ੍ਹਿਆ ਸੀ ਏਕ ਓਂਕਾਰ, ਫਿਰ ਪ੍ਰਗਟ ਕਿਵੇਂ ਹੋਵੇ ਉਹ? ਹਾਂਜੀ, ਸ਼ੁੱਧ ਬਾਣੀ ਪੜ੍ਹਨ ਨਾਲ ਹੀ ਪ੍ਰਗਟ ਹੋਵੇਗਾ। ਰੈਗੂਲਰ ਆਉਣਾ ਪਊ ਸੰਥਿਆ, ਕਈ ਮਿਸ ਕਰਦੇ ਨੇ। ਚਲੋ, ਉਹਨਾਂ ਕੁ ਲੇਟ ਹੋ ਜਾਂਦਾ ਕੰਮ ਫਿਰ ਮਿਲਣ ਦਾ। ਚਲੋ ਚਲੋ ਜੀ।
ਨਾਨਕ ਪਰਖ ਲਏ ਸੱਚ ਸੋਏ।
ਹਾਂ, ਨਾਨਕ ਦੇ ਵਿਸ਼ਰਾਮ ਕਰਕੇ ਠੀਕ ਹੈ, ਫਿਰ ਪਰਖ ਲੈਂਦਾ ਜੀ। ਸੋਏ ਮਨ ਉਹ ਪੁਰਖ ਕਿਹਨੂੰ ਪਰਖ ਲੈਂਦਾ? ਸੱਚੇ ਨੂੰ ਜਾਣ ਲੈਂਦਾ। ਚਲ
ਸਹਿਜ ਪਾਏ ਮਿਲੀਏ।
ਹਾਂ, ਬਹੁਤਾ ਹੌਲੀ ਨਾ ਬੋਲੋ, ਸਹਿਜ ਪਾਏ ਆ ਗਿਆ ਤਾਂ ਹੌਲੀ ਬੋਲਦੇ ਹੋ, ਬੋਲਣਾ ਉੱਚੀ ਹੋਈ ਹੈ, ਰਹਿਣਾ ਸਹਿਜ 'ਚ।
ਸਹਿਜ ਪਾਏ ਮਿਲੀਏ ਸੁੱਖ ਹੋਵੇ।
ਹਾਂ ਠੀਕ ਹੈ, ਸਹਿਜ ਪਾਏ, ਸਹਿਜ ਨਾਮ ਗਿਆਨ ਦਾ, ਪਾਏ ਮੈਨੇ ਪ੍ਰੇਮ ਦਾ, ਦੋ ਚੀਜ਼ਾਂ ਨਾਲ ਮਿਲਦਾ ਰੱਬ, ਗਿਆਨ ਨਾਲ ਅਤੇ ਪ੍ਰੇਮ ਨਾਲ। ਜਦੋਂ ਮਿਲ ਗਿਆ ਫਿਰ ਕੀ ਹੁੰਦਾ? ਸੁੱਖ ਹੋਏ, ਆਤਮ ਸੁੱਖ ਹੋ ਜਾਂਦਾ ਹੈ। ਜਾਂ ਸ਼ਾਂਤੀ ਸੁਭਾਵ ਗੁਰਾਂ ਨਾਲ ਮਿਲ ਜਾਵੇ ਫਿਰ ਸੁੱਖ ਹੁੰਦਾ ਹੈ, ਦੋਵੇਂ ਅਰਥ ਨੇ। ਹਾਂਜੀ, ਹੋਰ ਜੀ।
ਗੁਰਮੁਖ ਜਾਗੇ ਨੀਂਦ ਨਾ ਸੋਵੇ।
ਠੀਕ, ਗੁਰਮੁਖ ਜਾਗੇ ਨੀਂਦ ਨਾ ਸੋਵੇ, ਇਹ ਜੇ ਸਵਾਲ ਵਿੱਚ ਉੱਠ ਕੇ ਅਰਥ ਆ ਜਾਂਦਾ ਹੈ। ਕੌਣ ਜਾਗਦਾ?
ਗੁਰਮੁਖ,
ਗੁਰਮੁਖ ਜਾਗਦਾ, ਨੀਂਦ ਨਾ ਸੋਵੇ। ਮੋਹ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਸੌਂਦੇ ਨਹੀਂ ਉਹ। ਹਾਂਜੀ,
ਸੁਣ ਸ਼ਬਦ ਅਪਰੰਪਰ ਧਾਰੈ।
ਹਾਂ, ਅਪਰੰਪਰ ਜਿਹੜਾ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ ਹੈ, ਅਪਰੰਪਰ ਦੇ ਅਰਥ ਨੇ ਜੋ ਸੰਸਾਰ ਤੋਂ ਪਰੇ ਹੈ, ਉਹ ਸੁਣਨਾ ਸ਼ਬਦ ਮੈਨੇ ਬ੍ਰਹਮ, ਜਿਹੜਾ ਜਿਹੜਾ ਅਫੁਰ ਬ੍ਰਹਮ ਸੰਸਾਰ ਦੀ ਪ੍ਰਕਿਰਤੀ ਤੋਂ ਪਰੇ ਹੈ, ਉਹਨੂੰ ਹਿਰਦੇ 'ਚ ਧਾਰਨ ਕਰੇ। ਹਾਂਜੀ,
ਕਹਿਤੇ ਮੁਕਤ ਸ਼ਬਦ ਨਿਸਤਾਰੈ।
ਫਿਰ ਉਹਦੇ ਨਾਮ ਨੂੰ ਕਹੇ ਜਿਹੜਾ ਉਚਾਰੇ ਉਹ ਮੁਕਤ ਹੋ ਜਾਂਦਾ ਹੈ, ਸ਼ਬਦ ਨਿਸਤਾਰੈ, ਉਹ ਫਿਰ ਜਿਹੜਾ ਸੀ ਸਭ ਉਪਦੇਸ਼ ਦੁਆਰਾ ਤਰ ਜਾਂਦਾ ਅਤੇ ਤਾਰਨ ਦੇ ਯੋਗ ਹੋ ਜਾਂਦਾ, ਹੋਰਾਂ ਨੂੰ ਵੀ ਤਾਰਦਾ ਗੁਰੂ ਦੇ ਉਪਦੇਸ਼ ਦੁਆਰਾ। ਸ਼ਬਦ ਨਿਸਤਾਰੈ, ਆਪ ਵੀ ਤਰ ਜਾਂਦਾ ਅਤੇ ਸ਼ਬਦ ਦੁਆਰਾ ਹੋਰਾਂ ਨੂੰ ਵੀ ਤਾਰਦਾ, ਹੋਰਾਂ ਨੂੰ ਵੰਡਦਾ, ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਹਾਂਜੀ, ਜਪਾਉਂਦਾ ਜਪਦਾ।
ਗੁਰ ਕੀ ਦਿਖਿਆ,
ਦਿਖਿਆ
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 ਦਿਖਿਆ,
ਹੁਣ ਠੀਕ, ਦਿਖਿਆ ਮੈਨੇ ਸਿੱਖਿਆ। ਹਾਂ, ਗੁਰੂ ਦੀ ਸਿੱਖਿਆ ਦੁਆਰਾ।
ਸੇ ਸੱਚ ਰਾਤੇ,
ਉਹ ਸੱਚੇ ਵਿੱਚ ਰੱਤੇ ਹੋਏ ਜਿਹੜੇ ਨੇ,
ਨਾਨਕ ਆਪ ਗਵਾ
ਵੈ। ਬਾਬਾ ਤਾਂ ਨਹੀਂ ਹੈਗਾ, ਗਵਾ ਇੰਡੀ ਹੈ,
ਗਵਾ ਏ।
ਹੁਣ ਠੀਕ ਹੈ,
ਮਿਲਣ ਨਹੀਂ ਪ੍ਰਾਤੇ,
ਮਿਲਦੇ ਨਹੀਂ ਫਿਰ ਜਿਹੜੇ ਆਪ ਗਵਾ ਲਿਆ ਮਿਲਦੇ ਨੇ, ਉਹ ਤਾਂ ਉਲਟੋ ਜੂ ਅਰਥ, ਬਹੁਤ ਜ਼ਰੂਰੀ ਵਿਸ਼ਰਾਮ ਹੈ, ਇਹਨੂੰ ਪਕਾਓ ਸਾਰੇ। ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ, ਇਉਂ ਕਰਨਾ ਹੈ। ਜੇ ਕਹਾਂਗੇ ਮਿਲਣ ਨਹੀਂ ਮਿਲਿਆ ਹੀ ਨਹੀਂ, ਫਿਰ ਹੰਕਾਰ ਮਿਟਾਉਣ ਦਾ ਕੀ ਫਾਇਦਾ, ਮਿਲਿਆ ਤਾਂ ਹੈ ਨਹੀਂ। ਸੋ ਕਿੰਨਾ ਅਰਥ ਫਰਕ ਪੈ ਜਾਂਦਾ ਹੈ। ਨਾਨਕ
ਨਾਨਕ
ਅੱਗੇ ਬੋਲੋ,
ਆਪ ਗਵਾਏ ਮਿਲਣ ਨਹੀਂ ਪ੍ਰਾਤੇ।
ਹਾਂ, ਜਦੋਂ ਜਿਹਨੇ ਆਪਾ ਭਾਵ ਗਵਾ ਲਿਆ ਨਾ, ਹੰਕਾਰ ਗਵਾ ਲਿਆ, ਮਿਲਣ ਰੱਬ ਨਾਲ ਮੇਲ ਮੇਲ ਹੋ ਜਾਂਦਾ, ਰੱਬ ਮਿਲ ਪੈਂਦਾ, ਚੜਿਆ ਕੀ ਜਾਂਦਾ ਭਰਮ, ਨਹੀਂ ਪ੍ਰਾਤੇ, ਭਰਮ 'ਚ ਨਹੀਂ ਰਹਿੰਦਾ ਫਿਰ ਉਹ। ਭਰਮ ਪ੍ਰਾਤੇ, ਭਰਾ ਦਾ ਅਰਥ ਨਹੀਂ ਇੱਥੇ ਭਰਮ ਦਾ, ਭਰਮ ਦੀ ਭ੍ਰਾਂਤੀ ਚਲੀ ਗਈ। ਹੁਣ ਫਿਰ ਸਵਾਲ ਸ਼ੁਰੂ ਹੋਣਗੇ ਜੀ, ਚਲੋ ਬੱਲਿਓ ਸਵਾਲਾਂ ਨੂੰ।
ਕਬੁੱਧ ਚਬਾਵੈ ਸੋ ਕਿਤ ਠਾਏ।
ਕਬੁੱਧ ਮੈਨੇ ਖੋਟੀ ਬੁੱਧੀ, ਚਬਾਵਾ ਮੈਨੇ ਨਾਸ਼ ਕਰੇ, ਦੂਰ ਕਰੇ। ਉਹ ਕਿਹੜਾ ਥਾਂ ਆ ਜਿੱਥੇ ਜਾ ਕੇ ਖੋਟੀ ਬੁੱਧੀ ਨਾਸ਼ ਹੁੰਦੀ ਹੈ? ਹਾਂਜੀ,
ਕਿਉਂ ਤੱਤ ਨਾ ਬੂਝੈ,
ਦੂਜਾ ਸਵਾਲ,
ਚੋਟਾਂ ਖਾਏ।
ਤੱਤ ਨੂੰ ਕਿਉਂ ਨਹੀਂ ਬੁੱਝਦਾ, ਜਮਾਂ ਦੀਆਂ ਚੋਟਾਂ ਖਾਂਦਾ ਹੈ, ਕੀ ਕਾਰਨ ਹੈ?
ਜਮਦਰ ਵਾਧੈ
ਇੱਕੋ ਹੀ ਲਾਏ ਜੀ
ਜਮਦਰ ਵਾਧੇ
ਹਾਂ
ਕੋਈ ਨਾ ਰੱਖੈ
ਜਿਹੜੇ ਜਮਾਂ ਦੇ ਦਰ ਵਿੱਚ ਬੰਨੇ ਹੋਏ ਨੇ ਉਹਨਾਂ ਨੂੰ ਕੋਈ ਰੱਖ ਨਹੀਂ ਸਕਦਾ ਕਿਵੇਂ ਰੱਖੇ ਸਵਾਲ ਹੈ
ਬਿਨ ਸਭ
ਚੌਥਾ ਸਵਾਲ
ਬਿਨ ਸ਼ਬਦ ਨਾ ਹੀ ਪਤ ਸੱਖ ਹੈ
ਸ਼ਬਦ ਗੁਰੂ ਦੇ ਉਪਦੇਸ਼ ਤੋਂ ਬਿਨਾਂ ਨਾ ਹੀ ਪਤ ਇਹ ਲੋਕ ਵਿੱਚ ਪਤ ਨਹੀਂ ਰਹਿੰਦੀ ਸੱਖ ਹੈ ਪਰ ਲੋਕ ਵਿੱਚ ਕੋਈ ਗਵਾਹੀ ਦੇਣ ਵਾਲਾ ਨਹੀਂ ਹੁੰਦਾ ਕਿਵੇਂ ਦੇਵੇ ਸਵਾਲ ਹੈ ਪਰ ਲੋਕ 'ਚ ਗਵਾਹੀ ਕੌਣ ਦਿੰਦਾ ਨਾਲ ਨਾਮ ਸੋ ਉਹ ਅਜੇ ਆਉਣਗੀਆਂ ਅੱਗੇ ਪੰਜਵਾਂ ਸਵਾਲ ਜੀ
ਕਿਉਂ ਘਰ ਬੂਝੈ ਪਾਵੈ ਪਾਰ
ਉਹਨੂੰ ਕਿਵੇਂ ਬੁੱਝੀਏ ਅਤੇ ਪਾਰ ਕਿਵੇਂ ਹੋਈਏ ਬੁੱਝ ਕੇ ਸੰਸਾਰ ਤੋਂ ਛੇਵਾਂ ਸਵਾਲ
ਨਾਨਕ ਮਨਮੁਖ ਨਾ ਬੂਝੈ
ਬੁੱਝੈ
ਬੂਝੈ
ਬੂਝੈ ਨਹੀਂ
ਨਾਨਕ ਮਨਮੁਖ ਨਾ ਬੂਝੈ
ਹਾਂ ਹੁਣ
ਗਵਾਰ
ਇਹ ਵੀ ਸਵਾਲ ਹੈ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਗਵਾਰ ਹੈ ਉਹ ਨਹੀਂ ਬੁੱਝਦਾ ਨਹੀਂ ਕਿਵੇਂ ਬੁੱਝੇ ਛੇ ਸਵਾਲ ਆ ਗਏ ਹਾਂਜੀ ਹੁਣ
ਕਬੁੱਧ ਮਿਟੈ
ਇਹ ਪਹਿਲੇ ਦਾ ਉੱਤਰ ਆ ਗਿਆ ਕਿਵੇਂ ਮਿਟਦੀ ਹੈ ਕਬੁੱਧ ਖੋਟੀ ਬੁੱਧੀ
ਗੁਰ ਸ਼ਬਦ ਵਿਚਾਰ
ਗੁਰੂ ਦੇ ਸ਼ਬਦ ਦੀ ਵਿਚਾਰ ਕਰੇ
ਸਤਿਗੁਰ ਭੇਟੈ ਮੋਖ ਦੁਆਰ
ਦੂਜੇ ਸਵਾਲ ਦਾ ਉੱਤਰ ਸਤਿਗੁਰ ਨਾਲ ਮਿਲਾਪ ਹੋਵੇ ਤਾਂ ਮੁਕਤੀ ਦਾ ਦੁਆਰਾ ਕੀ ਹੈ ਜੀ ਕੱਲ੍ਹ ਦੱਸਿਆ ਸੀ ਗਿਆਨ ਹਾਂਜੀ ਗਿਆਨ ਦੁਆਰਾ ਫਿਰ ਹਾਂਜੀ
ਤਤ ਨਾ ਚੀਨੈ ਮਨਮੁਖ ਜਲ ਜਾਏ
ਤਤ ਨਾ ਚੀਨੈ ਤਤ ਸਰੂਪ ਪਰਮੇਸ਼ਰ ਨੂੰ ਜਾਣਦਾ ਨਹੀਂ ਜਿਹੜਾ ਮਨਮੁਖ ਜਲ ਜਾਂਦਾ ਹੈ ਹਾਂਜੀ ਅੱਗੇ ਉੱਤਰ ਅਜੇ ਫਿਰ ਆਊ ਅੱਗੇ ਦੁਰਮਤ
ਦੁਰਮਤ ਵਿਛੜ ਚੋਟਾ ਖਾਏ
ਖੋਟੀ ਮਤ ਕਰਕੇ ਪਰਮੇਸ਼ਰ ਤੋਂ ਵਿਛੜ ਕੇ ਚੋਟਾਂ ਖਾਂਦਾ ਹੈ
ਮਾਨੈ ਹੁਕਮ ਸਭੇ ਗੁਣ ਗਿਆਨ
ਸੋ ਇਹ ਜਿਹੜਾ ਸੀ ਸਤਿਗੁਰ ਨੂੰ ਭੇਟਣੇ ਕਰਕੇ ਮੁਕਤੀ ਦਾ ਦੁਆਰਾ ਹੁੰਦਾ ਸੀ ਫਿਰ ਝੋਟਾ ਨਹੀਂ ਖਾਂਦਾ ਤੱਤ ਨੂੰ ਬੁੱਝ ਲੈਂਦਾ ਤੀਜਾ ਉੱਤਰ ਜੀ ਹੁਣ ਮਾਨੈ ਹੁਕਮ
ਮਾਨੈ ਹੁਕਮ ਸਭੇ ਗੁਣ
ਇੱਕ ਮਿੰਟ ਰੁਕਿਓ ਜੀ ਅੱਛਾ ਅੱਛਾ ਇਹ ਨਾ ਚਲੋ ਜਾਂਦੇ ਰੱਖ ਦਾਂਗੇ ਇੱਥੇ ਰੱਖ ਦਿਓ ਜੇ ਤੁਸੀਂ ਰੱਖ ਸਕਦੇ ਹੋ ਅੰਦਰ ਸੱਚਖੰਡ ਦਾ ਖੋਲ ਕੇ ਨਾ ਦਰਵਾਜ਼ਾ ਪਰਲੇ ਪਾਸੇ ਮੰਜੇ ਦੇ ਕੋਲ ਹੇਠਾਂ ਪਾਸੇ ਕਿਤਾਕੀ ਹੈ ਹੇਠਲੇ ਪਾਸੇ ਪਰਲੇ ਪਾਸੇ ਮੰਜੇ ਦੇ ਕੋਲ ਪਰਲੇ ਮੰਜੇ ਕੋਲ ਉੱਥੇ ਸਾਰੇ ਸਰਬਲੋਧੀ ਪਏ ਨੇ ਖੁੱਲ੍ਹਾ ਹੀ ਹੁਣ ਪਰਾਂ ਜਾਓ ਅੱਗੇ ਹੇਠਾਂ ਹੇਠਾਂ ਜਾ ਕੇ ਹੇਠਾਂ ਚਲੋ ਜੀ
ਮਾਨੈ ਹੁਕਮ ਸਭੇ ਗੁਣ ਗਿਆਨ
ਇਹ ਤੀਜੇ ਸਵਾਲ ਦਾ ਉੱਤਰ ਹੈ ਤੀਜਾ ਸਵਾਲ ਸੀ ਜਮਦਰ ਵਾਧੇ ਕੋਈ ਨਾ ਰੱਖੇ ਕਿਵੇਂ ਰੱਖੇ ਮਹਾਰਾਜ ਕਹਿੰਦੇ ਹੁਕਮ ਮੰਨੇ ਸਾਰੇ ਗੁਣ ਜਿਹੜੇ ਨੇ ਸਤ ਸੰਤੋਖ ਆਦਿਕ ਉਹ ਆ ਜਾਣ ਗਿਆਨ ਆ ਜਾਵੇ ਫਿਰ ਬਈ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ ਜਮ ਫਿਰ ਜਿਹੜਾ ਬੰਨ ਕੇ ਨਹੀਂ ਰੱਖ ਸਕਦਾ ਜਮ ਤੀਜੇ ਸਵਾਲ ਦਾ ਉੱਤਰ ਆ ਗਿਆ
ਨਾਨਕ ਦਰਗਹ ਪਾਵੈ ਮਾਨ
ਚੌਥਾ ਕੀ ਸਵਾਲ ਸੀ ਬਿਨ ਸ਼ਬਦ ਹੈ ਨਾ ਹੀ ਪਤ ਸੱਖ ਹੈ ਉਹ ਸਵਾਲ ਹੀ ਨਹੀਂ ਲੱਭਦੇ ਹਲ ਉੱਪਰੀ ਪੌੜੀ 'ਚੋਂ ਉੱਪਰਲੀ ਪੌੜੀ 'ਚ ਬਿਨ ਸ਼ਬਦ ਹੈ ਨਾ ਹੀ ਪਤ ਸੱਖ ਹੈ ਸੋ ਸਵਾਲ ਸੀ ਸ਼ਬਦ ਤੋਂ ਬਿਨਾਂ ਇਹ ਲੋਕ ਦੀ ਪਤ ਨਹੀਂ ਰਹਿੰਦੀ ਪਰ ਲੋਕ 'ਚ ਕੋਈ ਸਾਖੀ ਕੌਣ ਹੋਵੇ ਇਹਦਾ ਉੱਤਰ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਗਵਾਹੀ ਪਰ ਲੋਕ 'ਚ ਕੌਣ ਗਵਾਹੀ ਦੇਵੇ ਸਾਥੀ ਕੌਣ ਬਣੇ ਇੱਥੇ ਹਾਂਜੀ ਮਨ ਹੈ ਹੁਕਮ ਹਾਂਜੀ ਇਹਦਾ ਤੀਜੇ ਦਾ ਉੱਤਰ ਸੀ ਨਾ ਚੌਥੇ ਦਾ ਉੱਤਰ ਹੈ ਨਾਨਕ ਦਰਗਹਿ ਪਾਵੈ ਮਾਨ ਚਲੋ
ਸੱਚ
ਸਾਚ
ਸਾਚ ਵਖਰ
ਤਨ
ਪੱਲੇ ਹੋਏ
ਠੀਕ ਦਲਾਵਾਂ ਲੱਗ ਗਈਆਂ ਇੱਥੇ ਹੁਣ ਇਹ ਦੋਵੇਂ ਪੰਕਤੀਆਂ ਸਿਧਾਂਤ ਦੀਆਂ ਨੇ ਵੱਖਰ ਨਾਮ ਸੌਦੇ ਦਾ ਸੋ ਸੱਚਾ ਨਾਮ ਰੂਪੀ ਧਨ ਜਿਹੜਾ ਸੌਦਾ ਨਾ ਪੱਲੇ ਹੋਏ ਬੁੱਧੀ ਰੂਪੀ ਪੱਲੇ ਵਿੱਚ ਹੋਵੇ ਨਾ ਇਹ ਸੌਦਾ ਨਾਮ ਰੂਪੀ ਫਿਰ ਜਿਹਦੀ ਬੁੱਧੀ 'ਚ ਆ ਗਿਆ ਸੌਦਾ ਕਿੱਡਾ ਸਮਰੱਥ ਹੋ ਜੂਗਾ ਉਹ ਅੱਗੇ ਦੱਸਿਆ
ਆਪ ਤਰੇ
ਠੀਕ ਹੈ
ਤਾਰੇ
ਠੀਕ
ਪੀ ਸੋਏ
ਆਪ ਵੀ ਤਰ ਜਾਂਦਾ ਹੋਰ ਨੂੰ ਤਾਰਨ ਦੇ ਸਮਰੱਥ ਹੋ ਜਾਂਦਾ
ਸਹਿਜ
ਹਾਂਜੀ
ਰਤਾ
ਰਤਾ
ਰਤਾ ਬੁਝੈ
ਠੀਕ ਹੈ ਸ਼ਹਿਰ ਨੂੰ ਦੇਖ ਕੇ ਕਾਹਨੂੰ ਡਰ ਜਾਂਦੇ
ਹੋ
ਰਾਰਾ ਕਿੱਥੋਂ ਆ ਗਿਆ ਇੱਥੇ ਦੋਏ ਤਾਂ ਅੱਖਰ ਨੇ ਹਾਂ ਹਾਂ ਕੋਲੋਂ ਨਹੀਂ ਲਾ ਜਾਂ ਤੁਸੀਂ ਕੋਲੋਂ ਲਾਉਂਦੇ ਹੋ ਫਿਰ ਗੜਬੜ ਹੁੰਦੀ ਹੈ ਆਪਣੇ ਪਾਠ ਨਹੀਂ ਲਿਆਉਣੇ, ਲਿਖੇ ਹੋਏ ਪੜ੍ਹਨੇ ਨੇ। ਚਲੋ ਸਹਿਜ ਰੱਤਾ
ਸਹਿਜ ਰੱਤਾ
ਬੁੱਝੇ ਪਤ ਹੋਏ
ਬੁੱਝੇ ਪਤ ਹੋਏ,
ਜਿਹੜੇ ਸਹਿਜ ਵਿੱਚ ਗਿਆਨ ਵਿੱਚ ਰੱਤਾ ਨਾ ਉਹਨੂੰ ਬੁੱਝ ਲੈਂਦਾ ਹੈ ਅਤੇ ਪਤ ਹੁੰਦੀ ਹੈ। ਹਾਂਜੀ ਸ਼ਾਬਾਸ਼।
ਤਾਂ ਕੀ ਕੀਮਤ,
ਆਹੋ ਅਕਸਰ ਸਿੱਧੀਆਂ 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 ਦੇ ਮਾਲਕ ਥੇ, ਤਦ ਇੱਦਾਂ ਦੇ ਸਵਾਲ ਕਰਦੇ ਨੇ। ਆਪਾਂ ਨੂੰ ਤਾਂ ਸਵਾਲ ਕਰਨੇ ਵੀ ਨੇ, ਉੱਤਰ ਤਾਂ ਕੀ ਦੇਣਾ ਸੀ।
ਤਾਂ ਕੀ ਕੀਮਤ ਕਰੇ,
ਸਾਡਾ ਕੀ ਸਵਾਲ ਹੁੰਦਾ। ਘਰ ਵਾਲਾ ਲੜਦਾ ਜੀ, ਘਰ ਵਾਲੀ ਲੜਦੀ ਹੈ, ਕੋਈ ਮੰਤਰ ਦਿਓ, ਸਾਡੇ ਅਜੇ ਸਵਾਲ ਹੁੰਦੇ ਨੇ। ਚਲੋ ਜੀ ਕਮਾਈ ਕਰਦੇ ਤਾਂ ਬਹੁਤਾਂ ਜੀ ਠਹਿਰਦੀ ਨਹੀਂ ਹੈਗੀ ਮਾਇਆ, ਕੀ ਕਾਰਨ ਇਹੋ ਜਿਹੇ ਸਵਾਲ ਹੁੰਦੇ ਸਾਡੇ, ਦੇ ਦਿਓ ਕੋਈ ਮੰਤਰ। ਚਲੋ ਚਲੋ ਹਾਂਜੀ।
ਤਾਂ ਕੀ ਕੀਮਤ ਕਰੇ ਨਾ ਕੋਈ,
ਇੱਥੇ ਕੀਮਤ ਦਾ ਅਰਥ ਉਪਮਾ, ਉਹਦੀ ਉਪਮਾ ਬਾਈ ਕੋਈ ਕਰ ਨਹੀਂ ਸਕਦਾ, ਕਿ ਕਰ ਸਕਦੇ ਸਾਰੀ ਨਹੀਂ ਹੋ ਸਕਦੀ। ਜੈ ਦੇਖਾ ਸਾਬਾਸ਼,
ਜੈ ਦੇਖਾਂ
ਠੀਕ ਹੈ,
ਤੈ
ਰਹਿਆ
ਰਹਿਆ ਸਮਾਈ,
ਜਿੱਥੇ ਵੇਖਦੇ ਹਾਂ ਉੱਥੇ ਹਰ ਥਾਂ 'ਤੇ ਵਾਹਿਗੁਰੂ ਸਮਾਇਆ ਹੋਇਆ, ਕਿੱਥੇ ਨਹੀਂ। ਦਸਵੇਂ ਪਾਤਸ਼ਾਹ ਕਹਿੰਦੇ ਨੇ ਦਸਮ ਗ੍ਰੰਥ ਵਿੱਚ, ਜਲੇ ਹਰੀ ਥਲੇ ਹਰੀ, ਹਰੀ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਸਾਰੇ ਹੈ। ਹਾਂਜੀ
ਨਾਨਕ
ਪਰੇ ਦਲਾਵਾਂ ਨਹੀਂ ਲਾਈਆਂ,
ਪਰੇ
ਹੋਣ ਲੱਗੀਆਂ
ਸੱਚ ਭਾਈ,
ਕਿਉਂ ਬਿਹਾਰੀ ਕਹਿੰਦੇ ਖੱਬੇ ਪਾਸੇ
ਭਾਈ,
ਜੇ ਸੱਜੇ ਪਾਸੇ ਫਿਰ ਬਿਹਾਰੀ ਹੁੰਦੀ ਹੈ। ਈੜੀ ਦੇ ਹੁਣ ਦੇਖੋ ਤੁਸੀਂ ਖੱਬੇ ਪਾਸੇ ਕਿ ਸੱਜੇ, ਉਹਨਾਂ ਨੂੰ ਪੁੱਛਣ ਦਿਓ ਜੀ। ਤੁਸੀਂ ਦੱਸੋ ਵੀ ਈੜੀ ਦੇ ਇਹ ਜਿਹੜੀ ਲੱਗੀ ਹੈ ਕੜਸੀ ਜੀ, ਇਹ ਖੱਬੇ ਪਾਸੇ ਲੱਗੀ ਹੈ ਕਿ ਸੱਜੇ,
ਸੱਜੇ ਲੱਗੀ,
ਸੱਜੇ ਪਾਸੇ ਤੁਹਾਡੇ ਆਪਣੇ ਦੇਖੋ ਤਾਂ ਤੁਹਾਡਾ ਸੱਜਾ ਪਾਸਾ ਕਿਹੜਾ, ਤੁਸੀਂ ਹੱਥ ਚੱਕੋ ਪਰ ਸੱਜਾ ਕਿਹੜਾ ਤੁਹਾਡਾ, ਫਿਰ ਖੱਬੇ ਖਾਓ ਨਾ, ਫਿਰ ਆਪਣੇ ਹੱਥ ਦੇ ਖੱਬੇ ਪਾਸੇ ਜਿਹੜੀ ਹੋਵੇ ਉਹ ਸਿਆਰੀ ਹੁੰਦੀ ਹੈ, ਆਪ ਤੋਂ ਜਿਹੜੀ ਸੱਜੇ ਪਾਸੇ ਹੋਵੇ ਉਹ ਕੀ ਹੁੰਦੀ ਹੈ, ਇੰਨਾ ਹੀ ਕੰਮ ਹੈ। ਹੁਣ ਇਹ ਦੇਖੋ ਖੱਬੇ ਪਾਸੇ ਹੈ ਨਾ, ਫਿਰ ਭਾਏ ਬੋਲੋ, ਸਿਆਰੀ ਬੋਲੋ, ਜੇ ਸੱਜੇ ਪਾਸੇ ਹੁੰਦੀ ਫਿਰ ਭਾਈ ਕਹਿ ਦਿੰਦੇ ਬਿਹਾਰੀ ਸੀ, ਖੱਬੇ ਪਾਸੇ ਜਿਹੜੀ ਹੁੰਦੀ ਹੈ ਸਿਹਾਰੀ, ਸੱਜੇ ਪਾਸੇ ਬਿਹਾਰੀ। ਚਲੋ ਸੱਚੇ ਪ੍ਰੇਮ ਕਰਕੇ ਪਾਰ ਪੈਂਦਾ ਜੀ ਸੰਸਾਰ ਤੋਂ, ਉਹਨੇ ਪੋਥੀ ਤੱਤ ਰੱਖਿਆ ਠੀਕ ਹੈ।
ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ, ਜਿਤ ਤਰੀਏ ਭਵ ਜਲ ਸੰਸਾਰੋ,
ਠੀਕ ਹੈ। ਹੁਣ ਇਹ ਸਵਾਲ ਹੈ ਜੀ, ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ, ਸ਼ਬਦ ਦਾ ਅਰਥ ਇੱਥੇ ਬ੍ਰਹਮ, ਸਵਾਲ ਹੈ ਬ੍ਰਹਮ ਦਾ ਵਾਸਾ ਕਿੱਥੇ ਹੈ, ਜਿਤ ਤਰੀਏ ਭਵ ਜਲ ਸੰਸਾਰੋ, ਜਿਹਦੇ ਕਰਕੇ ਉਹਦੀ ਪ੍ਰਾਪਤੀ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਈਏ। ਦੂਜਾ ਸਵਾਲ ਇਹ ਹੈ ਉਹ ਕਿਹੜਾ ਸਾਧਨ ਹੈ, ਜਿਤ ਧਰੀਏ ਭਵ ਜਲ ਸੰਸਾਰ, ਇੱਕ ਲਾਈਨ 'ਚ ਦੋ ਸਵਾਲ ਆ ਗਏ। ਤੀਜਾ ਸਵਾਲ ਜੀ,
ਤ੍ਰੈ ਸੰਤ
ਸੰਤ ਨਹੀਂ
ਸੱਤ, ਤ੍ਰੈ ਸੱਤ ਅੰਗੁਲ ਵਾਈ
ਨਹੀਂ ਅੰਗੁਲ,
ਤ੍ਰੈ ਸੱਤ ਅੰਗੁਲ ਵਾਈ ਕਹੀਏ,
ਇਹ ਅੰਗੁਲ ਵਾਈ ਕੋਈ ਇਕੱਠਾ ਪੜ ਜਾਂਦੇ ਨੇ, ਪਾਠ ਅੱਡ ਅੱਡ ਨੇ ਨਾ, ਅੰਗਲ ਵੱਖਰਾ ਨਾ,
ਹਾਂਜੀ,
ਅਤੇ ਵਾਈ ਵੱਖਰਾ, ਅੰਗਲ ਵਾਈ ਇਕੱਠਾ ਤਾਂ ਨਹੀਂ ਕਿਸੇ ਕੋਲ, ਹਾਂ ਸੋ ਅੱਡ ਅੱਡ ਪੜ੍ਹਨੇ ਨੇ। ਬੋਲਿਓ ਸਾਰੇ, ਤ੍ਰੈ ਸੱਤ ਅੰਗੁਲ,
ਤ੍ਰੈ ਸੱਤ ਅੰਗੁਲ
ਵਾਈ ਕਹੀ ਹੈ,
ਵਾਈ ਕਹੀ ਹੈ,
ਤਿੰਨ ਅਤੇ ਸੱਤ ਕਿੰਨੇ ਹੁੰਦੇ ਨੇ, ਚੌਦਾਂ ਦੱਸ, ਸੋਚਣ ਲੱਗ ਗਏ, ਤਿੰਨ ਅਤੇ ਸੱਤ ਦਾ ਹੋਰ ਕਿੰਨਾ ਚਿਰ ਬਾਅਦ ਦੱਸਿਆ, ਫਿਰ ਤੁਸੀਂ ਠੀਕ ਕਰ ਲੈਂਦੇ, ਤਿੰਨ ਅਤੇ ਸੱਤ ਦਸ, ਅੰਗਲ ਮੈਨੇ ਉਂਗਲਾਂ, ਇਹ ਦਸ ਉਂਗਲਾਂ ਕੀ ਹੈ, ਵਾਈ ਮੈਨੇ ਹਵਾ, ਜਿਹੜਾ ਸਾਹ ਹੁੰਦਾ ਸਾਡੇ ਅੰਦਰੋਂ, ਜਿਹੜਾ ਸਾਡੇ ਅੰਦਰੋਂ ਸਾਹ ਬਾਹਰ ਨਿਕਲਦਾ ਨਾ, ਜਦੋਂ ਮੂੰਹ 'ਚੋਂ ਬਾਹਰ ਨਿਕਲ ਗਿਆ ਦਸ ਉਂਗਲਾਂ ਤੱਕ ਜਾਂਦਾ ਇਹ, ਜਿਹੜਾ ਮੂੰਹ 'ਚੋਂ ਆਪਾਂ ਸਾਹ ਬਾਹਰ ਕੱਢਦੇ ਹਾਂ ਨਾ, ਕਿੱਥੇ ਕੁ ਤੱਕ ਜਾਂਦਾ, ਪਿੱਛੇ ਅੱਗੇ ਨੂੰ ਉਹਦੀ ਰੇਂਜ ਕਿੰਨੀ ਕੁ ਹੈ, ਦਸ ਉਂਗਲਾਂ ਹੈ, ਕਦੇ ਮਿਲ ਕੇ ਦੇਖੋਗੇ ਜਦ ਕਹੋਗੇ ਸਾਨੂੰ ਸਾਹ ਮੁੱਕ ਜਾਣ। ਸਵੇਰ ਵਾਲੇ ਕਹਿੰਦੇ ਜੀ ਇਹ ਆ ਜਦੋਂ ਸਨੋਪ ਹੋ ਗਈ ਉਦੋਂ ਪਤਾ ਲੱਗੂ, ਉਹ ਭਾਫ ਜੀ ਬਣੀ ਹੁੰਦੀ ਹੈ, ਕਦੇ ਉਸ ਵੇਲੇ ਫੋਟਾ ਰੱਖ ਲਵੇ, ਬੜੇ ਲਲਟ ਨੇ। ਇਹ ਜੀ ਜਿਹੜਾ ਸਾਹ ਅੰਦਰੋਂ ਆਉਂਦਾ ਬਾਹਰ ਜਾਂਦਾ ਹੈ, ਸਵਾਲ ਹੈ ਸਿੱਧੇ ਦਾ, ਦਸ ਉਂਗਲਾਂ ਸਾਹ ਜਿਹੜਾ ਅੰਦਰੋਂ ਬਾਹਰ ਆਉਂਦਾ ਹੈ, ਵਾਈ ਮੈਨੇ ਹਵਾ ਜਿਹੜਾ ਸਾਹ ਆਉਂਦਾ ਹੈ, ਅਤੇ ਕਹੋ ਕਹੋ ਨਾ ਆਧਾਰੋ, ਇਹਦਾ ਆਸਰਾ ਕੀ ਹੈ, ਇਹ ਹਵਾ ਦਾ, ਇਹ ਸਾਹ ਦਾ, ਕੀ ਆਸਰਾ ਇਹਦਾ, ਕਿਸ ਕਰਕੇ ਆਉਂਦਾ, ਕਿਸ ਕਰਕੇ ਅੰਦਰ ਜਾਂਦਾ, ਇਹਦਾ ਆਸਰਾ ਦੱਸੋ ਜੀ ਕੀ ਹੈ। ਹਾਂਜੀ,
ਤ੍ਰੈ ਸੱਤ ਅੰਗੁਲ ਵਾਈ ਕਹੀਐ ਤਿਸ ਕਹੋ ਕਵਨ।
ਹਾਂ ਠੀਕ ਹੈ,
ਕਹੋ ਕਵਨ ਆਧਾਰੋ।
ਆਧਾਰੋ
ਸ਼ਾਬਾਸ਼।
ਅਗਲਾ ਸਵਾਲ ਤੀਜਾ ਸੀ ਇਹ। ਹਾਂਜੀ,
ਬੋਲੇ ਖੇਲੇ ਅਸਥਿਰ ਹੋਵੇ।
ਠੀਕ ਹੈ, ਕਹਿੰਦੇ ਜਿਹੜਾ ਬੋਲਦਾ ਵੀ ਹੈ, ਖੇਲਦਿਆਂ ਖੇਡਾਂ ਸੰਸਾਰ ਦੀਆਂ ਕਿੰਨੀਆਂ, ਇਹ ਅਸਥਿਰ ਹੋਵੇ, ਕਿਵੇਂ ਸਥਿਰ ਹੋਵੇ। ਹਾਂਜੀ,
ਕਿਉਂ ਕਰ ਅਲਖ,
ਇਹਨੂੰ ਅਲਖ ਨਹੀਂ ਪੜ੍ਹਨਾ, ਕਿਤੇ ਵੀ ਆਵੇ ਗੁਰੂ ਗ੍ਰੰਥ ਸਾਹਿਬ 'ਚ ਇਹਨੂੰ ਆਪਾਂ ਨੇ ਅਲੱਖ ਹੀ ਪੜ੍ਹਨਾ। ਕਿਉਂ ਕਰ
ਅਲਖ ਲਖਾਏ,
ਕਿਵੇਂ ਉਸ ਅਲੱਖ ਪਰਮੇਸ਼ੁਰ ਨੂੰ, ਅਲੱਖ ਦਾ ਅਰਥ ਨਾ ਜਾਣਿਆ ਜਾਵੇ, ਲੱਖ ਹੁੰਦਾ ਜਾਣਨਾ, ਆੜਾ ਮੂਹਰੇ ਲੱਗ ਗਿਆ ਜਾਂ ਨਹੀਂ ਜਾਣਿਆ ਜਾਂਦਾ, ਇਸ ਕਰਕੇ ਉਹਦਾ ਨਾਂ ਪੈ ਗਿਆ ਅਲੱਖ, ਜਿਹੜਾ ਜਾਣਿਆ ਨਹੀਂ ਜਾਂਦਾ। ਅਲੱਖ ਸਰੂਪ ਪਰਮੇਸ਼ੁਰ ਨੂੰ ਲਿਖਾਏ ਕਿਵੇਂ ਜਾਣੇ, ਲਿਖਾਏ ਮੈਨੇ ਕਿਵੇਂ ਲਿਖੇ, ਕਿਵੇਂ ਜਾਣੇ। ਹਾਂਜੀ, ਚੌਥਾ ਸਵਾਲ ਹੋ ਗਿਆ।
ਸੁਣ ਸਵਾਮੀ,
ਨਹੀਂ ਸੋਰੀ, ਚੌਥਾ ਸਵਾਲ ਸੀ ਬੋਲੇ ਖੇਲੇ ਅਸਤਰ ਹੋਵੇ, ਇਹ ਚੌਥਾ ਸੀ। ਪੰਜਵਾਂ, ਕਿਉਂ ਕਰ ਅਲੱਖ ਲਿਖਾਏ, ਇਹ ਪੰਜਵਾਂ ਹੋ ਗਿਆ। ਹੁਣ ਛੇਵਾਂ ਸ਼ੁਰੂ ਹੋਣ ਲੱਗਾ।
ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ।
ਹਾਂ, ਇਹ ਕਹਿੰਦੇ ਜੀ, ਉਹਨਾਂ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਗੁਰੂ ਨਾਨਕ ਸਾਹਿਬ, ਹੇ ਅੰਗਦ ਜੀ, ਸਿੱਧਾਂ ਨੇ ਸਵਾਮੀ ਕਿਹਾ, ਸੁਣ ਸਵਾਮੀ, ਸਾਨੂੰ ਸਵਾਮੀ ਕਹਿ ਕੇ ਕਿਹਾ, ਸਵਾਮੀ ਜੀ ਸੁਣੋ, ਪ੍ਰਣਵੈ ਮੈਨੇ ਅਸੀਂ ਬੋਲਦੇ ਹਾਂ, ਅਸੀਂ ਸੱਚ ਕਿਹਾ ਜੋ ਬੋਲਿਆ, ਕਹਿੰਦੇ ਆਪਣੇ ਆਪ ਹੀ, ਫਿਰ ਆਪਣੇ ਮਨ ਸਮਝਾਏ। ਸਵਾਲ ਇਹ ਹੈ, ਸਵਾਲ ਸੀ ਉਹਨਾਂ ਦਾ ਵੀ ਆਪਣੇ ਮਨ ਨੂੰ ਸਮਝਾਈਏ, ਕਿਵੇਂ ਸਮਝਦਾ ਹੀ ਨਹੀਂ ਇਹ, ਮੋੜਿਆ ਮੁੜਦਾ ਹੀ ਨਹੀਂ, ਇਹਨੂੰ ਕਿਵੇਂ ਸਮਝਾਈਏ, ਇਹ ਸਵਾਲ ਸੀ। ਆਪਾਂ ਨੂੰ ਵੀ ਇਹੋ ਜਿਹੀ ਪ੍ਰੋਬਲਮ ਤਾਂ ਨਹੀਂ ਹੈਗੀ, ਆਪਣਾ ਤਾਂ ਸਮਝਿਆ ਹੋਈ ਆ ਸਾਰਿਆਂ ਦਾ। ਚਲੋ ਚਲੋ, ਹਾਂਜੀ।
ਗੁਰਮੁਖ ਸ਼ਬਦੇ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ।
ਇੱਥੇ ਸਵਾਲ ਮੁੱਕਣ ਤੋਂ ਬਾਅਦ ਇਹ ਸਿਧਾਂਤ ਦੀ ਲਾਈਨ ਹੈ, ਗੁਰਮੁਖ ਸ਼ਬਦੇ ਸੱਚ ਲਿਵ ਲਾਗੈ, ਗੁਰੂ ਦੇ ਉਪਦੇਸ਼ ਵਿੱਚ ਸੱਚੇ ਦੇ ਵਿੱਚ ਸੱਚੀ ਲਿਵ ਲੱਗ ਜਾਵੇ, ਫਿਰ ਨਦਰੀ ਦੇ ਮੇਲ ਵਿੱਚ ਮਿਲ ਜਾਵੇ, ਮਿਲਾਇਆ ਹੋਇਆ ਗੁਰੂ ਦਾ, ਸ਼ਾਬਾਸ਼।
ਆਪੇ ਦਾਨਾ ਆਪੇ ਬੀਨਾ,
ਉਹ ਆਪੇ ਦਾਨਾ, ਦਿਨਾਈ ਵਾਲਾ ਹੈ, ਬੀਨਾ ਬੜਾ ਚਤੁਰ ਹੈ, ਬੀਨਾ ਦੇ ਅਰਥ ਚਤੁਰ ਵੀ ਹੈ, ਅਤੇ ਬੀਨੇ ਦੇ ਅਰਥ ਹੁੰਦੇ ਅੰਦਰ ਦੀ ਜਾਣ ਦਾ, ਬਾਹਰ ਦੀ ਜਾਣ ਦੇ। ਹਾਂ,
ਪੂਰੇ ਭਾਗ ਸਮਾਏ,
ਸ਼ਾਬਾਸ਼, ਪੂਰੇ ਭਾਗਾਂ ਕਰਕੇ ਉਹ 'ਚ ਸਮਾ ਜਾਂਦਾ ਹੈ। ਇੱਥੇ ਤੱਕ ਇਹ ਸਵਾਲ ਸੀ, ਹੁਣ ਅਗਲੇ ਬੰਦੇ ਉੱਤਰ ਦੇਣਗੇ। ਚਲੋ,
ਸੋ ਸ਼ਬਦ ਕੋ ਨਿਰੰਤਰ ਵਾਸ,
ਉੱਚੀ ਬੋਲੋ, ਉਹ ਬਾਰਡਰ ਵਾਲਿਆਂ ਨੂੰ ਸੁਣਦਾ ਨਹੀਂ, ਝਾਕਦੇ ਆ, ਹੋਰ ਤੁਸੀਂ ਤਾਂ ਹੋਰ ਘਟਾ ਲਿਆ,
ਸੋਈ
ਉੱਚੀ ਬੋਲ।
ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਏਕਾ ਤਹਿ ਸੋਈ।
ਹਾਂਜੀ, ਪੜ੍ਹ ਲਓ ਸਾਰੇ। ਸੋ ਸ਼ਬਦ ਕੋ,
ਸੋ ਸ਼ਬਦ ਕੋ
ਨਿਰੰਤਰ ਵਾਸ ਅਲਖੰ,
ਨਿਰੰਤਰ ਵਾਸ ਅਲਖੰ,
ਜਹ ਦੇਖਾ ਤਹਿ ਸੋਈ,
ਜਹ ਦੇਖਾ ਤਹਿ ਸੋਈ।
ਹਾਂ, ਟਿੱਪੀ ਲਾਉਣੀ ਆ ਗਈ ਨਾ, ਖੱਖੇ 'ਤੇ ਟਿੱਪੀ, ਖੰਘ ਖੰਘ ਨਹੀਂ ਕਹਿਣਾ, ਫਿਰ ਗੱਗਾ ਲਾ ਦਾਂਗੇ, ਅਲਖੰ
ਅਲਖੰ
ਬੋਲਿਓ ਫਿਰ,
ਅਲਖੰ
ਐਂ ਬੋਲਦੇ, ਹੁਣ ਜਦੋਂ ਸ਼ਾਸਤਰੀ ਬੋਲਦੇ ਤਾਂ ਐਂ ਬੋਲਦੇ। ਇਹ ਪਹਿਲੇ ਸਵਾਲ ਦਾ ਉੱਤਰ ਹੈ, ਪਹਿਲਾ ਸਵਾਲ ਕੀ ਸੀ, ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ। ਵਾਹਿਗੁਰੂ, ਸ਼ਬਦ ਸਤਸੰਗ ਲੱਗਿਆ ਸੀ, ਸ਼ਬਦ ਨਾਮ ਬ੍ਰਹਮ। ਹੁਣ ਇੱਥੇ ਉੱਤਰ ਦੱਸਿਆ, ਸੋ ਸ਼ਬਦ ਕਹੋ, ਹੁਣ ਪਹਿਲਾਂ ਅਨੁਵਾਦ ਕਰ ਦਿੰਦੇ ਉਸ ਪੰਕਤੀ ਦਾ, ਜਿਹੜਾ ਬ੍ਰਹਮ ਹੈ ਨਿਰੰਤਰ ਵਾਸ ਅਲਖੰਗ, ਇੱਕ ਰਸ ਜਿਹੜਾ ਹੈ ਲਖ ਸਰੂਪ, ਵਾਸਾ ਕਿੱਥੇ ਹੈ ਉਹਦਾ, ਜਹ ਦੇਖਾ ਤਹਿ ਸੋਈ, ਜਿੱਥੇ ਵੀ ਦੇਖਦਾ ਉਹ ਤਾਂ ਹਰ ਥਾਂ 'ਤੇ ਹੀ ਹੈ, ਇੱਕ ਥਾਂ 'ਤੇ ਥੋੜ੍ਹੋ ਹੈ ਉਹ। ਹਾਂਜੀ,
ਪਵਨ ਕਰ ਵਾਸਾ ਸੁਨ ਨਿਵਾਸਾ ਅਕਲ ਕਲਾ ਤਰ ਸੋਈ।
ਹੁਣ ਪਹਿਲਾਂ ਤੀਜੇ ਸਵਾਲ ਦਾ ਉੱਤਰ ਦਿੰਦੇ ਨੇ, ਇਹਦੇ 'ਚ ਤੀਜਾ ਸਵਾਲ ਕੀ ਸੀ, ਤ੍ਰੈ ਸੱਤ ਅੰਗੁਲ ਵਾਈ ਕਹੀ ਹੈ, ਇਹ ਸੀ ਨਾ, ਤਿਸ ਕਹੋ ਕਵਨ ਆਧਾਰੋ, ਆ ਜਿਹੜੀ ਦਸ ਉਂਗਲਾਂ ਹਵਾ ਬਾਹਰ ਨੂੰ ਆਉਂਦੀ, ਇਹਦਾ ਆਸਰਾ ਕੌਣ ਹੈ, ਇਹ ਸਵਾਲ ਸੀ। ਹੁਣ ਇੱਥੇ ਉੱਤਰ ਦੇ ਰਹੇ ਨੇ, ਪਵਨ ਕਾ ਵਾਸਾ,
ਪਵਨ ਕਾ ਵਾਸਾ
ਸੁਨ ਨਿਵਾਸਾ,
ਸੁਨ ਨਿਵਾਸਾ,
ਇਹ ਜਿਹੜਾ ਸੁਨ ਪਰਮੇਸ਼ਰ ਹੈ ਨਾ, ਉਹ ਪਵਨ ਜਿਹੜੀ ਹਵਾ ਸੀ ਉਹਦਾ ਇਹਦੇ ਵਿੱਚ ਵਾਸ ਹੈ। ਹਾਂਜੀ, ਉਹਦੇ ਘਰ ਵਿੱਚ ਵਾਸਾ ਹੈ, ਉੱਥੇ ਆ ਕਿ ਕਿਤੇ ਹੋਰ ਇਹਦਾ, ਜਿਹੜੇ ਆਪਣੇ ਸਾਹ ਚੱਲਦੇ ਨੇ ਇਹਦਾ ਵਾਸਾ ਕਿੱਥੇ ਹੈ, ਪਰਮੇਸ਼ਰ ਦੇ ਘਰ ਵਿੱਚ ਹੀ ਹੈ। ਹਾਂ ਚਲੋ, ਅਕਲ ਕਲਾ ਤਰ ਸੋਈ, ਉਹ ਪਰਮੇਸ਼ੁਰ ਜਿਹੜਾ ਕਲਪਨਾ ਤੋਂ ਰਹਿਤ ਹੈ, ਸੋਈ ਮੈਨੇ ਉਹ ਧਰ ਮੈਨੇ ਇਹਦਾ ਉਹ ਆਸਰਾ ਹੈ ਜਿਹੜਾ ਕਲਪਨਾ ਤੋਂ ਰਹਿਤ ਪਰਮੇਸ਼ੁਰ ਹੈ।
ਸ਼ਬਦ ਗੁਰੂ
ਨਹੀਂ ਨਦਰ ਕਰੇ, ਇੱਥੋਂ ਪੜ੍ਹੇ ਜੀ,
ਨਦਰ ਕਰੇ ਸ਼ਬਦ ਘੱਟ ਮੈਂ ਵਸੈ।
ਇਹ ਚੌਥੇ ਸਵਾਲ ਦਾ ਉੱਤਰ ਹੈ। ਹੁਣ ਚੌਥਾ ਸਵਾਲ ਕੀ ਸੀ? ਬੋਲੈ ਖੇਲੈ ਅਸਤਰ ਹੋਵੈ, ਇਹ ਚੌਥਾ ਸਵਾਲ ਸੀ। ਸੋ ਮਹਾਰਾਜ ਕਹਿੰਦੇ ਨਦਰ ਕਰੇ ਸ਼ਬਦ ਘੱਟ ਮੈਂ ਵਸੈ, ਜੇ ਪਰਮੇਸ਼ੁਰ ਨਜ਼ਰ ਕਰ ਦੇਵੇ ਨਾ, ਫਿਰ ਉਹਦੇ ਉਪਦੇਸ਼ ਦੁਆਰਾ ਜਿਹੜਾ ਬ੍ਰਹਮ ਹੈ ਹਿਰਦੇ ਵਿੱਚ ਵਸਿਆ ਜਿਹੜਾ ਜਾਣ ਲੈਂਦਾ ਤਾਂ ਸਥਿਰ ਹੁੰਦਾ। ਹਾਂਜੀ, ਸ਼ਬਦ ਇੱਕ ਹਿਰਦੇ ਵਿੱਚ ਵਸ ਜਾਵੇ ਪਰਮੇਸ਼ੁਰ ਦਾ ਨਾਂ, ਸ਼ਬਦ ਕਿਵੇਂ ਵਸੂਗਾ ਜੇ ਉਹ ਨਜ਼ਰ ਕਰ ਦੇਵੇ? ਤਾਂ ਸਥਿਰ ਹੋਣਾ ਜਿਹੜਾ ਬੋਲਦਾ ਅਤੇ ਖੇਡਦਾ ਜੀਵ, ਨਹੀਂ ਤਾਂ ਬੋਲੀ ਜਾਊਗਾ ਮਨ ਬੋਲੀ ਜਾਂਦਾ, ਅਸਥਿਰ ਹੁੰਦਾ ਹੀ ਨਹੀਂ। ਹੁਣ ਇੱਥੇ ਬੈਠਿਆਂ ਫਿਰ ਵੀ ਬੋਲਦਾ, ਕਿਸੇ ਦਾ ਇੰਡੀਆ ਚੱਲ ਗਿਆ, ਕਿਸੇ ਦਾ ਲੰਗਰ 'ਚ ਚੱਲ ਗਿਆ, ਚਲੋ ਬੋਲੀ ਜਾਂਦਾ ਬੋਲੀ ਜਾਂਦਾ, ਸਥਿਰ ਨਹੀਂ ਹੁੰਦਾ। ਇਉਂ ਸਥਿਰ ਹੁੰਦਾ ਇਹ, ਉਹਦੀ ਨਜ਼ਰ ਹੋ ਜਾਏ, ਉਹਦਾ ਸ਼ਬਦ ਹਿਰਦੇ 'ਚ ਵਸ ਜਾਵੇ। ਚਲੋ ਵਿੱਚੋਂ
ਭਰਮ ਗਵਾਏ,
ਇਹ ਪੰਜਵੇਂ ਸਵਾਲ ਦਾ ਉੱਤਰ ਹੈ। ਪੰਜਵਾਂ ਸਵਾਲ ਕੀ ਸੀ? ਕਿਉਂ ਕਰ ਲੱਖ ਲਿਖਾਏ, ਇਹ ਸੀ ਨਾ ਮਹਾਰਾਜ ਕਹਿੰਦੇ ਵਿੱਚੋਂ ਭਰਮ ਗਵਾਏ, ਅੰਦਰੋਂ ਤੂੰ ਭਰਮ ਗਵਾ ਦੇ ਲੱਖ ਪਰਮੇਸ਼ੁਰ ਨੂੰ ਜਾਣ ਲਏਗਾ। ਸਮਝ ਆਉਂਦਾ ਕਿ ਨਹੀਂ ਕੁਛ? ਕਹਿੰਦੇ ਕਿ ਗੋਰਖ ਦੰਦਾ ਹੀ ਛੇੜ ਲਿਆ ਤੇ। ਚਲੋ,
ਤਨ ਮਨ ਨਿਰਮਲ ਨਿਰਮਲ ਬਾਣੀ,
ਫਿਰ ਤਨ ਇਹ ਸਿਧਾਂਤ ਦੀ ਪੰਕਤੀ ਹਾਲ, ਫਿਰ ਜਾਂ ਕਿਵੇਂ ਉਹ ਜਿਹੜਾ ਹੈ ਜੀ ਮਿਲਦਾ, ਇਹਦੇ ਨਾਲ ਹੀ ਸੰਬੰਧ ਹੈ। ਪੰਜਵੇਂ ਸਵਾਲ ਦਾ ਉੱਤਰ, ਤਨ ਨਿਰਮਲ ਹੋ ਜਾਵੇ, ਮਨ ਨਿਰਮਲ ਹੋ ਜਾਵੇ, ਉਹਦੀ ਬਾਣੀ ਨਿਰਮਲ ਹੋ ਜਾਵੇ, ਨਾਮ ਮਨ ਵਸਾਏ, ਨਾਮ ਨੂੰ ਮਨ ਵਿੱਚ ਵਸਾ ਲਵੇ, ਫਿਰ ਅਲੱਖ ਲਿਖਾਏ, ਉਹ ਮਿਲ ਪੈਂਦਾ, ਫਿਰ ਉਹਨੂੰ ਜਾਣ ਲੈਂਦੇ ਨੇ, ਅਲੱਖ ਨੂੰ ਲੱਖ ਲੈਂਦੇ ਨੇ। ਚਲੋ ਜੀ ਅੱਗੇ,
ਨਾਮ ਮਨ ਵਸਾਏ,
ਇਹ ਹੋ ਗਿਆ
ਸ਼ਬਦ ਗੁਰੂ ਭਾਵ ਸਾਗਰ ਤਰੀਏ।
ਹੁਣ ਆਇਆ ਦੂਜੇ ਸਵਾਲ ਦਾ ਉੱਤਰ, ਦੂਜਾ ਸਵਾਲ ਕੀ ਸੀ? ਲੱਭ ਕੇ ਦੱਸਿਓ ਭਲਾ, ਅਜੇ ਕਈ ਨਿਗਾਹ ਜੀ ਟਿਕਾ ਕੇ ਦੇਖਦੇ ਨੇ ਕਿੱਥੇ ਗਏ। ਹਾਂ, ਚਿੱਤ ਤਰੀਆ ਭਵ ਸੰਸਾਰ ਹੋਈ ਸੀ, ਹਾਂ ਇਉਂ ਤਰਿਆ ਜਾਣਾ ਜੀ ਸ਼ਬਦ ਗੁਰੂ। ਹਾਂ, ਭਾਬਰ ਸਾਗਰ ਤਰੀਏ, ਗੁਰੂ ਦਾ ਗੁਰੂ ਵਾਲੇ ਬਣ ਕੇ ਸ਼ਬਦ ਦੀ ਕਮਾਈ ਕਰਕੇ ਇਉਂ ਭਵ ਸਾਗਰ ਤੋਂ ਤਰਨਾ ਹੋਵੇ। ਹਾਂਜੀ,
ਉੱਤ ਇੱਕੋ ਜਾਣਾ,
ਛੇਵਾਂ ਸਵਾਲ ਜੀ ਉੱਤਰ ਦੇ ਰਹੇ ਨੇ। ਛੇਵਾਂ ਸਵਾਲ ਕੀ ਸੀ? ਹਾਂਜੀ, ਹਾਂ ਗੁੱਡ, ਇਹ ਸਵਾਲ ਸੀ, ਲੱਭ ਲਿਆ, ਵੈਰੀ ਗੁੱਡ। ਵੀ ਮਨ ਕਿਵੇਂ ਟੇਕੇ, ਮਨ ਨੂੰ ਕਿਵੇਂ ਸਮਝਾਈਏ ਸਵਾਲ ਸੀ, ਹੁਣ ਇਹਦਾ ਉੱਤਰ ਦਿੱਤਾ ਜੀ। ਪਹਿਲਾਂ ਛੇਵੇਂ ਦਾ ਉੱਤਰ ਦਿੱਤਾ, ਬੋਲਿਓ। ਇਹ ਤੋਂ
ਉੱਤ ਇੱਕੋ ਜਾਣਾ,
ਇੱਥੇ ਵੀ ਉੱਥੇ ਵੀ ਇੱਕੋ ਪਰਮੇਸ਼ੁਰ ਜੀ ਨਿਸ਼ਚੇ ਕਰਕੇ ਜਾਣ ਲਿਆ ਨਾ, ਇਉਂ ਮਨ ਨੂੰ ਸਮਝਾਉਣਾ ਕਰੇ ਵੀ ਉਹ ਪਰਮੇਸ਼ੁਰ ਹਰ ਥਾਂ 'ਤੇ, ਇੱਥੇ ਵੀ ਹੈ, ਉੱਥੇ ਵੀ ਹੈ, ਅੰਦਰ ਵੀ ਹੈ, ਬਾਹਰ ਵੀ ਹੈ। ਤੂੰ ਤਮੈਨੇ ਪਹਿਲਾਂ, ਇਹ ਤਮੈਨੇ ਅੰਦਰ, ਉਹ ਤਮੈਨੇ ਬਾਹਰ। ਚਲੋ,
ਚਹਿਨ ਵਰਨ ਨਹੀਂ ਛਾਇਆ,
ਚਹਿਨ ਚਿਹਨ,
ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ।
ਇਹ ਹੁਣ ਸਿਧਾਂਤ ਦੀ ਪੰਕਤੀ ਆ, ਸਵਾਲਾਂ ਦੇ ਉੱਤਰ ਤਾਂ ਆ ਗਏ ਨੇ ਇੱਥੇ ਤੱਕ। ਚਿਹਨ ਵਰਨ ਨਹੀਂ ਛਾਇਆ ਮਾਇਆ, ਉਹਦਾ ਚਿਹਨ ਕੋਈ ਨਹੀਂ, ਉਹਦਾ ਵਰਨ ਮੈਨੇ ਜਿਵੇਂ ਰੰਗ ਕੋਈ ਨਹੀਂ, ਜਾਂ ਵਰਨ ਜਿਹੜੇ ਆਪਣੇ ਵਰਨ ਨੇ ਚਾਰ, ਕਿਹੜੇ ਵਰਨ ਨੇ ਚਾਰ? ਖੱਤਰੀ ਬ੍ਰਾਹਮਣ ਸੂਦ ਵੈ ਸਾਧਕ, ਉਹਦਾ ਨਹੀਂ ਕੁਝ ਹੈ। ਹਾਂਜੀ, ਪਛਾਣਿਆ ਕਿਵੇਂ ਜਾਂਦਾ? ਸ਼ਬਦ ਪਛਾਣਿਆ, ਗੁਰੂ ਦੇ ਉਪਦੇਸ਼ ਰਾਹੀਂ ਪਛਾਣਿਆ ਜਾਂਦਾ
ਛਾਇਆ ਮਾਇਆ।
ਹਾਂ, ਉਹਦੇ 'ਚ ਛਾਇਆ ਦੀ, ਮਾਇਆ ਦੀ ਕੋਈ ਛਾਇਆ ਨਹੀਂ, ਮਾਇਆ ਦੀ ਸਥਿਤੀ ਕੋਈ ਨਹੀਂ।
ਤ੍ਰੈ ਸੱਤ ਅੰਗੁਲ ਵਾਈ ਅਵਦਹੂ,
ਉਸ ਗੱਲ ਨੂੰ ਫਿਰ ਰਿਪੀਟ ਕਰਕੇ ਮਹਾਰਾਜ ਜੀ ਦ੍ਰਿੜ ਕਰਾਉਂਦੇ ਨੇ। ਹਾਂਜੀ, ਤਿੰਨੇ, ਤ੍ਰੈ ਅਤੇ ਸੱਤ ਕਿੰਨੇ ਹੋ ਗਏ?
ਦਸ।
ਵਾਈ ਕਿਹਨੂੰ ਕਹਿੰਦੇ ਨੇ? ਹਵਾ ਨੂੰ, ਵਾਈ ਵਾਦੀ ਨਾ ਸਮਝ ਲਿਓ। ਚਲੋ, ਅਵਦਹੂ ਸ਼ੁੱਧ ਰੂਪ ਕ, ਹਾਂਜੀ,
ਸੁਨ ਸੱਚ ਆਹਾਰੋ,
ਇਹ ਜੋ ਕਿ ਮਹਾਰਾਜ ਕਹਿੰਦੇ ਜਿਹੜੀ ਦਸ ਉਂਗਲੀ ਹਵਾ ਵਾ ਉਹਦਾ ਆਸਰਾ ਕੌਣ ਹੈ? ਸੁਨ ਅਫਰ ਪਰਮੇਸ਼ੁਰ ਜਿਹੜਾ ਸੱਚਾ ਹੈ, ਉਹ ਇਹਦਾ ਆਸਰਾ ਹੈ।
ਅੰਤਰ ਬਾਹਰ ਇੱਕੋ ਜਾਣਾ,
ਹਾਂਜੀ,
ਤਾਂ ਹਰ ਨਾਮ ਲੱਗੈ ਪਿਆਰੋ,
ਅੰਦਰ ਬਾਹਰ ਇੱਕ ਨੂੰ ਜਾਣਨਾ ਕਰਿਆ। ਹੁਣ ਆਇਆ ਸੀ ਨਾ ਇਹ, ਛੱਡ ਗਏ ਇੱਕ ਪੰਕਤੀ, ਗੁਰਮੁਖ ਬੋਲੇ,
ਗੁਰਮੁਖ ਬੋਲੇ ਤਤ ਬਿਰੋਲੇ,
ਗਿਆਨੀ ਬੈਠਿਆ ਸਾਰੇ ਬੋਲਣ ਹੀ ਦਿੰਦੇ। ਹਾਂਜੀ, ਚਲੋ,
ਗੁਰਮੁਖ ਬੋਲੈ ਤਤ ਬਿਰੋਲੈ ਚੀਨੈ ਅਲੱਖ ਅਪਾਰੋ।
ਹਾਂ, ਤੱਤ ਦਾ ਅਰਥ ਹੈ ਜੋ ਤੱਤ ਸਰੂਪ ਪਰਮੇਸ਼ਰ ਹੈ, ਬਰੋਲਾ ਉਹਦੀ ਵਿਚਾਰ ਕਰੇ। ਬਰੋਲਾ ਦਾ ਅਰਥ ਹੈ ਰਿੜਕਣਾ, ਰਿੜਕਣ ਤੋਂ ਉਹਨਾਂ ਦਾ ਵਿਚਾਰ, ਉਹਦੀ ਜਿਹੜਾ ਵਿਚਾਰ ਕਰੇ। ਹਾਂਜੀ, ਗੁਰਾਂ ਦੁਆਰੇ ਬੋਲੇ ਚੀਨੈ ਅਲੱਖ ਅਪਾਰੋ, ਅਲੱਖ ਸਰੂਪ ਪਰਮੇਸ਼ਰ ਨੂੰ ਜਿਹੜਾ ਅਪਾਰ ਹੈ ਚੀਨਾ ਮੈਨੇ ਜਾਣ ਲਵੇਗਾ। ਚੀਨਾ ਹੁੰਦਾ ਜਾਣਨਾ। ਤ੍ਰੈ ਗੁਣ ਮਿਟੇ ਸਭ,
ਤ੍ਰੈ ਗੁਣ ਮਿਟੇ ਸ਼ਬਦ ਵਸਾਏ,
ਤਿੰਨੇ ਗੁਣਾਂ ਨੂੰ ਮਿਟੇ। ਤਿੰਨੇ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ, ਸਤੋ ਗੁਣਾਂ ਨੂੰ ਮਿਟ ਕੇ ਸ਼ਬਦ ਵਸਾਏ, ਗੁਰੂ ਦੇ ਉਪਦੇਸ਼ ਨੂੰ ਵਸਾ ਲਵੇ ਮਨ ਵਿੱਚ। ਫਿਰ
ਤਾਂ ਮਨ ਚੁੱਕੈ ਅਹੰਕਾਰੋ,
ਫਿਰ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ।
ਅੰਤਰ ਬਾਹਰ ਏਕੋ ਜਾਣੈ,
ਅੰਦਰ ਬਾਹਰ ਪਰਮੇਸ਼ਰ ਨੂੰ ਜਾਣੇ ਜੀ ਇੱਕ ਨੂੰ।
ਤਾਂ ਹਰ ਨਾਮ ਲੱਗੈ ਪਿਆਰੋ,
ਫਿਰ ਹਰੀ ਨਾਮ ਵਿੱਚ ਪਿਆਰ ਲਗਾਉਂਦਾ ਹੈ।
ਸੁਖਮਨਾ ਈੜਾ ਪਿੰਗੁਲਾ ਬੁੱਝੈ,
ਹਾਂ ਸੁਖਮਨਾ, ਇਹ ਤਿੰਨ ਨਾੜੀਆਂ ਨੇ ਜੀ ਆਪਣੇ। ਸੁਖਮਨਾ ਨਾੜੀ ਕਿਹੜੀ ਹੈ? ਜਿਹੜੀ ਆਪਣੇ ਕੰਗਰੋੜ ਦੇ ਨਾਲ ਨਾਲ ਆਉਂਦੀ ਹੈ, ਪਿੱਛੇ ਆਪਣੀ ਪਿੱਠ ਹੈ ਨਾ ਉਹਦੇ ਨਾਲ, ਇਹਦੇ ਨਾਲ ਨਾਲ ਜੀ ਇੱਕ ਨਾਲੀ ਆਉਂਦੀ ਹੈ, ਇਹਨੂੰ ਸੁਖਮਨਾ ਕਹਿੰਦੇ ਨੇ। ਈੜਾ ਕਿਹੜੀ ਨਾਲੀ ਹੈ? ਆਹ ਨੱਕ ਦੀ ਸੱਜੇ ਪਾਸੇ ਵਾਲੀ, ਆਹ ਸੱਜੇ ਖੱਬੇ ਦਾ ਪਤਾ ਲੱਗ ਗਿਆ ਨਾ। ਨੱਕ ਦਾ ਸੱਜੇ ਪਾਸੇ ਵਾਲੀ ਨਾਲੀ ਕਿਹੜੀ ਹੈ? ਹੱਥ ਨਾਲ ਉੱਤੇ ਲਾਇਆ ਉਵੇਂ ਦੱਸ ਦਿਓ ਦੋਨੋਂ। ਹਾਂ, ਇੱਧਰਲੀ ਇਹ ਈੜਾ ਹੈ। ਖੱਬੇ ਪਾਸਾ ਕਿਹੜਾ ਹੈ? ਇੱਧਰਲਾ, ਇਹਨੂੰ ਪਿੰਗਲਾ ਕਹਿੰਦੇ ਨੇ। ਇਹ ਦੋ ਨਾਲੀਆਂ ਇਹ ਹੋ ਗਈਆਂ, ਸੁਖਮਨਾ ਨਾਲ ਨਾਲ ਆਉਂਦੀ ਹੈ ਕੰਗਰੋੜ ਦੇ। ਇਹ ਤਿੰਨਾਂ ਦਾ ਇੱਥੇ ਇਕੱਠੀਆਂ ਹੁੰਦੀਆਂ ਨੇ ਆਪਣੇ ਮੱਥੇ ਦੇ ਅੰਦਰ, ਇੱਥੇ ਸੰਗਮ ਹੁੰਦਾ। ਸੋ ਪਹਿਲਾ ਅਰਥ ਯੋਗ ਮਤ ਅਨੁਸਾਰ, ਸੋ ਜਿਹੜੀ ਈੜਾ ਇਹਦੇ ਰਾਹੀਂ ਸਵਾਸਾਂ ਨੂੰ ਚੜ੍ਹਾਵੇ, ਇਹਦੇ ਲਈ ਸੱਜੇ ਰਾਹੀਂ ਖੱਬੀ ਰਾਹੀਂ ਉਤਾਰੇ, ਸੁਖਮਨਾ ਰਾਹੀਂ ਫਿਰ ਦਸਵੇਂ ਦੁਆਰ ਠਹਿਰਾ ਲਵੇ। ਹਾਂਜੀ, ਫਿਰ ਕਹਿੰਦੇ ਇਉਂ ਦਸਵੇਂ ਦੁਆਰ ਜੋ ਠਹਿਰ ਜਾਣਗੇ ਫਿਰ ਆਪੇ ਲੱਖ ਲਿਖਾਏ, ਇਉਂ ਆਪਣੇ ਆਪੇ ਲੱਖ ਪਰਮੇਸ਼ਰ ਨੂੰ ਲਿਖਾ ਲੈਂਦਾ ਹੈ। ਜਿਹੜੇ ਦਸਵੇਂ ਦੁਆਰ ਸਵਾਸ ਚੜ੍ਹਾ ਲਏ, ਜਿਹਨੇ ਪੰਗਾ ਨਾ ਲੈ ਲਓ, ਕਿਤੇ ਕਿਤੇ ਚੜ੍ਹਾਏ ਉਤਰਨ ਨਾ, ਫਿਰ ਮੁੜ ਕੇ ਚੱਕ ਨੇ ਘਰਦਿਆਂ ਨੇ ਫੂਕ ਦੇਣੇ। ਜੇ ਚੜ੍ਹਾਏ ਨੇ ਉਤਾਰਨੇ ਵੀ ਆਉਂਦੇ ਹੋਣ, ਜੇ ਚੜ੍ਹ ਕੇ ਉਤਾਰਨੇ ਆਉਂਦੇ ਕੋਈ ਚੜ੍ਹਾਈ ਗਏ, ਉਤਾਰਨੇ ਵੀ ਸਿੱਖਣੇ ਨੇ। ਚਲੋ, ਇਹ ਗੁਰਖ ਧੰਦੇ ਤਾਂ ਕਾਹਨੂੰ ਪੈਣੇ, ਗੁਰਮਤ ਕੀ ਆ ਫਿਰ? ਅਜੇ ਕਰ ਲਈਏ, ਸੁਖਮਨਾ ਈੜਾ ਪਿੰਗਲਾ ਬੁੱਝਾ, ਇਹ ਤਿੰਨ ਨਾਲੀਆਂ ਨੇ, ਤਿੰਨ ਨਦੀਆਂ ਵੀ ਤਿੰਨੇ ਨੇ। ਉਹ ਤਿੰਨ ਨਦੀਆਂ ਦਾ ਸੰਗਮ ਕਿੱਥੇ ਹੁੰਦਾ ਇੰਡੀਆ 'ਚ? ਇੱਕ ਗੰਗਾ, ਇੱਕ ਜਮਨਾ, ਇੱਕ ਸਰਸਵਤੀ, ਜਿਵੇਂ ਉਹ ਇਲਾਹਾਬਾਦ ਇਕੱਠੀਆਂ ਹੁੰਦੀਆਂ ਨੇ। ਸੋ ਇਹ ਉੱਥੇ ਸੰਗਮ ਹੈ। ਹੁਣ ਇੱਥੇ ਅੰਤਰੀ ਵਰਤ ਕੀ ਲੈਣੇ ਨੇ? ਗੰਗਾ ਕਿਹੜੀ ਹੈ? ਬ੍ਰਹਮ ਵਿੱਦਿਆ ਜਿਹੜੀ ਤੁਸੀਂ ਪੜ੍ਹਦੇ ਹੋ, ਇਹ ਗੰਗਾ ਹੈ। ਜਿਹੜੀ ਸੰਥਿਆ ਲੈਂਦੇ ਉਹਨੂੰ ਬ੍ਰਹਮ ਵਿੱਦਿਆ ਕਹਿੰਦੇ ਨੇ, ਜਿਹੜੀ ਰੱਬ ਦੀ ਪ੍ਰਾਪਤੀ ਕਰਾਉਣ ਵਾਲੀ ਵਿੱਦਿਆ ਹੈ। ਸੋ ਇਹ ਗੰਗਾ ਤਾਂ ਹੋ ਗਈ ਬ੍ਰਹਮ ਵਿੱਦਿਆ। ਜਮਨਾ ਕੀ ਹੈ? ਭਗਤੀ। ਅਤੇ ਸਰਸਵਤੀ ਕਿਹੜੀ ਹੈ? ਸਮਾਨ ਬਿਰਤੀ। ਇਹ ਜਿਹੜੀਆਂ ਤਿੰਨੇ ਦਾ ਮੇਲ ਕਰਨਾ ਜਿਹੜਾ ਨਾ, ਫਿਰ ਇਹਨਾਂ ਰਾਹੀਂ ਆਪੇ ਅਲੱਖ ਪਰਮੇਸ਼ਰ ਨੂੰ ਜਿਹੜਾ ਜਾਣ ਲਵੇਗਾ।
ਨਾਨਕ ਤੇ ਉੱਪਰ ਸਾਚਾ,
ਇਹ ਤਿੰਨਾਂ ਤੋਂ ਪਹਿਲਾਂ ਦਸਵੇਂ ਦੁਆਰ ਆਦਿ ਜਿਹੜੀਆਂ ਤਿੰਨਾਂ ਨਾੜੀਆਂ ਸਾਹ ਚੜ੍ਹਾਉਣ ਨਾਲੋਂ, ਅਤੇ ਤਿੰਨੇ ਇਹਨਾਂ ਨਾਲੋਂ ਉੱਚਾ ਕੌਣ ਹੈ? ਆਪ ਪਰਮੇਸ਼ਰ। ਤਿੰਨਾਂ ਤੋਂ ਉੱਚਾ ਹੈ, ਵੱਡਾ ਹੈ।
ਸਤਿਗੁਰ ਸ਼ਬਦ ਸਮਾਏ,
ਹਾਂ ਸਤਿਗੁਰੂ ਦੇ ਉਪਦੇਸ਼ ਦੁਆਰਾ ਇਹਨਾਂ 'ਚ ਫਿਰ ਸਮਾ ਜਾਂਦਾ ਜਿਹੜਾ ਵੱਡਾ ਉਹਦੇ 'ਚ। ਹਾਂਜੀ, ਅੱਜ ਪੂਰਾ ਕਰਨਾ, ਪੜ੍ਹੋ ਛੇਤੀ, ਸਵੇਰ ਵਾਲੇ ਪੂਰਾ ਕਰ ਗਏ।
ਮਨ ਕਾ ਜੀਓ ਪਵਨ ਕਥੀਅਲੇ,
ਹਾਂ ਮਨ ਕਾ ਜੀਓ ਦਾ ਅਰਥ ਦਾ ਆਸਰਾ, ਇੱਥੇ ਜੀਵ ਦਾ ਅਰਥ ਨਹੀਂ ਮਨ ਦਾ ਅਰਥ। ਮਨ ਦਾ ਆਸਰਾ ਕੀ ਹੈ? ਪਵਨ ਕਥੀਅਲੇ, ਹਾਂ ਸਵਾਸ ਜਿਹੜੇ ਨੇ ਉਹੀ ਮਨ ਦਾ ਆਸਰਾ ਨਾ, ਨਿਕਲ ਜਾਣ ਫਿਰ ਮਨ ਵੀ ਕਦਾ ਗਿਆ। ਚਲੋ, ਪਵਨ,
ਪਵਨ ਕਹਾ ਰਸ ਖਾਈ,
ਪਵਨ ਕਿਹੜੇ ਰਸ ਨੂੰ ਖਾਣ ਵਾਲੀ ਹੈ? ਹਾਂਜੀ,
ਗਿਆਨ ਕੀ ਮੁਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ,
ਔਦੂ ਤੇ ਵਿਸ਼ਰਾਮ ਕਰੋ।
ਗਿਆਨ ਕੀ ਮੁਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ,
ਸਿੱਧ ਜਿਹੜੇ ਨੇ ਭਾਵ ਸੰਤਾਂ ਦੀ ਕੀ ਕਮਾਈ ਹੁੰਦੀ ਹੈ? ਮਹਾਰਾਜ ਜੀ ਕਹਿੰਦੇ ਆ ਜਿਹੜਾ ਗਿਆਨ ਕੀ ਮੁਦਰਾ ਕਵਨ ਔਦੂ, ਸਾਧੂ ਕਹਿੰਦੇ ਇਹਦਾ ਗੱਲ ਸਿੱਧੋ, ਤੁਹਾਨੂੰ ਆਪਣੇ ਸਵਾਲਾਂ ਦਾ ਹੀ ਪਤਾ ਨਹੀਂ ਲੱਗਦਾ। ਇਹ ਜਿਹੜੀਆਂ ਚੀਜ਼ਾਂ ਦੇ ਉੱਤਰ ਪਹਿਲਾਂ ਦੇ ਗਿਆ, ਤੁਸੀਂ ਫੇਰ ਸਵਾਲ ਕਰੀ ਜਾਂਦੇ ਉਹਨਾਂ ਦੇ? ਇਹਦਾ ਤਾਂ ਉੱਤਰ ਦੇ ਦਿੱਤਾ ਸੀ ਪਿੱਛੇ, ਗਿਆਨ ਕੀ, ਗਿਆਨ ਦੀ ਨਿਸ਼ਾਨੀ ਕੀ ਹੈ? ਕੱਲ ਦੱਸਿਆ ਸੀ ਨਾ, ਅਕਲਪਲ ਮੁੰਦਰਾ, ਕਲਪਨਾ ਤੋਂ ਰਹਿਤ ਹੋਣਾ ਗਿਆਨ ਦੀ ਨਿਸ਼ਾਨੀ ਹੈ, ਉਹ ਤੁਸੀਂ ਦੱਸਿਆ ਸੀ। ਸੋ ਮਹਾਰਾਜ ਕਹਿੰਦੇ ਤੁਹਾਨੂੰ ਦੱਸ ਦਿੱਤਾ, ਮੁੜ ਕੇ ਫੇਰ ਹੋਈ ਸਵਾਲ ਕਰੀ ਜਾਂਦੇ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਸਾਡੇ ਸਵਾਲਾਂ ਦੇ ਉੱਤਰ ਆ ਗਏ। ਚਲੋ,
ਬਿਨ ਸ਼ਬਦ ਹੈ ਰਸ ਨਾ ਆਵੈ ਉਦੂ,
ਹਾਂਜੀ
ਹਉਮੈ ਪਿਆਸ ਨਾ ਜਾਈ,
ਬਿਨ ਸ਼ਬਦ ਹੈ, ਸ਼ਬਦ ਤੋਂ ਬਿਨਾਂ ਰਸ ਨਹੀਂ ਆਉਂਦਾ, ਅਵਧੂ ਹੈ ਜੋਗੀ, ਹੋਮੈ ਦੀ ਤਿਆਗੇ ਬਿਨਾਂ ਪਿਆਸ ਨਹੀਂ ਜਾਂਦੀ।
ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ,
ਜਿਹੜੇ ਸ਼ਬਦ ਵਿੱਚ ਰੱਤੇ ਨੇ ਅੰਮ੍ਰਿਤ ਰਸ ਨੂੰ ਪਾ ਲਿਆ।
ਸੱਚੇ ਰਹੇ ਅਗਾਈ,
ਉਹ ਸੱਚੇ ਦੀ ਪ੍ਰਾਪਤੀ ਕਰਕੇ ਅਗਾਈ ਮੰਨੇ ਰੱਜ ਰਹਿੰਦੇ ਨੇ, ਅਗਾਈ ਨਾਮ ਰੱਜਣ ਦਾ।
ਕਵਨ ਬੁੱਧ ਜਿੱਤ ਆਸਥਿਤ ਆਸਥਿਰ ਰਹੀ ਹੈ।
ਹੁਣ ਫਿਰ ਹੋਰ ਸਿੱਧ ਬੋਲ ਪਿਆ, ਕਹਿੰਦਾ ਜੀ ਮੇਰਾ ਸਵਾਲ ਨਵਾਂ ਹੈ, ਮੈਂ ਚੱਲ ਤੂੰ ਦੱਸ ਲੈ ਆਪਣਾ। ਹਾਂ, ਕਵਨ ਬੁੱਧ ਉਹ ਕਿਹੜੀ ਬੁੱਧੀ ਹੈ ਜਿਸ ਕਰਕੇ ਅਸਥਿਰ ਰਵੇ। ਹਾਂਜੀ, ਦੋ ਇੱਕ ਸਵਾਲ ਹੋ ਗਿਆ।
ਕਿਰਤ ਭੋਜਨ ਤ੍ਰਿਪਤਾਸਾ,
ਕਿਹੜੇ ਭੋਜਨ ਨੂੰ ਖਾ ਕੇ ਇਹ ਰੱਜਦੀ ਹੈ ਬੁੱਧੀ ਜਿਹੜੀ ਆ।
ਨਾਨਕ
ਉੱਤਰ ਨਾਲੋਂ ਨਾਲ ਮਾਜ ਕੇ ਨਾਲੇ ਨਾਲ ਉੱਤਰ ਲੈ ਲਾ ਤੂੰ, ਤਾਂ ਜਿਹੜੇ ਬੱਚੇ ਬੋਲਿਆ ਨਾ ਤੂੰ, ਹਾਂ ਤੂੰ ਨਾਲੇ ਉੱਤਰ ਲੈ ਆਪਣਾ।
ਨਾਨਕ ਦੁੱਖ ਸੁੱਖ ਸਮ ਕਰ ਜਾਪੈ,
ਮਹਾਰਾਜ ਕਹਿੰਦੇ ਦੁੱਖ ਅਤੇ ਸੁੱਖ ਨੀਲਾ ਸਮਾਨ ਕਰਕੇ ਜਾਪਾ ਮੈਨੂੰ ਜਾਣਦਾ ਨਾ। ਇਹ ਪਹਿਲੇ ਸਵਾਲ ਦਾ ਉੱਤਰ ਦਿੱਤਾ।
ਸਤਿਗੁਰ ਤੇ ਕਾਲ ਨਾ ਗਰਾਸਾ,
ਮਹਾਰਾਜ ਕਹਿੰਦੇ ਉਹਦੀ ਬੁੱਧੀ ਅਸਰ ਰਹਿੰਦੀ ਹੈ। ਸਤਿਗੁਰ ਤੇ ਕਾਲ ਨਾ ਗਰਾਸਾ ਦੂਜੇ ਸਵਾਲ ਦਾ ਉੱਤਰ। ਸਵਾਲ ਕੀ ਸੀ? ਕਿਤ ਭੋਜਨ ਤ੍ਰਿਪਤਾਸ ਹੈ, ਕਿਹੜੇ ਭੋਜਨ ਕਰਕੇ ਉਹ ਰੱਜੇ। ਮਹਾਰਾਜ ਕਹਿੰਦੇ ਸਤਿਗੁਰ ਦੇ ਉਪਦੇਸ਼ ਦੁਆਰਾ, ਸਤਿਗੁਰ ਦੇ ਗਿਆਨ ਦੁਆਰਾ ਇਹ ਜਿਹੜਾ ਭੋਜਨ ਹੈ ਨਾ ਤੇ ਤ੍ਰਿਪਤ ਹੋ ਜਾਂਦੀ ਹੈ। ਫਿਰ ਕਾਲ ਨਾ ਗਰਾਸ ਹੈ, ਉਹਨੂੰ ਕਾਲ ਵੀ ਨਹੀਂ ਗਰਾਸਦਾ। ਪਹਿਲੇ ਸਿੱਧਾ ਉੱਤਰ ਸਵਾਲ, ਪਹਿਲੇ ਸਿੱਧੇ ਦੇ ਸਵਾਲ ਦਾ ਉੱਤਰ ਹੁਣ ਦਿੰਦੇ ਨੇ ਮਹਾਰਾਜ ਜੀ, ਜਿਹੜਾ ਵਿੱਚੋਂ ਬੋਲ ਪਿਆ ਤੇ ਉਹਦਾ ਦੇ ਕੇ। ਹਾਂਜੀ, ਰੰਗ ਨਾ ਰਾਤਾ,
ਰੰਗ ਨਾ ਰਾਤਾ ਰਸ ਨਹੀਂ ਮਾਤਾ,
ਮਾਤਾ ਭਾਰਾ ਕਰਨਾ
ਮਾਤਾ।
ਉਸੇ ਵੀ ਦੁੱਖ ਸੁੱਖ ਨੂੰ ਸਮ ਕਰਕੇ ਕਿਵੇਂ ਜਾਣਿਆ ਜਾਵੇ। ਹੁਣ ਮਹਾਰਾਜ ਕਹਿੰਦੇ ਪਹਿਲਾਂ ਅਨੁਵਾਦ ਕਰਦੇ ਨੇ, ਰੰਗ ਨਾ ਰਾਤਾ, ਉਹਦੇ ਰੰਗ ਵਿੱਚ ਨਹੀਂ ਰਤਾ ਗਿਆ, ਤਾਂ ਕਰਕੇ ਦੁੱਖ ਸੁੱਖ ਸਮਵਿਰਤੀ ਨਹੀਂ ਹੁੰਦੀ। ਰਸ ਨਹੀਂ ਮਾਤਾ, ਉਹਦੇ ਰਸ ਵਿੱਚ ਮਸਤ ਨਹੀਂ ਹੋਇਆ। ਜੇ ਉਹਦੇ ਰਸ ਵਿੱਚ ਮਸਤ ਹੋ ਜਾਵੇ ਫਿਰ ਦੁੱਖ ਸੁੱਖ ਨੂੰ ਸਮ ਕਰਕੇ ਜਾਣਦਾ ਹੈ। ਚਲੋ,
ਬਿਨ ਗੁਰ ਸ਼ਬਦ ਜਲ ਬਲ ਤਾਤਾ।
ਹਾਂ, ਦੂਜੇ ਦਾ ਉੱਤਰ ਫਿਰ ਮਹਾਰਾਜ ਜੀ ਰਿਪੀਟ ਕਰਕੇ ਉਸਨੂੰ ਦਿੰਦੇ ਨੇ। ਗੁਰੂ ਦੇ ਸ਼ਬਦ ਤਾਂ, ਹਾਂਜੀ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਇਹ ਹੁਣ ਪਹਿਲਾਂ ਸਵਾਲ ਆ ਰਹੇ ਨੇ ਜੀ, ਸੋਰੀ, ਦੁਬਾਰੇ ਪੜ੍ਹੋ ਇਹਨੂੰ। ਰੰਗ ਨਾ ਰਾਤਾ ਰਸ ਨਹੀਂ ਮਾਤਾ,
ਰੰਗ ਨਾ ਰਾਤਾ ਰਸ ਨਹੀਂ ਮਾਤਾ।
ਅਗਲੇ ਸਿੱਧੇ ਨੇ ਹੁਣ ਹੋਰ ਸਵਾਲ ਕੀਤਾ, ਰੰਗ ਨਾ ਰਾਤਾ, ਰੰਗ ਵਿੱਚ ਜੇ ਰੱਤਾ ਨਹੀਂ ਰਸ ਵਿੱਚ ਮਸਤ ਨਹੀਂ ਹੋਇਆ ਕਿਵੇਂ ਮਸਤ ਹੋਵੇ, ਸਵਾਲ ਹੈ। ਅੱਗੇ ਦੂਜਾ ਸਵਾਲ ਕੀ ਹੈ?
ਬਿਨ ਗੁਰ ਸ਼ਬਦ ਜਲ ਬਲ ਤਾਤਾ,
ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਮਨ ਜਿਹੜਾ ਜਲ ਬਲ ਜਾਂਦਾ ਤਪਤ ਤਪਦਾ ਹੈ ਕਿਵੇਂ ਹਟੇ। ਤੀਜਾ ਸਵਾਲ ਅੱਗੇ,
ਬਿੰਦ ਨਾ ਰੱਖਿਆ।
ਹਾਂਜੀ, ਬਿੰਦ ਰੱਖਿਆ ਨਹੀਂ, ਬੀਜ ਰੱਖਿਆ ਨਹੀਂ ਜਾਂਦਾ, ਜਤੀ ਕਿਵੇਂ ਹੋਈਏ।
ਸ਼ਬਦ ਨਾ
ਉਹਦਾ ਸ਼ਬਦ ਉਚਾਰਨ ਨਹੀਂ ਹੁੰਦਾ ਕਿਵੇਂ ਉਚਾਰਨ ਕਰੀਏ। ਤੀਜਾ ਸਵਾਲ ਹੈ,
ਪਵਨ ਨਾ ਸਾਧਿਆ।
ਇਹ ਚੌਥਾ ਸਵਾਲ, ਪਵਨ ਨਾ ਸਾਧਿਆ, ਆ ਜਿਹੜਾ ਹਵਾ ਸਾਸ ਹੈ ਇਹਨੂੰ ਕਿਵੇਂ ਸਾਧੀਏ।
ਸੱਚ ਨਾ ਅਰਾਧਿਆ,
ਇਹ ਪੰਜਵਾਂ ਸਵਾਲ ਹੋ ਗਿਆ, ਸੱਚ ਦੀ ਅਰਾਧਨ ਨਹੀਂ ਹੁੰਦੀ ਕਿਵੇਂ ਅਰਾਧਨਾ ਕਰੀਏ।
ਅਕਾਤ ਕਥਾ,
ਹੁਣ ਅਗਲੀਆਂ ਪੰਕਤੀਆਂ ਸਿਧਾਂਤ ਦੀਆਂ ਨੇ। ਹਾਂਜੀ,
ਅਕਾਤ ਕਥਾ ਲੈ
ਲੈ, ਇੱਕੋ ਹੀ ਲੈ, ਅਕਥ ਪਰਮੇਸ਼ਰ ਹੈ ਨਾ, ਉਹਦੀ ਕਥਾ ਨੂੰ ਲੈ ਕੇ। ਹਾਂਜੀ,
ਸਮ ਕਰ ਰਹੇ,
ਹਾਂ, ਸਮਾਨ ਬਿਰਤੀ ਰੱਖੇ ਤਉ ਨਾਨਕ,
ਤਉ ਨਾਨਕ ਆਤਮ ਰਾਮ ਕਉ ਲੈ।
ਆਤਮ ਰਾਮ ਜਿਹੜਾ ਪਰਮੇਸ਼ਰ ਹੈ, ਕਉ ਮੈਨੇ ਨੂੰ, ਲਹਿ ਮੈਨੇ ਪ੍ਰਾਪਤ ਕਰ ਲਏਗਾ। ਹੁਣ ਉੱਤਰ ਦੇਣਗੇ ਅਗਲੀ 63ਵੀਂ ਪੌੜੀ ਵਿੱਚ।
ਗੁਰ ਪ੍ਰਸਾਦੀ ਰੰਗੇ ਰਾਤਾ,
ਸਵਾਲ ਕੀ ਸੀ ਪਹਿਲਾਂ? ਰੰਗ ਨਾ ਰਾਤਾ ਰਸ ਨਹੀਂ ਮਾਤਾ, ਇਹ ਸਵਾਲ ਸੀ। ਮਹਾਰਾਜ ਕਹਿੰਦੇ ਗੁਰਪ੍ਰਸਾਦੀ ਹੋ ਜਾਵੇ ਤਾਂ ਰੰਗ ਵਿੱਚ ਰੱਤਾ ਜਾਊਗਾ ਅਤੇ ਮਸਤ ਹੋਵੇਗਾ। ਅੱਗੇ ਦੱਸਿਆ ਮਸਤ ਵਾਲਾ ਉੱਤਰ,
ਅੰਮ੍ਰਿਤ ਪੀਆ ਸੱਚੇ ਮਾਤਾ,
ਅੰਮ੍ਰਿਤ ਨੂੰ ਪੀਵੇ ਫਿਰ ਸੱਚੇ ਵਿੱਚ ਮਸਤ ਹੁੰਦਾ ਹੈ।
ਗੁਰ ਵਿਚਾਰੀ ਅਗਨ ਨਿਵਾਰੀ,
ਹਾਂ, ਦੂਜਾ ਸਵਾਲ ਕੀਤੀ, ਮੈਨੂੰ ਗੁਰ ਸ਼ਬਦ ਹੈ ਜਲ ਬਲ ਤਾਤਾ। ਸੋ ਮਹਾਰਾਜ ਕਹਿੰਦੇ ਜੇ ਗੁਰ ਵਿਚਾਰ ਵਾਲਾ ਹੋ ਜਾਵੇ, ਗੁਰ ਵਿਚਾਰੀਆ ਹੋ ਜਾਵੇ ਅਤੇ ਤ੍ਰਿਸ਼ਨਾ ਦੀ ਅੱਗ ਨੂੰ ਨਿਵਾਰ ਦੇਵੇ, ਫਿਰ ਜੀ ਜਲ ਬਲ ਤਾਤਾ ਜਿਹੜਾ ਜੜਦਾ ਸੀ ਵੜਦਾ ਸੀ ਤ੍ਰਿਸ਼ਨਾ ਦੀ ਅੱਗ ਵਿੱਚ, ਨਿਵਾਰੀ ਦੂਰ ਹੋ ਜਾਏਗਾ। ਦੂਜੇ ਦਾ ਉੱਤਰ ਆ ਗਿਆ, ਤੀਜੇ ਦਾ ਉੱਤਰ ਕੀ ਸੀ? ਸਵਾਲ ਕੀ ਸੀ? ਬਿੰਦ ਨਾ ਰੱਖਿਆ, ਸ਼ਬਦ ਨਾ ਪਾਖਿਆ। ਉੱਤਰ ਕੀ ਹੈ? ਅੱਗੇ
ਬੋਲੋ, ਪੀਓ ਆਤਮ ਸੁਖ ਧਾਰੀ,
ਆਪੇ ਮੈਨੇ ਅੰਮ੍ਰਿਤ, ਅੰਮ੍ਰਿਤ ਨੂੰ ਪੀ ਲਵੇ ਜੀ, ਆਤਮ ਜਿਹੜਾ ਸੁੱਖ ਹੈ ਉਹਦਾ ਉਹਨੂੰ ਧਾਰਨ ਕਰ ਲਵੇ, ਅਤੇ ਫਿਰ ਜਿਹੜਾ ਹੈ ਜਤੀ ਰੂਪ ਅਸਲੀ ਜਤੀ ਉਹ ਬਣਦਾ। ਅੰਮ੍ਰਿਤ ਨੂੰ ਪੀ ਕੇ। ਹਾਂ
ਸੱਚ
ਜਿਹੜਾ ਕਹਿੰਦੇ ਸ਼ਬਦ ਨਾ ਭਾਖਿਆ ਸ਼ਬਦ ਉਚਾਰਿਆ ਨਹੀਂ ਸੀ ਜਾਂਦਾ, ਫਿਰ ਮੈਂ ਕਹਿੰਦੇ ਅੰਮ੍ਰਿਤ ਪੀ ਸ਼ਬਦ ਉਚਾਰਨ ਲੱਗੇਗਾ। ਹਾਂਜੀ ਜਿਹੜਾ ਪੰਜ ਪਿਆਰੇ ਦੇਣਗੇ ਫਿਰ ਉਹਦਾ ਉਚਾਰਨ ਕਰਦਾ। ਹਾਂ
ਸੱਚ ਅਰਾਧਿਆ
ਚੌਥਾ ਸਵਾਲ ਸੀ ਪਵਨ ਨਾਲ ਸਾਧਿਆ, ਇਹ ਪਵਨ ਨੂੰ ਕਿਵੇਂ ਸਾਧੀਏ। ਮਨ ਕਹਿੰਦੇ ਸੱਚ ਨੂੰ ਅਰਾਧਨਾ ਕਰੋ ਅਤੇ ਪਵਨ ਸਾਧੀ ਜਾਵੇਗਾ, ਸਵਾਸ ਜਿਹੜੇ ਸਾਧੇ ਜਾਣਗੇ। ਜਿਹੜੇ ਸਵਾਸ 'ਤੇ ਵਾਹਿਗੁਰੂ ਕਿਹਾ ਗਿਆ ਉਹ ਸਾਧਿਆ ਗਿਆ ਕਿ ਨਹੀਂ, ਉਹ ਸਫਲ ਹੋ ਗਿਆ। ਜਿਹੜੇ ਸਵਾਸ ਨਾਲ ਵਾਹਿਗੁਰੂ ਕਹਿ ਕੇ ਨਿਕਲਿਆ ਉਹ ਤਾਂ ਹੋ ਗਿਆ ਸਫਲ, ਜਿਹੜੇ ਤਾਂ ਕਿਤੇ ਹਾਏ ਕਹਿ ਕੇ ਨਿਕਲਿਆ ਉਹ ਗਿਆ ਫਜ਼ੂਲ। ਹਾਂਜੀ ਜਾਂ ਕੁਝ ਹੋਰ ਯਾਦ ਕਰ ਲਿਆ ਸਭ ਉਹ ਸਵਾਸ 'ਤੇ, ਪਰ ਸਵਾਸਾਂ ਦੇ ਉੱਤੇ ਸਵਾਰ ਹੋ ਜਾਵੇ ਸ਼ਬਦ ਫਿਰ ਉਹ ਸਫਲ ਹੈ। ਹਾਂਜੀ
ਗੁਰਮੁਖ ਤਰ ਤਾਰੀ,
ਹਾਂਜੀ ਗੁਰਮੁਖ ਤਰ ਤਾਰੀ, ਇੱਥੇ ਗੁਰਮੁਖ ਗੁਰਾਂ ਦੀ ਜਿਹੜੀ ਤਾਰੀ ਆ ਨਾ, ਤਾਰੀ ਦਾ ਅਰਥ ਹੈ ਸਿੱਖਿਆ, ਤਰ ਤਰ ਮੈਨੇ ਜਿਹੜੀ ਬਹੁਤ ਕਰਕੇ, ਬਹੁਤ ਕਰਕੇ ਜਿਹੜੀ ਗੁਰੂ ਦੀ ਸਿੱਖਿਆ ਨਾ, ਹਾਂਜੀ ਉਹਨੂੰ ਪ੍ਰਾਪਤ ਕਰੇ।
ਨਾਨਕ ਬੂਝਾ
ਨਾਨਕ ਤੇ ਵਿਸ਼ਨਾ
ਨਾਨਕ ਬੂਝਾ ਕੋ ਵਿਚਾਰੀ,
ਇਹ ਪੰਜਵੇਂ ਸਵਾਲ ਦਾ ਅਰਥ ਹੈ। ਹਾਂਜੀ ਚਲੋ ਪੰਜਵਾਂ ਸਵਾਲ ਸੀ ਆਤਮ ਰਾਮ ਕੋ ਲਹਿ ਕਿਵੇਂ, ਹਾਂਜੀ ਇਉਂ ਲੈਣਾ ਕਰਦਾ ਬੂਝਾ ਕੋ ਵਿਚਾਰੀ।
ਇਹੋ ਮਨ ਮੈਗਲ ਕਹਾਂ ਵਸੀਅਲੇ,
ਮੈਗਲ ਮੈਨੇ ਹਾਥੀ, ਮਨ ਹਾਥੀ ਹੈ, ਹਾਥੀ ਕਿਉਂ ਕਿਹਾ ਇਹਨੂੰ ਮਨ ਨੂੰ, ਹਾਥੀ ਜਿੰਨਾ ਮੋਟਾ, ਹਾਂਜੀ ਹਾਂ ਜਿਵੇਂ ਹਾਥੀ ਮੋੜਿਆ ਮੁੜਦਾ ਨਹੀਂ, ਮਨ ਵੀ ਮੋੜਿਆ ਨਹੀਂ ਮੁੜਦਾ, ਤਾਂ ਇਹਨੂੰ ਹਾਥੀ ਕਿਹਾ। ਮੈਗਲ ਮੈਨੇ ਹਾਥੀ, ਇਹੋ ਮਨ ਮੈਗਲ ਕਹਾਂ ਵਸੀਅਲੇ, ਮਨ ਹਾਥੀ ਆ ਕਿੱਥੇ ਵੱਸਦਾ ਸਵਾਲ ਕੀਤਾ। ਹਾਂਜੀ
ਕਹਾਂ ਵਸੈ ਇਹੋ ਪਵਨਾ,
ਆ ਜਿਹੜੇ ਸਾਹ ਕਿੱਥੇ ਵੱਸਦੇ ਨੇ, ਦੂਜਾ ਸਵਾਲ ਆ ਗਿਆ ਫਿਰ, ਕਹਾਂ ਵਸੈ,
ਕਹਾਂ ਵਸੈ ਸੋ ਸ਼ਬਦ ਉਦੂ,
ਹਾਂ ਬ੍ਰਹਮ ਕਿੱਥੇ ਵੱਸਦਾ,
ਤਾਂ ਕੋ ਚੂਕੈ ਮਨ ਕਾ ਭਵਨਾ,
ਚੌਥਾ ਸਵਾਲ ਮਨ ਦਾ ਭੱਜਣਾ ਕਿਵੇਂ ਮੁੱਕੇ।
ਹਾਂਜੀ ਨਦਰ ਕਰੇ ਤਾਂ ਸਤਿਗੁਰ ਮੇਲੇ,
ਮਾਰ ਕਹਿੰਦੇ ਪਹਿਲਾਂ ਤੁਹਾਡੇ ਚੌਥੇ ਸਵਾਲ ਦਾ ਤੁਹਾਡੇ ਨਿਆਣੇ ਨਾਲੋਂ ਨਾਲ, ਨਜ਼ਰ ਕਰੇ ਤਾਂ ਸਤਿਗੁਰ ਮਿਲ ਲਏ, ਉਹ ਨਜ਼ਰ ਕਰ ਦੇਵੇ ਸਤਿਗੁਰ ਮਿਲ ਲਵੇ ਅੱਗੇ,
ਤਾਂ ਨਿਜ ਘਰ ਵਾਸਾ ਇਹੋ ਮਨ ਪਾਏ,
ਤਾਂ ਇਹ ਮਨ ਜਿਹੜਾ ਹੈ ਆਪਣੇ ਨਿਜ ਘਰ ਵਿੱਚ ਵਾਸਾ ਪਾਉਂਦਾ, ਟਿਕ ਜਾਂਦਾ। ਹਾਂਜੀ ਚੌਥੇ ਦਾ ਉੱਤਰ ਆ ਗਿਆ ਇੱਥੇ। ਹੋਰ
ਆਪੇ ਆਪ ਖਾਏ,
ਆਪਣੇ ਆਪੇ ਨੂੰ ਖਾ ਜਾਵੇ ਮਨ ਹੰਕਾਰ ਨੂੰ,
ਤਾਂ ਨਿਰਮਲ ਹੋਵੇ,
ਫਿਰ ਇਹ ਨਿਰਮਲ ਹੋ ਜਾਂਦਾ, ਇਹ ਵੀ ਚੌਥੇ ਦਾ ਉੱਤਰ ਹੈ।
ਧਾਵਤ ਵਰਜ ਰਹਾਏ,
ਧਾਵਤ ਮੈਨੇ ਭੱਜਿਆ ਜਾਂਦਾ ਜਿਹੜਾ ਮਨ ਜਿਹੜਾ ਸੀ ਇਉਂ ਰੋਕਿਆ ਰਹਿੰਦਾ ਫਿਰ। ਹੁਣ ਹੁਣ ਪੰਜਵੇਂ ਦਾ ਉੱਤਰ ਦੇਣਗੇ ਨਾਲ,
ਕਿਉਂ ਮੂਲ ਪਛਾਣੈ ਆਤਮ ਜਾਣੈ,
ਨਹੀਂ ਹੁਣ ਹੋਰ ਸਵਾਲ ਸਿੱਧ ਨੇ ਫਿਰ ਕਰਤੇ ਅੱਗੇ, ਕਿਉਂ ਮੂਲ ਪਛਾਣੈ, ਆਪਣੇ ਮੂਲ ਨੂੰ ਕਿਵੇਂ ਪਛਾਣੀਏ। ਹਾਂਜੀ ਪੰਜਵਾਂ ਸਵਾਲ ਨੂੰ ਇੱਥੇ ਆ ਗਿਆ, ਪਹਿਲਾਂ ਚਾਰ ਆਏ ਸੀ ਨਾ ਉੱਪਰ, ਅੱਛਾ ਪੰਜਵਾਂ ਸਵਾਲ ਫਿਰ ਹੋ ਗਿਆ। ਹਾਂਜੀ
ਆਤਮ ਜਾਣੈ,
ਛੇਵਾਂ ਸਵਾਲ ਆਤਮਾ ਨੂੰ ਕਿਵੇਂ ਜਾਣੇ,
ਕਿਉਂ ਸੱਸ ਘਰ ਸੂਰ ਸਮਾਵੈ,
ਸੱਸ ਜਿਹੜਾ ਸੱਤੋ ਗੁਣ ਵਿਸ਼ਿਸ਼ਟ ਅੰਤਸਕਰਨ ਦੇ ਘਰ ਦੇ ਵਿੱਚ, ਸੂਰ ਮੈਨ ਗਿਆਨ, ਗਿਆਨ ਰੂਪੀ ਸੂਰਜ, ਸੂਰ ਮੈਨ ਸੂਰਜ ਹੁੰਦਾ ਨਾ, ਸੂਰਜ ਕਿਹੜਾ ਗਿਆਨ, ਗਿਆਨ ਰੂਪੀ ਸੂਰਜ ਕਿਵੇਂ ਸਮਾਵੇ, ਸੱਤ ਸਵਾਲ ਹੋ ਗਏ। ਬਾਰੇ ਕਹਿੰਦੇ ਪਹਿਲਾਂ ਸੱਤਵੇਂ ਸਵਾਲ ਦਾ ਉੱਤਰ ਲੈ ਲਓ, ਅੱਗੇ ਦਿੰਦੇ ਨੇ।
ਗੁਰਮੁਖ ਹੋਮੈ ਵਿੱਚ ਹੋਂ ਖੋਵੈ,
ਗੁਰਾਂ ਦੁਆਰਾ ਗੁਰਮੁਖ ਬਣ ਕੇ ਅੰਦਰੋਂ ਹੋਮੈ ਨੂੰ ਖੋਲਵੇ,
ਤਾਂ ਨਾਨਕ ਸਹਿਜ ਸਮਾਵੈ,
ਫਿਰ ਮਨ ਕਹਿੰਦੇ ਸਹਿਜ ਗਿਆਨ ਵਿੱਚ ਸਮਾ ਜਾਵੇਗਾ। ਸੂਰ ਗਿਆਨ ਪੁੱਛਿਆ ਨਹੀਂ ਕਿਵੇਂ ਸਮਾਵੇ, ਸੂਰ ਗਿਆਨ ਦਾ ਸੂਰਜ ਕਿਵੇਂ ਸਮਾਵੇ, ਉੱਤਰ ਦਿੱਤਾ। ਹੁਣ ਅੱਗੇ ਪਹਿਲੇ ਉੱਤਰ ਦਾ ਉੱਤਰ ਦੇਣਗੇ 65ਵੀਂ ਪੌੜੀ ਵਿੱਚ, ਪਹਿਲੇ ਸਵਾਲ ਦਾ ਜੇ ਆਇਆ ਨਹੀਂ ਸੀ ਉੱਤਰ। ਹਾਂਜੀ
ਇਹੋ ਮਨ ਨਿਹਚਲ ਹਿਰਦੈ ਵਸੀਅਲ,
ਇਹ ਮਨ ਜਿਹੜਾ ਸੀ ਨਿਹਚਲ ਸਰੂਪ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾ ਲਵੇ। ਹਾਂਜੀ
ਗੁਰਮੁਖ ਮੂਲ ਪਛਾਣ ਰਹੇ,
ਹੁਣ ਪੰਜਵੇਂ ਦਾ ਉੱਤਰ ਦਿੰਦੇ ਨੇ। ਹਾਂਜੀ ਪੰਜਵਾਂ ਸਵਾਲ ਕੀ ਸੀ, ਹਾਂਜੀ ਕੀ ਸੀ ਸਵਾਲ, ਕਿਉਂ ਮੂਲ ਪਛਾਣੈ, ਇਹ ਸੀ ਗੁਰਾਂ ਦੁਆਰਾ ਆਪਣੇ ਮੂਲ ਨੂੰ ਪਛਾਣਿਆ ਜਾਂਦਾ। ਹੁਣ ਦੂਜੇ ਦਾ ਉੱਤਰ ਦੇਣਗੇ, ਦੂਜੇ ਦਾ ਉੱਤਰ ਆਇਆ ਨਹੀਂ ਸੀ ਅਜੇ, ਕਹਾਂ ਵਸਾ ਉਹ ਪਵਨਾ, ਇਹ ਸਵਾਲ ਸੀ ਦੂਜਾ, ਉੱਤਰ ਦੇਣ ਲੱਗੇ ਨੇ। ਹਾਂਜੀ
ਨਾਭ ਪਵਨ ਕਰ ਆਸਣ ਬੈਸੈ,
ਹਾਂ ਨਾਭ ਪਵਨ, ਨਾਭੀ ਦੇ ਆਸਰੇ ਜਿਹੜੀ ਰਹਿਣ ਵਾਲੀ ਪਵਨ ਹੈ ਨਾ, ਸਵਾਸ ਜਿਹੜੇ ਨੇ, ਕਰ ਆਸਣ ਬੈਸੈ, ਇੱਥੇ ਇਹਦਾ ਵਾਸਾ ਵਾ ਜੀ। ਹਾਂਜੀ
ਗੁਰੂ
ਨਾਭੀ 'ਚ ਵਾਸਾ ਪਵਨ ਦਾ, ਜਿਹੜੇ ਸਵਾਸ ਨੇ, ਸਵਾਲ ਇਹ ਸੀ ਨਾ। ਹਾਂਜੀ
ਗੁਰਮੁਖ ਖੋਜਤ ਤਤ ਲਹੈ।
ਛੇਵੇਂ ਸਵਾਲ ਦਾ ਉੱਤਰ ਹੈ, ਹਾਂਜੀ, ਗੁਰਮੁਖ ਗੁਰਾਂ ਦੁਆਰਾ ਖੋਜਣਾ ਕਰੇ ਫਿਰ ਤੱਤ ਸਰੂਪ ਨੂੰ ਪ੍ਰਾਪਤ ਕਰੇ। ਸਵਾਲ ਸੀ ਆਤਮ ਜਾਣੇ, ਆਤਮਾ ਨੂੰ ਕਿਵੇਂ ਜਾਣੇ, ਇਹਦਾ ਉੱਤਰ ਹੈ। ਹੁਣ ਤੀਜੇ ਦਾ ਉੱਤਰ ਦੇਣਗੇ ਜੇ ਆਇਆ ਨਹੀਂ ਸੀ। ਹਾਂ,
ਸੋ ਸ਼ਬਦ ਨਿਰੰਤਰ ਨਿਜ ਕਰ ਆਛੈ।
ਜਿਹੜਾ ਨਿਰੰਤਰ ਸ਼ਬਦ ਮੈਨੇ ਬ੍ਰਹਮ ਜਿਹੜਾ ਨਾ, ਨਿਰੰਤਰ ਇੱਕ ਰਸ ਨਿਜ ਘਰ ਦੇ ਵਿੱਚ ਆਛਾ ਮੈਨੇ ਹੈ, ਆਛਾ ਦਾ ਅਰਥ ਹੈ। ਹਾਂਜੀ,
ਤ੍ਰਿਪਵਨ ਜੋਤ ਸੋ ਸਭਾ ਸ਼ਬਦ ਲਹੈ।
ਤਿੰਨੇ ਭਾਵਨਾ ਵਿੱਚ ਉਹਦੀ ਸ਼ਬਦ ਜਿਹੜੀ ਹੈ, ਤਿੰਨੇ ਭਾਵਨਾ ਵਿੱਚ ਉਹਦੀ ਜੋਤ ਜਿਹੜੀ ਹੈ ਨਾ, ਸੋ ਸ਼ਬਦ ਲਹੈ ਇਵੇਂ ਬ੍ਰਹਮ ਨੂੰ ਤਿੰਨੇ ਭਾਵਨਾ ਵਿੱਚ ਜਾਣ ਲਵੇ ਉਹਦੀ ਜੋਤ ਨੂੰ।
ਖਾਵੈ ਦੁੱਖ ਭੁੱਖ ਸਾਚੇ ਕੀ।
ਹਾਂਜੀ,
ਸਾਚੇ ਹੀ ਤ੍ਰਿਪਤਾਸ ਰਹੈ।
ਇਹ ਸਿਧਾਂਤ ਦੀਆਂ ਪੰਕਤੀਆਂ ਨੇ, ਉੱਤਰ ਆ ਗਏ ਨੇ ਸਾਰਿਆਂ ਦੇ। ਖਾਵੈ ਦੁੱਖ ਭੁੱਖ ਸਾਚੇ ਕੀ, ਜਿਹੜੀ ਸੱਚੇ ਨਾਮ ਦੀ ਭੁੱਖ ਲੱਗਣੀ ਹੈ ਇਹਨੂੰ ਦੁੱਖ ਭੁੱਖ ਨੂੰ ਖਾ ਜਾਵੇ। ਹਾਂਜੀ, ਸੱਚੇ ਨਾਲ ਹੀ ਸੱਚੇ ਨਾਮ ਦੁਆਰਾ ਹੀ ਤ੍ਰਿਪਤਾਸ ਰਹੈ, ਤ੍ਰਿਪਤ ਰਵੇ ਰਹਿੰਦਾ ਹੈ ਜਾਂ। ਅਨਹਦ ਬਾਣੀ,
ਅਨਹਦ ਬਾਣੀ ਗੁਰਮੁਖ ਜਾਣੀ।
ਇਹ ਜਿਹੜੀ ਹੱਦ ਤੋਂ ਪਰੇ ਬਾਣੀ ਹੈ ਕੌਣ ਜਾਣਦਾ ਜੀ? ਗੁਰਾਂ ਦੁਆਰਾ ਗੁਰਮੁਖ ਜਾਣਦਾ।
ਬਿਰਲੋ ਕੋ ਅਰਥਾਵੈ,
ਬਿਰਲਾ ਹੀ ਕੋਈ ਇਹਦੇ ਸਿਧਾਂਤ ਨੂੰ ਸਮਝਦਾ, ਅਰਥਾਵੈ ਮੈਨੇ ਸਿਧਾਂਤ, ਜਾਂ ਬਿਰਲਾ ਕੋਈ ਇਹਦੇ ਅਰਥਾਂ ਨੂੰ ਜਾਣਦਾ।
ਨਾਨਕ ਆਖੈ ਸੱਚ ਸੁਭਾਖੈ,
ਮਾਰਗ ਸੱਚ ਬੋਲਣਾ ਕੀਤਾ ਹੈ।
ਸੱਚ ਰਪੈ ਰੰਗ ਕਬੂ ਨਾ ਜਾਵੈ,
ਜਿਹੜਾ ਸੱਚ ਵਿੱਚ ਰਪਾ ਮੈਨੇ ਰੰਗਿਆ ਗਿਆ, ਜਿਹਨੂੰ ਸੱਚ ਦਾ ਰੰਗ ਚੜ ਗਿਆ ਨਾ ਉਹ ਰੰਗ ਕਦੇ ਜਾਂਦਾ ਨਹੀਂ, ਉਤਰਦਾ ਨਹੀਂ। ਫਿਰ ਚਲੋ ਜੀ, ਹੁਣ ਅੱਗੇ ਸਵਾਲ ਫਿਰ ਸ਼ੁਰੂ ਹੁੰਦੇ ਨੇ ਜੀ 66ਵੀਂ ਪੌੜੀ ਵਿੱਚ। ਪੜ੍ਹੋ ਪੜ੍ਹੋ, ਹੁਣ ਬੈਠੇ ਰਹੋ ਵਾਲੇ।
ਜਾ ਇਹੋ ਹਿਰਦਾ ਦੇਹ ਨਾ ਹੋਤੀ।
ਸਵਾਲ ਕੀਤਾ ਸਿੱਧ ਨੇ, ਜ਼ਿਆਦਾ ਹਿਰਦਾ ਨਹੀਂ ਸੀ, ਦੇਹ ਨਹੀਂ ਸੀ ਹੁੰਦੀ। ਹਾਂਜੀ,
ਤੋ ਮਨ ਕੈਠੇ ਰਹਿਤਾ,
ਉਦੋਂ ਫਿਰ ਮਨ ਕਿੱਥੇ ਰਹਿੰਦਾ ਸੀ? ਜਦ ਸਰੀਰ ਨਹੀਂ ਸੀ, ਹਿਰਦਾ ਨਹੀਂ ਸੀ, ਉਦੋਂ ਕਿੱਥੇ ਰਹਿੰਦਾ ਸੀ ਮਨ? ਹਾਂਜੀ,
ਨਾਭ ਕਮਲ ਅਸਥੰਭ ਨਾ ਹੋ ਤੋ।
ਨਾਭੀ ਕਮਲ ਦੇ ਆਸਰੇ ਜਿਹੜੀ ਹਵਾ ਰਹਿੰਦੀ ਸੀ, ਅਸਥੰਭ ਮੈਨੇ ਆਸਰੇ। ਹਾਂਜੀ,
ਨਾਭ ਕਮਲ,
ਨਾਭੀ ਕਮਲ ਜਿਹੜਾ ਵੀ ਧੁਨੀ ਹੈ। ਹਾਂਜੀ,
ਤਾਂ ਪਵਨ ਕਵਨ ਘਰ ਸਹਿਤਾ,
ਫਿਰ ਇਹ ਹਵਾ ਜਿਹੜੀ ਸੀ ਕਿਹੜੇ ਘਰ ਵਿੱਚ ਰਹਿੰਦੀ ਸੀ? ਹਾਂਜੀ,
ਰੂਪ ਨਾ ਹੋ ਤੋ ਰੇਖ ਨਾ ਕਾਈ।
ਹਾਂ, ਉਹਦਾ ਰੂਪ ਕੋਈ ਨਹੀਂ ਸੀ, ਰੇਖਾ ਕੋਈ ਨਹੀਂ।
ਤਾਂ ਸ਼ਬਦ ਕਹਾਂ ਲਿਵ ਲਾਈ।
ਹਾਂਜੀ, ਫਿਰ ਬ੍ਰਹਮ ਨੇ ਕਿੱਥੇ ਲਿਵ ਲਾਈ ਹੋਈ ਸੀ? ਸ਼ਬਦ ਦਾ ਇੱਥੇ ਬ੍ਰਹਮ, ਜਦ ਸੰਸਾਰ ਦਾ ਇੱਥੇ ਰੂਪ ਕੋਈ ਨਹੀਂ ਸੀ, ਪਰਲੋ ਸੀ, ਮਹਾਂਪਰਲੋ ਸੀ, ਰੇਖਾ ਕੋਈ ਨਹੀਂ ਸੀ ਕਿਸੇ ਦੀ, ਭੇਖ ਕੋਈ ਨਹੀਂ, ਉਦੋਂ ਬ੍ਰਹਮ ਕਿੱਥੇ ਲਿਵ ਲਾ ਕੇ ਬੈਠਾ ਹੋਇਆ ਸੀ? ਹਾਂਜੀ,
ਰਕਤ ਬਿੰਦ ਕੀ ਮੜੀ ਨਾ ਹੋਤੀ।
ਮਾਤਾ ਦੇ ਰਕਤ ਦੀ, ਪਿਤਾ ਦੇ ਵੀਰਜ ਦੀ ਮੜੀ ਜਿਹੜੀ ਸਰੀਰ ਸੀ ਜਦੋਂ ਹੈ ਨਹੀਂ ਸੀ ਇਹ। ਹਾਂਜੀ,
ਮਿਤ ਕੀਮਤ ਨਹੀਂ ਪਾਈ,
ਉਹਦੀ ਕੀਮਤ ਦੀ ਜਿਹੜੀ ਮਿਣਤੀ ਸੀ ਕਿਹਨੇ ਨਹੀਂ ਪਾਉਣਾ ਕੀਤੀ? ਹਾਂਜੀ,
ਵਰਨ ਭੇਖ ਅਸਰੂਪ ਨਾ ਜਾਪੀ,
ਜਾਂ ਕੀਮਤ ਨਾਮ ਇੱਥੇ ਉਪਮਾ ਦਾ ਵੀ ਹੈ। ਹਾਂਜੀ, ਵਰਨ ਭੇਖ, ਉਹਦਾ ਵਰਨ ਕੋਈ ਨਹੀਂ ਸੀ ਉਦੋਂ, ਉਹਦਾ ਭੇਖ ਕੋਈ ਨਹੀਂ, ਅਸਮਨ ਹੈ ਕੋਈ, ਭੇਖ ਨਹੀਂ ਹੈ ਸੀ, ਰੂਪ ਨਾ ਜਾਪੀ, ਰੂਪ ਕੋਈ ਜਾਣਿਆ ਨਹੀਂ ਸੀ ਜਾਂਦਾ
ਉਦੋਂ। ਕਿਉਂ ਕਰ ਜਾਪਸ ਸਾਚਾ,
ਜਾਪਸ ਮੈਂ ਫਿਰ ਸੱਚਾ ਕਿਵੇਂ ਜਾਣਿਆ ਜਾਂਦਾ ਸੀ? ਨਾਨਕ,
ਨਾਨਕ ਨਾਮ ਰਤੇ ਬੈਰਾਗੀ।
ਇਹ ਸਵਾਲ ਨਹੀਂ, ਹੁਣ ਮਹਾਰਾਜ ਕਹਿੰਦੇ ਨਾਮ ਵਿੱਚ ਰਤੇ ਜਿਹੜੇ ਬੈਰਾਗੀ ਨੇ।
ਇਵ ਤਬ ਸਾਚੋ ਸਾਚਾ,
ਇਵ ਇੱਥੇ ਵੀ ਤਬ ਉੱਥੇ ਵੀ ਸੱਚੋ ਸੱਚਾ ਜਾਣਨਾ ਕਰਦੇ ਨੇ ਨਾਮ ਵਿੱਚ ਰਤੇ ਹੋਏ। ਹਾਂਜੀ,
ਹਿਰਦਾ ਦੇਹ ਨਾ ਹੋਤੀ।
ਆਉਦੋ ਆਉਦੋ, ਵਿਸ਼ਰਾਮ ਕਰੋ।
ਹਿਰਦਾ ਦੇਹ ਨਾ ਹੋਤੀ, ਆਉਦੂ
ਆਉਦੂ ਤੇ ਵਿਸ਼ਰਾਮ ਕਰੋ ਮਾਤਾ ਜੀ।
ਆਉਦੂ
ਬ੍ਰੇਕ ਜਿਹੜੇ ਮਾਰਨੇ ਨਾ ਜਾ ਕੇ ਤੁਸੀਂ, ਆਉਦੂ ਤੇ ਮਾਰੋ।
ਆਉਦੂ
ਹਿਰਦਾ ਦੇਹ ਨਾ ਹੋਤੀ, ਆਉਦੂ
ਹੋਤੀ।
ਉੱਤਰ ਦੇ ਰਹੇ ਮਹਾਰਾਜ ਪਹਿਲੇ ਸਵਾਲ ਦਾ, ਜਿੱਥੇ ਹਿਰਦਾ ਦੇਹ ਹੁੰਦੀ ਨਹੀਂ ਸੀ ਜਿਸ ਵੇਲੇ, ਤਾਂ ਉਹ ਮਨ ਸੁਣ ਰਿਹਾ ਬੈਰਾਗੀ, ਤੋ ਮਨ ਜਿਹੜਾ ਸੀ ਉਦੋਂ ਬੈਰਾਗੀ ਹੋ ਕੇ ਸੁਣ ਅਫੁਰ ਪਰਮੇਸ਼ਰ ਵਿੱਚ ਰਹਿੰਦਾ ਸੀ ਉਦੋਂ। ਪਹਿਲੇ ਸਵਾਲ ਦਾ ਉੱਤਰ ਦਿੱਤਾ, ਕਹਿੰਦੇ ਮਨ ਕੱਠਿਆ ਰਿਹਾ ਤਾਂ ਦੇਹ ਨਹੀਂ ਸੀ ਹੁੰਦੀ, ਹਿਰਦਾ ਨਹੀਂ, ਮਨ ਕਿੱਥੇ ਰਹਿੰਦਾ ਸੀ? ਅਫੁਰ ਪਰਮੇਸ਼ਰ 'ਚ ਰਹਿੰਦਾ ਸੀ। ਚਲੋ,
ਨਾਭ ਕਮਲ,
ਹਾਂਜੀ, ਬੈਰਾਗੀ ਮਨ, ਬੈਰਾਗ ਬੈਰਾਗੀ ਜਿਹੜਾ ਸੁਣ ਪਰਮੇਸ਼ਰ ਹੈ, ਬੈਰਾਗੀ ਵੀ ਹੈ ਨਾ, ਬੈਰਾਗ ਦੇ ਦੇਣ ਵਾਲਾ ਜਿਹੜਾ। ਚਲੋ,
ਨਾਭੀ ਕਮਲ,
ਨਾਭੀ ਨਹੀਂ, ਇਹ ਖੱਬੇ ਪਾਸੇ ਹੈ ਜੀ, ਤੁਸੀਂ ਵੀ ਖੱਬੇ ਸੱਜੇ ਸਮਝੋ।
ਨਾਭ,
ਹਾਂ
ਕਮਲ ਅਸਥੰਭ ਨਾ ਹੋਤੋ।
ਹਾਂ, ਜਿਹੜੀ ਨਾਭੀ ਕਮਲ ਦਾ ਆਸਰਾ ਜਿਹੜਾ ਨਹੀਂ ਸੀ ਹੁੰਦਾ, ਸਵਾਲ ਸੀ ਦੂਜਾ, ਉਹ ਕਿੱਥੇ ਕਿਹੜੇ ਆਸਰੇ ਰਹਿੰਦਾ ਸੀ ਉਹ ਪਵਨ? ਅੱਗੇ ਦੱਸਿਆ
ਤਾਨਜ ਘਰ ਵਸਤੋ ਪਵਨ ਅਨੁਰਾਗੀ।
ਸਵਾਲ ਸੀ ਵੀ ਉਹ ਕਿਵੇਂ ਰਹਿੰਦੀ ਸੀ ਹਵਾ? ਮਰ ਕਹਿੰਦੇ ਅਨੁਰਾਗੀ ਹੋ ਕੇ ਰਹਿੰਦੀ ਸੀ, ਅਨੁਰਾਗੀ ਨਾਲ ਪ੍ਰੇਮਣ ਹੋ ਕੇ। ਹਾਂਜੀ, ਅਨੁਰਾਗ ਨਾਲ ਪ੍ਰੇਮ ਦਾ, ਪ੍ਰੇਮਣ ਹੋ ਕੇ ਨਿਜ ਘਰ ਪਰਮੇਸ਼ਰ ਵਿੱਚ ਵੱਸਦੀ ਸੀ ਹਵਾ ਵੀ, ਸਵਾਸ ਜਿਹੜੇ ਸੀ। ਹਾਂਜੀ,
ਰੂਪ ਨਾ ਰੇਖਿਆ ਜਾਤ ਨਾ ਹੋਤੀ।
ਜਦੋਂ ਕਹਿੰਦੇ ਰੂਪ ਨਹੀਂ ਸੀ ਰੇਖਿਆ, ਜਾਤ ਹੈ ਨਹੀਂ ਸੀ, ਉਦੋਂ ਬ੍ਰਹਮ ਕਿੱਥੇ ਰਹਿੰਦਾ ਸੀ ਉਹ ਦੱਸ ਰਹੇ ਨੇ ਅੱਗੇ, ਕਿੱਥੇ ਰਹਿੰਦਾ ਸੀ?
ਤਾਂ ਅਕਲੀਨ
ਰਹਿਤੋ
ਰਹਿਤੇ ਉਹ ਸ਼ਬਦ ਸੋ ਸਾਰ।
ਹਾਂ, ਸਾਰ ਜਿਹੜਾ ਸ੍ਰੇਸ਼ਟ ਸ਼ਬਦ ਮੈਨੇ ਬ੍ਰਹਮ ਹੈ ਨਾ, ਅਕੁਲੀਨ ਕੁੱਲਾਂ ਤੋਂ ਰਹਿਤ ਆਪਣੇ ਆਪ ਵਿੱਚ ਰਹਿੰਦਾ ਸੀ। ਹਾਂਜੀ, ਅਕੁਲੀਨ ਨਾਮ ਕੁੱਲਾਂ ਤੋਂ ਰਹਿਤ। ਅੱਗੇ ਹੋਰ ਜੀ,
ਗਾਉਣ ਗਗਨ ਜਬ ਤਵੇ ਨਾ ਹੋਤੋ।
ਹਾਂ, ਗਾਉਣ ਗਗਨ, ਗਾਉਣ ਨਾਮ ਧਰਤੀ, ਗਗਨ ਆਕਾਸ਼, ਜਦੋਂ ਸਾਰੇ ਨਹੀਂ ਸੀ ਹੁੰਦੇ ਉਦੋਂ ਪਰਮੇਸ਼ਰ ਫਿਰ ਇਕੱਲਾ ਹੀ। ਹਾਂਜੀ,
ਤੇਰੇ ਭਵਨ ਜੋਤ ਆਪੇ ਨਿਰੰਕਾਰ।
ਉਹ ਆਪਣੇ ਆਪੇ ਵਿੱਚ ਸੀ ਨਿਰੰਕਾਰ, ਤਿੰਨੇ ਭਵਨਾਂ ਦਾ ਜੋਤੀ ਰੂਪ। ਚਲੋ ਜੀ ਅੱਗੇ ਪੜ੍ਹੋ, ਵਰਨ ਭੇਖ।
ਵਰਨ ਭੇਖ ਅਸਰੂਪ ਸੋ ਏਕੋ
ਏਕੋ
ਸ਼ਬਦ ਵਡਾਣੀ।
ਹਾਂ, ਜਿਹੜਾ ਬ੍ਰਹਮ ਸ਼ਬਦ ਮੈਨੇ ਬ੍ਰਹਮ, ਵਡਾਣੀ ਮੈਨੇ ਅਚਰਜ ਰੂਪ ਜਿਹੜਾ ਬ੍ਰਹਮ ਹੈ, ਉਹ ਵਰਨ ਭੇਖ ਅਤੇ ਉਹ ਆਪਣੇ ਇੱਕੋ ਰੂਪ ਵਿੱਚ ਰਹਿੰਦਾ ਸੀ। ਹਾਂਜੀ ਅੱਗੇ, ਸੱਚ ਬਿਨਾ,
ਸੱਚ ਬਿਨਾ ਸੂਚਾ ਕੋ ਨਾਹੀ।
ਕੀ ਚਾਹੀਦਾ ਜੀ, ਇੱਕ ਮਿੰਟ, ਇੱਧਰ ਆਓ। ਹਾਂਜੀ,
ਸੱਚ ਬਿਨਾ ਸੂਚਾ ਕੋ ਨਾਹੀ।
ਹਾਂਜੀ,
ਨਾਨਕ ਅਖਤ ਕਹਾਣੀ।
ਅਖਤ ਨਹੀਂ ਪੜ੍ਹਨਾ, ਇਕੱਥ ਪੜ੍ਹਨਾ,
ਇਕੱਥ ਕਹਾਣੀ।
ਚਲੋ ਅੱਗੇ ਕਰ ਦਿਓ ਮੈਂ, ਹੁਣ ਸਵਾਲ ਫਿਰ ਪੈਦਾ ਹੋਣਗੇ। ਕਿਤ ਕਿਤ ਵਿੱਧ ਜਗ ਪੁਰਖਾ ਪੁਰਖਾ,
ਕਿਤ ਕਿਤ ਵਿੱਧ ਜਗ ਉਪਜੈ।
ਕਿਹੜੀ ਕਿਹੜੀ ਵਿਧੀ ਕਰਕੇ ਜੱਗ ਪੈਦਾ ਹੁੰਦਾ ਹੈ ਪੁਰਖਾ?
ਕਿਤ ਕਿਤ ਦੁੱਖ ਬਿੰਸ ਜਾਈ,
ਕਿਵੇਂ ਕਿਵੇਂ ਦੁੱਖਾਂ ਦਾ ਨਾਸ ਹੋਵੇ।
ਹਾਂ ਮੈਂ
ਨਾਲੇ ਉੱਤਰ ਦਿੱਤਾ ਮਹਾਰਾਜ ਜੀ ਨੇ,
ਹਾਂ ਮੈਂ ਵਿੱਚ ਜੱਗ ਉਪਜੈ ਪੁਰਖਾ।
ਹਾਂ ਮੈਂ ਵਿੱਚ ਜੱਗ ਉਪਜਦਾ ਹੈ ਐ ਪੁਰਖਾ,
ਨਾਮ ਵਿਸਰੈ ਦੁੱਖ ਪਾਈ।
ਹਾਂ, ਦੁੱਖ ਕਿਉਂ ਹੁੰਦਾ ਹੈ? ਨਾਮ ਨੂੰ ਭੁਲਾ ਕੇ।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ।
ਹਾਂਜੀ,
ਹਾਂ ਮੈਂ ਸ਼ਬਦ ਜਲਾਏ।
ਹਾਂ ਮੈਂ ਕਿਵੇਂ ਜਾਂਦੀ ਹੈ? ਸ਼ਬਦ ਜਲਾਏ, ਸ਼ਬਦ ਦੁਆਰਾ ਛੱਡਦੀ ਹੈ। ਸ਼ਾਬਾਸ਼।
ਤਨ ਮਨ ਨਿਰਮਲ ਨਿਰਮਲ ਬਾਣੀ,
ਤਨ ਮਨ ਨਿਰਮਲ ਹੋਵੇ, ਬਾਣੀ ਨਿਰਮਲ ਹੋਵੇ,
ਸੱਚੇ ਰਹੇ ਸਮਾਏ,
ਸੱਚੇ ਸਮਾ ਜਾਵੇ,
ਨਾਮੇ ਨਾਮ ਰਹੇ ਬੈਰਾਗੀ।
ਹਾਂਜੀ, ਬੈਰਾਗੀ ਹੋ ਕੇ ਨਾਮੀ ਦੇ ਨਾਮ ਵਿੱਚ ਰਵੇ,
ਸੱਚ ਰੱਖਿਆ ਉਰ ਧਾਰੇ,
ਸੱਚੇ ਨੂੰ ਇੱਕੋ ਨਾਂ ਹੈ ਧਾਰੇ
ਧਾਰੇ।
ਹਾਂ, ਔਰ ਮੈਨੇ ਹਿਰਦੇ ਵਿੱਚ ਸੱਚੇ ਨਾਮ ਨੂੰ ਧਾਰਨ ਕਰਕੇ ਰੱਖੇ।
ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੇ।
ਨਾਮ ਤੋਂ ਬਿਨਾਂ ਜੋਗ ਮਹਾਰਾਜ ਜੀ ਕਹਿੰਦੇ ਕਦੇ ਨਹੀਂ ਹੁੰਦਾ।
ਦੇਖੋ ਹਿਰਦੇ ਵਿਚਾਰ,
ਜੋ ਵੀ ਔਰ ਹਿਰਦੇ 'ਚ ਵਿਚਾਰ ਕੇ ਦੇਖ ਲਓ। ਇੱਥੇ ਹੁਣ ਸਵਾਲਾਂ ਸਾਰੇ ਮੁੱਕ ਗਏ, ਨਿਰੁੱਤਰ ਕਰਤੇ, ਜੋ ਵੀ ਸਾਰੇ ਤਸੱਲੀਆਂ ਕਰਾਤੀਆਂ। ਹੁਣ ਮਹਾਰਾਜ ਜੀ ਉਹਨਾਂ ਨੂੰ ਆਪਣੇ ਵੱਲੋਂ ਉਪਦੇਸ਼ ਦੇਣਗੇ ਅਗਲੀਆਂ ਪੌੜੀਆਂ 'ਚ।
ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ,
ਗੁਰਾਂ ਦੁਆਰਾ ਗੁਰਮੁਖ ਬਣ ਕੇ ਸੱਚੇ ਸ਼ਬਦ ਨੂੰ ਕੋਈ ਵਿਚਾਰਦਾ।
ਗੁਰਮੁਖ ਸੱਚ ਬਾਣੀ ਪ੍ਰਗਟ ਹੋਈ,
ਗੁਰਮੁਖ 'ਤੇ ਵਿਸ਼ਰਾਮ ਕਰੀ ਚੱਲਿਓ।
ਗੁਰਮੁਖ ਸੱਚ ਬਾਣੀ ਪ੍ਰਗਟ ਹੋਏ,
ਗੁਰਾਂ ਦੁਆਰਾ ਗੁਰਮੁਖ ਬਣ ਕੇ ਸੱਚੀ ਬਾਣੀ ਪ੍ਰਗਟ ਹੁੰਦੀ ਹੈ।
ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ,
ਗੁਰਮੁਖ ਗੁਰਾਂ ਦੁਆਰਾ ਗੁਰਮੁਖ ਬਣ ਕੇ ਮਨ ਵਿੱਚ ਜਦੋਂ ਭਿੱਜ ਜਾਏ ਨਾ, ਤਾਂ ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ ਹੈ।
ਗੁਰਮੁਖ ਨਿਜ ਘਰ ਵਾਸਾ ਹੋਏ,
ਗੁਰਾਂ ਦੁਆਰੇ ਗੁਰਮੁਖ ਬਣ ਕੇ ਆਪਣੇ ਘਰ ਵਿੱਚ ਵਾਸਾ ਹੋ ਜਾਂਦਾ ਹੈ। ਆਪਣਾ ਘਰ ਕਿਹੜਾ ਹੈ? ਆਤਮਾ, ਉਹ 'ਚ ਵਾਸਾ ਹੋ ਜਾਂਦਾ ਹੈ। ਹਾਂਜੀ,
ਗੁਰਮੁਖ ਯੋਗੀ ਜੁਗਤ ਪਛਾਣਾ,
ਇਉਂ ਗੁਰਾਂ ਦੁਆਰਾ ਗੁਰਮੁਖ ਬਣ ਕੇ ਯੋਗੀ ਉਹ ਆਪਣੀ ਇਹ ਯੋਗ ਦੀ ਯੁਗਤੀ ਨੂੰ ਪਛਾਣਨਾ ਕਰੋ।
ਗੁਰਮੁਖ ਨਾਨਕ ਏਕੋ ਜਾਣੈ,
ਗੁਰਮੁਖ ਬਣ ਕੇ ਗੁਰਾਂ ਦੁਆਰਾ ਇੱਕ ਨੂੰ ਜਾਣ ਲੈਂਦਾ ਹੈ। ਚਲੋ ਜੀ ਅੱਗੇ,
ਬਿਨ ਸਤਿਗੁਰ ਸੇਵੇ,
ਸਤਿਗੁਰੂ ਸੇਵੇ ਬਿਨਾ
ਯੋਗ ਨਾ ਹੋਈ।
ਹਾਂ, ਯੋਗ ਨਹੀਂ ਹੁੰਦਾ।
ਬਿਨ ਸਤਿਗੁਰ ਭੇਟੇ,
ਸਤਿਗੁਰੂ ਨੂੰ ਮਿਲੇ ਬਿਨਾ
ਮੁਕਤ ਨਾ ਕੋਈ,
ਕੋਈ ਮੁਕਤ ਨਹੀਂ ਹੋ ਸਕਦਾ।
ਬਿਨ ਸਤਿਗੁਰ ਭੇਟੇ,
ਸਤਿਗੁਰੂ ਨੂੰ ਭੇਟੇ ਮਿਲੇ ਬਿਨਾ
ਨਾਮ ਪਾਇਆ ਨਾ ਜਾਏ,
ਨਾਮ ਵੀ ਨਹੀਂ ਮਿਲਦਾ। ਹਾਂਜੀ, ਨਾਮ ਪਾਇਆ ਨਹੀਂ ਜਾਂਦਾ।
ਬਿਨ ਸਤਿਗੁਰ ਭੇਟੇ
ਸਤਿਗੁਰੂ ਮਿਲੇ ਬਿਨਾ
ਮਹਾਂ ਦੁੱਖ ਪਾਏ
ਥੋੜਾ ਦੁੱਖ ਨਹੀਂ ਬਹੁਤਾ ਦੁੱਖ ਪਾਉਂਦਾ ਮਹਾਂ ਵੱਡਾ ਦੁੱਖ ਪਾਉਂਦਾ ਕੋਈ
ਬਿਨ ਸਤਿਗੁਰ ਭੇਟੇ
ਸਤਿਗੁਰੂ ਦੇ ਮਿਲਾਪ ਹੋਏ ਬਿਨਾ
ਮਹਾਂ ਗਰਭ ਗਵਾਰ
ਅੰਦਰ ਬੜਾ ਹੰਕਾਰ ਦਾ ਹਨੇਰਾ ਬਣਿਆ ਰਹਿੰਦਾ ਹੈ ਗਰਭ ਮਨਿਆ ਹੰਕਾਰ ਗਵਾਰ ਮਨਿਆ ਹਨੇਰਾ
ਨਾਨਕ
ਹਾਂ
ਬਿਨ ਗੁਰ ਮੂਆ
ਮੋਆ ਇੱਕ ਮੌਕਰ ਮੋਆ ਜੇ ਦੁਲੈਂਕੜ ਲੱਗਿਆ ਫਿਰ ਮੂਆ ਪੜਾਂਗੇ ਮੰਮੇ ਨੂੰ ਕੀ ਲੱਗਿਆ ਇਸ ਕਰਕੇ ਮੋਆ ਚਲੋ
ਮਨ ਜੀਤਾ
ਗੁਰਾਂ ਦੁਆਰਾ ਗੁਰਮੁਖ ਬਣ ਕੇ ਮਨ ਜਿੱਤਿਆ ਜਾਂਦਾ ਐਵੇਂ ਨਹੀਂ ਜਿੱਤਿਆ ਜਾਣਾ
ਹੋਮੈ ਮਾਰ
ਤਾਂ ਹੋਮੈ ਮਰਦੀ ਹੈ ਇਹ ਨਹੀਂ ਮਰਨੀ ਨਹੀਂ
ਗੁਰਮੁਖ ਸਾਚ ਰੱਖਿਆ ਉਰਤਾਰ
ਗੁਰਮੁਖ ਤੇ ਵਿਸ਼ਰਾਮ ਕਰਕੇ
ਗੁਰਮੁਖ ਸਾਚ ਰੱਖਿਆ ਉਰਤਾਰ
ਗੁਰਮੁਖਾਂ ਨੇ ਗੁਰੂ ਵਾਲੇ ਬਣ ਕੇ ਗੁਰਮੁਖਾਂ ਨੇ ਸੱਚੇ ਪਰਮੇਸ਼ਰ ਨੂੰ ਹਿਰਜੇ ਧਾਰਨ ਕਰ ਰੱਖਿਆ ਹੈ
ਗੁਰਮੁਖ ਜਗ ਜੀਤਾ
ਹਾਂਜੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਗ ਜਿੱਤ ਲੈਂਦੇ ਨੇ
ਜਮਕਾਲ ਮਾਰ ਬਿਦਾਰ
ਬਿਦਾਰ ਦੇ ਫਾਰਸੀ ਦਾ ਸ਼ਬਦ ਹੈ ਬਿਦਾਰ ਬਿਦਾਰ ਹੁੰਦਾ ਹੈ ਇਹਨੂੰ ਹੁਸ਼ਿਆਰ ਹੋ ਕੇ ਮਾਰਨਾ ਕੀਤਾ ਜਮਕਾਲ ਨੂੰ ਫਾਰਸੀ ਦਾ ਸ਼ਬਦ ਹੈ ਬਿਦਾਰ ਬਿਦਾਰ ਮੈਨੇ ਹੁਸ਼ਿਆਰ ਹੋ ਕੇ ਸਾਵਧਾਨ ਹੋ ਕੇ ਚਲੋ ਗੁਰਮੁਖ
ਗੁਰਮੁਖ ਦਰਗਹਿ ਨਾ ਆਵੇ ਹਾਰ
ਹਾਂ ਗੁਰਾਂ ਦੁਆਰਾ ਜਿਹੜੇ ਗੁਰਮੁਖ ਬਣ ਗਏ ਉਹਨਾਂ ਨੂੰ ਦਰਗਾਹ 'ਚ ਹਾਰ ਨਹੀਂ ਆਉਂਦੀ
ਗੁਰਮੁਖ ਮੇਲ ਮਿਲਾਏ ਸੋ ਜਾਣੇ
ਉਹ ਸੱਚੇ ਨੂੰ ਹੋੜਾ ਵੀ ਲੱਗਿਆ ਸੱਚੇ ਨੂੰ ਔਂਕੜ ਵੀ ਲੱਗਿਆ ਕਿਹੜਾ ਬੋਲਾਂਗੇ ਔਂਕੜ ਕਿਉਂ ਕਿਉਂਕਿ ਲਿਖਣ ਵਿੱਚ ਹੋੜੇ ਨਾਲ ਆਉਂਦਾ ਉਹ ਸ਼ੁੱਧ ਰੂਪ ਦੱਸ ਦਿੱਤਾ ਮਾਤਰਾ ਘਟਾਈ ਹੈ ਤਾਂ ਔਂਕੜ ਲਾਤਾ ਸੋ ਇਸ ਕਰਕੇ ਘਟਾ ਕੇ ਮਾਤਰਾ ਬੋਲਣਾ ਸੋ ਜਾਣਾ ਚਲੋ ਗੇ ਨਾਨਕ
ਨਾਨਕ ਗੁਰਮੁਖ ਸ਼ਬਦ ਪਛਾਣੇ
ਹਾਂ ਗੁਰਾਂ ਦੁਆਰਾ ਗੁਰਮੁਖ ਬਣ ਕੇ ਸ਼ਬਦ ਮੈਨੇ ਬ੍ਰਹਮ ਨੂੰ ਪਛਾਣਿਆ ਮੈਨੇ ਜਾਣ ਲੈਂਦਾ ਇੱਥੇ ਸ਼ਬਦ ਦਾ ਅਰਥ ਬ੍ਰਹਮ ਹੈ ਸ਼ਬਦਾਂ ਦਾ ਨਿਬੇੜਾ ਸੁਣ ਲਓ ਜੀ ਹੁਣ ਮੁੱਕ ਗਏ ਕਿ ਨਹੀਂ ਸ਼ਬਦ ਤੁਹਾਡੇ ਸਵਾਲ ਪੂਰੇ ਹੋ ਗਏ ਕਿ ਨਹੀਂ ਨਿਬੇੜਾ ਹੋ ਗਿਆ ਕਿ ਨਹੀਂ ਕਹਿੰਦੇ ਜੀ ਠੀਕ ਹੈ ਜੀ ਠੀਕ ਹੈ ਨਿਬੜ ਗਿਆ ਹਾਂ ਇਹ ਵੀ ਸਮਝ ਲਓ ਨਾਮ ਤੋਂ ਬਿਨਾਂ ਯੋਗ ਨਹੀਂ ਘੁਮਾਇਆ ਜਾਣਾ ਇਕੱਲੇ ਕੰਨਾਂ 'ਚ ਮੁੰਦਰਾਂ ਪਾ ਕੇ ਜਾਂ ਰਿਧੀਆਂ ਸਿੱਧੀਆਂ ਨਾਲ ਨਹੀਂ ਨਿਹੜਾ ਆਉਣਾ ਯੋਗ ਜਿਹੜਾ ਜੁੜਨਾ ਨਾ ਰੱਬ ਨਾਲ ਨਾਮ ਤੋਂ ਬਿਨਾਂ ਨਹੀਂ ਜੁੜਿਆ ਜਾਣਾ ਇਹ ਅਸਲੀ ਯੋਗ ਹੈ ਹਾਂਜੀ
ਨਾਮੇ ਰਾਤੇ ਅੰਦਨ ਮਾਤੇ
ਜਿਹੜੇ ਨਾਮ ਵਿੱਚ ਰੱਤੇ ਨੇ ਦਿਨੇ ਰਾਤ ਮਸਤ ਰਹਿੰਦੇ ਨੇ ਹਾਂਜੀ
ਨਾਮੇ ਤੇ ਸੁੱਖ ਹੋਈ
ਨਾਮ ਦੁਆਰਾ ਉਹਨਾਂ ਨੂੰ ਸੁੱਖ ਹੁੰਦਾ ਫਿਰ ਆਤਮਿਕ ਸੁੱਖ ਸ਼ਾਬਾਸ਼
ਨਾਮੇ ਹੀ ਤੇ ਸਭ ਪ੍ਰਗਟ ਹੋਵੇ
ਨਾਮ ਦੁਆਰਾ ਹੀ ਸਾਰੇ ਗੁਣ ਪ੍ਰਗਟ ਹੁੰਦੇ ਨੇ ਅਤੇ ਪਰਮੇਸ਼ਰ ਪ੍ਰਗਟ ਹੁੰਦਾ ਹੈ
ਨਾਮੇ ਸੋਝੀ ਪਾਈ
ਨਾਮ ਦੁਆਰਾ ਉਹਦੀ ਸੋਝੀ ਪਾਈ ਜਾਂਦੀ ਹੈ
ਬਿਨ ਨਾਵੇ ਭੇਖ ਕਰੇ ਬਹੁ ਤੇਰੇ
ਨਾਮ ਤੋਂ ਬਿਨਾਂ ਜਿੰਨੇ ਮਰਜ਼ੀ ਬਹੁਤੇ ਭੇਖ ਧਾਰ ਲਓ ਕਦੇ ਰਾਧਾ ਸਵਾਮੀ ਕਦੇ ਸਰਸੇ ਵਾਲੀਏ ਕਦੇ ਢਿੱਸੀਆਂ ਵਾਲੇ ਕਿੰਨੇ ਭੇਖ ਧਾਰੀ ਜਾਂਦੇ ਨੇ ਕਦੇ ਯੋਗ ਵਾਲੇ ਤੁਸੀਂ ਕਿੰਨੇ ਭੇਖ ਧਾਰਦੇ ਹੋ ਹਾਂਜੀ ਕੱਲ੍ਹ ਹਾਂਜੀ
ਸੱਚੇ ਆਪ ਖਵਾਈ
12 ਤਰ੍ਹਾਂ ਦਾ ਯੋਗ ਦੱਸਿਆ ਸੀ ਨਾ ਭੇਖ ਹਾਂਜੀ ਇੱਕ ਪੰਥ ਦਾ ਯਾਦ ਹੋਣਾ ਤੁਹਾਨੂੰ 12 ਪੰਥ ਨੇ ਯੋਗੀਆਂ ਦੇ ਜਿਹੜਾ ਆਪਣੇ ਵਾਲਾ ਹੈ ਪਾਗਲ ਪੰਥ ਚਲੋ ਚਲੋ ਜੀ ਅੱਗੇ
ਸਤਿਗੁਰ ਤੇ ਨਾਮ ਪਾਈ ਹੈ ਉਦੂ ਜੋਗ ਜੁਗਤ ਤਾਂ ਹੋਈ
ਠੀਕ ਹੈ
ਕਰ ਵਿਚਾਰ ਮਨ ਦੇਖੋ
ਨਾਨਕ ਤੇ ਵਿਸ਼ਰਾਮ ਕਰਾਂਗੇ ਕਰ ਵਿਚਾਰ ਮਨ ਦੇਖੋ ਨਾਨਕ ਹਾਂ ਵਿਚਾਰ ਕੇ ਕਹਿੰਦੇ ਮਨ 'ਚ ਦੇਖ ਲਓ ਜੀ ਜੋਗੀ ਉਹ
ਨਾਵੇਂ ਮੁਕਤ ਨਾ ਹੋਈ
ਨਾਮ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਣਾ ਬੈਠੇ ਰਹੋਗੇ ਸੁਮੇਰ ਪਰਬਤ ਹੀ ਇਹ ਹੁਣ ਇੱਥੇ ਜੋਗੀ ਵਾਸਤੇ ਵਰਤੇ ਉਹ ਪਿੱਛੇ ਜਦੋਂ ਯੋਗੀ ਸਵਾਲ ਕਰਦੇ ਨੇ ਉਦੋਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਫਿਰ ਸ਼ੁੱਧ ਰੂਪ ਉੱਥੇ ਅਰਥ ਹੈ ਹਾਂਜੀ ਇੱਥੇ ਯੋਗੀਆਂ ਨੂੰ ਕਹਿ ਰਹੇ ਨੇ ਮਹਾਰਾਜ ਜੀ ਚਲੋ ਜੀ
ਤੇਰੀ ਗਤ ਮਿਤ ਦੋਹੇ ਜਾਣੇ
ਜਾਣਨਾ ਹੈ
ਜਾਣਨਾ ਹੈ
ਹਾਂ ਹੁਣ ਠੀਕ ਹੋ ਗਿਆ ਹੇ ਮਹਾਰਾਜ ਤੇਰੀ ਮਿਤ ਮੈਨੇ ਮਰਜ਼ਾਦਾ ਦੀ ਗਤ ਮੈਨੇ ਪ੍ਰਾਪਤੀ ਨੂੰ ਤੂੰ ਆਪੇ ਜਾਣਦਾ ਮਿਤ ਮੈਨੇ ਮਰਜ਼ਾਦਾ ਗਤ ਮੈਨੇ ਪ੍ਰਾਪਤੀ ਹਾਂਜੀ
ਕਿਆ ਕੋ ਆਖ ਬਖਾਨੇ
ਹੋਰ ਕੋਈ ਕੀ ਆਖ ਕੇ ਕਵੇਗਾ ਹਾਂਜੀ
ਆਪੇ ਗੁਪਤਾ
ਸਾਹਿਬ ਇੱਥੇ ਗੁਪਤਾ ਦਾ ਅਰਥ ਹੈ ਤੂੰ ਆਪੇ ਨਿਰਗੁਣ ਰੂਪ ਹੈ ਗੁਪਤਾ ਹੈ ਆਪੇ ਪ੍ਰਗਟ, ਆਪੇ ਹੁਣ ਸਰਗੁਣ ਰੂਪ ਹੋ ਕੇ ਪ੍ਰਗਟ ਹੈ ਸਾਰਿਆਂ 'ਚ, ਸਾਰਿਆਂ 'ਚ ਬੈਠਾ ਨਾ। ਸੋ ਇਸ ਕਰਕੇ ਸਰਗੁਣ ਰੂਪ 'ਚ ਪ੍ਰਗਟ ਹੈ ਤੂੰ, ਤੂੰ ਆਪੇ ਨਿਰਗੁਣ ਰੂਪ ਹੈ, ਪ੍ਰਗਟ ਆਪੇ ਤੂੰ ਸਰਗੁਣ ਰੂਪ ਹੈ, ਆਪੇ
ਆਪੇ ਸਭ ਰੰਗ ਮਾਨੇ,
ਆਪਣੇ ਸਾਰਿਆਂ ਰੰਗਾਂ ਨੂੰ ਮਾਨਣਾ ਕਰਦਾ ਸਾਰਿਆਂ 'ਚ ਬੈਠ ਕੇ।
ਸਾਧਿਕ ਸਿੱਧ ਗੁਰ ਬਹੁਤ ਚੇਲੇ,
ਗੁਰੂ ਬਹੁਤ ਚੇਲੇ,
ਗੁਰੂ ਬਹੁਤ ਚੇਲੇ,
ਸਾਧਕ ਸਾਧਨਾ ਕਰਨ ਵਾਲੇ ਸਿੱਧ ਤੁਸੀਂ ਸਾਰੇ 84 ਜਿਹੜੇ ਹੈਗੇ ਹੋ, ਅਤੇ ਜਿਹੜੇ ਗੁਰੂ ਬਣ ਕੇ ਬੈਠੇ ਹੋਏ ਨੇ, ਚੇਲੇ ਬਣ ਕੇ ਬੈਠੇ ਨੇ ਸਾਰੇ। ਸਾਬਾਸ
ਖੋਜਤ ਫਿਰੇ ਫਰਮਾਨੇ,
ਸਾਰੇ ਉਹਨੂੰ ਫਰਮਾਨ ਕਰਨ ਵਾਲੇ ਵਾਹਿਗੁਰੂ ਨੂੰ ਖੋਜਦੇ ਫਿਰਦੇ ਨੇ। ਮੰਗ ਹੈ,
ਮੰਗ ਹੈ,
ਸਾਬਾਸ
ਨਾਮ ਪਾਏ ਇਹ ਭਿਖਿਆ।
ਹਾਂ ਨਾ, ਹੁਣ ਮਹਾਰਾਜ ਜੀ ਕਹਿੰਦੇ ਇਹ ਭਿਖਿਆ ਮੰਗੋ, ਮਹਾਰਾਜ ਨਾਮ ਦਿਓ ਸਾਨੂੰ, ਮੰਗ ਹੈ ਨਾਮ ਪਾਏ ਇਹ ਭਿਖਿਆ, ਇਹ ਨਾਮ ਦੀ ਭਿਖਿਆ ਪਾਓ ਜੀ। ਤੇਰੇ
ਤੇਰੇ ਦਰਸ਼ਨ ਕੋ ਕਰਵਾਨੇ,
ਦਲਾਮਾ ਲਾ ਦੋ ਕੁਰਬਾਨ ਹੈ,
ਕੁਰਬਾਨੇ,
ਹਾਂ ਤੇਰੇ ਦਰਸ਼ਨ ਤੋਂ ਅਸੀਂ ਬਲੇ ਹਾਰ ਜਾਈਏ ਜੀ।
ਅਵਿਨਾਸੀ ਪ੍ਰਭ ਖੇਲ ਰਚਾਇਆ,
ਅਵਿਨਾਸੀ ਜਿਹੜਾ ਨਾਸ਼ ਤੋਂ ਰਹਿਤ ਪਰਮੇਸ਼ਰ ਹੈ ਨਾ, ਇਹ ਸਾਰਾ ਖੇਲ ਉਸੇ ਨੇ ਰਚਾਇਆ ਸੀ, ਜਿਹੜੇ ਤੁਸੀਂ ਸਵਾਲ ਸਬੂਲ ਕੀਤੇ ਨੇ, ਜਾਂ ਤੁਸੀਂ ਉਹ ਖੇਡਦਾ ਕਿ ਸੰਚਰਾਸੀ ਸਿੱਧ ਜਿਹੜੇ ਸਾਰੇ। ਹਾਂਜੀ
ਗੁਰਮੁਖ ਸੋਝੀ ਹੋਈ,
ਗੁਰਾਂ ਦੁਆਰਾ ਸੋਝੀ ਹੁੰਦੀ ਹੈ ਜੀ। ਨਾਨਕ
ਨਾਨਕ ਸਭ ਜੁਗ ਆਪੇ ਵਰਤੇ,
ਬਦਲਾਵਾਂ ਲਾ ਦੋ ਵਰਤੈ,
ਵਰਤੈ,
ਹਾਂ
ਦੂਜਾ ਅਵਰ ਨਾ ਕੋਈ,
ਹਾਂ ਸਾਰੇ ਯੁੱਗਾਂ ਵਿੱਚ ਪਰਮੇਸ਼ਰ ਆਪ ਵਰਤਦਾ ਹੈ, ਉਹ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਚਲੋ ਮਗਲੀਆਂ ਪੰਕਤੀਆਂ ਸਾਰੀਆਂ ਪੜ੍ਹ ਲਓ। ਅਵਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਯੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਹੜੀ ਬਾਣੀ ਆਪਣੀ ਸੰਪੂਰਨ ਹੋਈ ਹੈ? ਸਿੱਧ ਗੋਸ਼ਟ। ਉਦੋਂ ਬਾਅਦ ਹੁਣ 12 ਚੱਲਣਗੀਆਂ, ਕਿੰਨੀਆਂ 12 ਨੇ ਰਾਮਕਲੀ ਰਾਗ ਵਿੱਚ? 3 12 ਉਹ ਆਉਣਗੀਆਂ ਹੁਣ ਅੱਗੇ, ਮੰਡੇ ਤੋਂ ਸ਼ੁਰੂ ਕਰ ਲਿਓ। ਵਾਹਿਗੁਰੂ ਜੀ।